ਸਭ ਤੋਂ ਔਖੀ ਲੜਾਈ ਹੁੰਦੀ ਹੈ ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
SNS ਲੋਅਰਸ ਕੋਲ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ SNS ਲੋਅਰਸ ਨੂੰ ਕਾਲ ਕਰੋ 416-655-2000।
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਈਅੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530। ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
ਉਹ ਛਾਏ ਪਏ ਨੇ ਕੈਨੀ ਤਾਲੀਵਾਲ।
ਓਏ ਬਲਕਾਰ ਸਿਆਂ ਕੀ ਦੱਸਾਂ ਯਾਰ, ਆ ਬੱਚੇ ਥਕਾਵਟ ਤੇ ਦਰਦਾਂ ਨੂੰ ਰੋਕਣ ਲਈ ਸ਼ਰਾਬ ਦਾ ਬਹਾਨਾ ਲਾਈ ਜਾਂਦੇ ਆ। ਆ ਘਰ ਵਾਲੀ ਗੋਡੇ ਤੇ ਗਿੱਟਿਆਂ ਨੂੰ ਫੜ ਕੇ ਹਾਏ ਹਾਏ ਕਰੀ ਜਾਂਦੀ ਆ। ਓਏ ਮੇਰੀ ਆਪਣੀ ਕਮਰ ਤੇ ਧੌਣ ਦੇ ਕੜਲ ਪਏ ਵਾ। ਕਮਾਈ ਇੰਨੀ ਕੁ ਆ ਕਿ ਖਾਈਏ ਜਾਂ ਦਵਾਈਆਂ ਤੇ ਲਾਈਏ।
ਭਲਾ ਹੋਵੇ ਕਾਲ ਫਿਜ਼ੀਓਥੈਰੇਪੀ ਵਾਲਿਆਂ ਦਾ ਜਿਨ੍ਹਾਂ ਦੀ ਤਜਰਬੇਕਾਰ ਟੀਮ ਦੇ ਹੱਥਾਂ ਵਿੱਚ ਇਹੋ ਜਿਹਾ ਜਾਦੂ ਹੈ। ਇੱਕ ਵਾਰੀ ਜੀ ਬੰਦਾ ਘੋੜੇ ਵਾਂਗੂ ਕਰ ਦਿੰਦੇ ਆ। ਬਜ਼ੁਰਗਾਂ ਤੇ ਸੈਲਫ ਇੰਪਲਾਈਡ ਨੂੰ ਤਾਂ ਸਪੈਸ਼ਲ ਡਿਸਕਾਊਂਟ ਦਿੰਦੇ ਆ ਤੇ ਇੰਪਲਾਈਡ ਦਾ ਤਾਂ ਸਿੱਧਾ ਇੰਸ਼ੋਰੈਂਸ ਤੋਂ ਹੀ ਲੈ ਲੈਂਦੇ ਆ।
ਅੱਜ ਪਹੁੰਚੋ ਅਕਾਲ ਫਿਜ਼ੀਓਥੈਰੇਪੀ, ਰੀਗਨ ਗੁਰੂ ਘਰ ਦੇ ਨੇੜੇ, 527 ਬੈਂਕਰ ਡਰਾਈਵ, ਯੂਨਿਟ 104, ਬ੍ਰੈਂਪਟਨ, ਮੈਕਲਗਨ ਅਤੇ ਮੇਫੀਲਡ ਦੇ ਇੰਟਰਸੈਕਸ਼ਨ ਦੇ ਨੇੜੇ। ਅੱਜ ਹੀ ਕਾਲ ਕਰੋ 905-495-4445, 905-495-4445, 905-495-4445 ਔਰ ਵਿਜ਼ਿਟ www.akalphysio.com।
ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ।
ਓਏ ਜਸ ਭੁੱਲਰ
ਨਹੀਂ ਨਹੀਂ ਯੈਸ ਭੁੱਲਰ। ਮੌਰਗੇਜ ਲਈ ਜੇ ਸਭ ਪਾਸਿਓਂ ਹੋ ਚੁੱਕੀ ਹੈ ਨਾ ਤਾਂ ਯੈਸ ਕਰਵਾਉਣਗੇ ਜਸ ਭੁੱਲਰ,
ਜਿਨ੍ਹਾਂ ਦਾ ਟਰੱਕਿੰਗ ਵਿੱਚ ਆਪਣਾ ਤਜਰਬਾ ਹੈ।
ਹਰ ਤਰ੍ਹਾਂ ਦੀ ਮੌਰਗੇਜ ਲਈ ਯਾਦ ਰੱਖੋ ਜਸ ਭੁੱਲਰ ਦਾ ਨਾਮ।
ਸੈਕਿੰਡ ਮੌਰਗੇਜ, ਪ੍ਰਾਈਵੇਟ ਫੰਡ ਜਾਂ ਕੋਈ ਮਸ਼ੀਨਰੀ ਲੋਨ ਲਈ,
ਟਰੱਕ ਲੋਨਸ ਮੌਰਗੇਜ ਲਈ ਯਾਦ ਰੱਖੋ ਜਸ ਭੁੱਲਰ। ਇਹਨਾਂ ਦਾ ਫੋਨ ਨੰਬਰ 416-732-2611 ਯਾਨੀ 416-732-2611।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਹੋ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6465-6565।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ ਚ ਕਾਰਪਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ ਹੁਣੇ ਫੋਨ ਕਰ ਲਾ 416-292-9462।
ਬੜਾ ਹੀ ਮੁਸ਼ਕਲ ਯਾਰ।
ਆਪਣੀਆਂ ਕਾਰਾਂ ਵੈਨਾਂ ਟਰੱਕਾਂ ਡੰਪ ਟਰੱਕ ਟਰੈਕਟਰ ਟ੍ਰੇਲਰਾਂ ਦੇ ਨਵੇਂ ਜਾਂ ਫਿਰ ਪੁਰਾਣੇ ਟਾਇਰ ਪਵਾਉਣਾ ਚਾਹੁੰਦੇ ਹੋ ਤਾਂ HK ਟਾਇਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। 6191 ਅਟਲਾਂਟਿਕ ਡਰਾਈਵ ਤੇ ਪਹੁੰਚ ਸਕਦੇ ਹੋ ਜਾਂ ਫਿਰ ਇਹਨਾਂ ਦੀ ਲੰਡਨ ਵਾਲੀ ਲੋਕੇਸ਼ਨ ਤੋਂ ਵੀ ਸਰਵਿਸ ਲੈ ਸਕਦੇ ਹੋ। ਲੰਡਨ ਵਾਲੀ ਲੋਕੇਸ਼ਨ ਤੇ ਗੇਲਾ ਤੂਰ ਹੋਰ ਨਾਲ ਸੰਪਰਕ ਕਰੋ 647-42-82 ਤੇ ਅਟਲਾਂਟਿਕ ਡਰਾਈਵ ਵਾਲੀ ਲੋਕੇਸ਼ਨ ਤੇ ਬੂਟਾ ਸਿੰਘ ਚਾਹਲ ਹੋਰਾਂ ਨਾਲ ਗੱਲਬਾਤ ਕਰੋ 647-295-4600 HK ਟਾਇਰ।
ਕੀ ਤੁਸੀਂ ਏਜ਼ਡ ਡਰਾਈਵਰ ਹੋ, ਟਰੱਕ ਚਲਾ ਕੇ ਵਧੀਆ ਪੈਸੇ ਬਣਾਉਣਾ ਚਾਹੁੰਦੇ ਹੋ, ਮੰਡੇ ਟੂ ਫਰਾਈਡੇ ਕੰਮ ਤੇ ਸ਼ਾਮ ਨੂੰ 5 ਵਜੇ ਘਰ ਆ ਕੇ ਬੱਚਿਆਂ ਨਾਲ ਬਿਤਾਉਣਾ ਚਾਹੁੰਦੇ ਹੋ ਤੇ ਪੈਸੇ ਵੀ ਚਾਹੁੰਦੇ ਹੋ ਕਿ ਕੈਲੀਫੋਰਨੀਆ ਦੇ ਗੇੜੇ ਜਿੰਨੇ ਬਣਨ, ਤਾਂ ਮੋਡਰਨ ਹੌਲੇਜ ਨੂੰ ਫੋਨ ਘੁਮਾਓ। ਗ੍ਰੈਵਲ ਦਾ ਕੰਮ ਹੈ, ਲਾਈਵ ਬੌਟਮ ਤੇ ਪੋਨੀ ਪੱਪ ਚਲਾਉਣੇ ਹੋਣਗੇ, ਟ੍ਰੇਨਿੰਗ ਵੀ ਦਿੱਤੀ ਜਾਵੇਗੀ ਤੇ ਨਵੇਂ ਪੀਟਰਬੈਲਟ ਤੇ ਕੈਨਵਸ ਚਲਾਉਣ ਨੂੰ ਮਿਲਣਗੇ। ਵਧੀਆ ਪੈਸੇ ਕਮਾਉਣ ਦੇ ਲਈ ਟੋਨੀ ਨਾਲ ਕਾਲ ਕਰੋ 416-458-1817 ਮੋਡਰਨ ਹੌਲੇਜ।
ਏਸ਼ੀਅਨ ਫੂਡ ਸੈਂਟਰ ਇੰਡੀਅਨ ਕੈਨੇਡੀਅਨ ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1 ਨੰਬਰ ਯਾਦ ਰੱਖੋ 416-740-3262।
ਏਸ਼ੀਅਨ ਫੂਡ ਸੈਂਟਰ 416-740-3262 ਏਸ਼ੀਅਨ ਫੂਡ ਸੈਂਟਰ।
ਟ੍ਰਾਈ ਸਟਾਰ ਕੈਰੀਅਰ ਜਿਨ੍ਹਾਂ ਨੂੰ ਮਿਡ ਵੈਸਟ ਵਾਸਤੇ 25 ਓਨਰ ਓਪਰੇਟਰ ਜਲਦ ਤੋਂ ਜਲਦ ਚਾਹੀਦੇ ਨੇ, 3400 ਮੀਲ ਪਰ ਵੀਕ ਦੇ ਦਿੱਤੇ ਜਾਣਗੇ। $1.60 ਤੋਂ ਲੈ ਕੇ $1.65 ਪ੍ਰਤੀ ਮੀਲ ਕਮਾ ਸਕਦੇ ਹੋ ਅਤੇ ਇਹਨਾਂ ਨੂੰ ਕੰਪਨੀ ਡਰਾਈਵਰ ਵੀ ਚਾਹੀਦੇ ਨੇ, $0.60 ਪਰ ਮੀਲ ਡਰਾਈਵਰ ਨੂੰ ਪੇ ਕੀਤੇ ਜਾਣਗੇ। ਟ੍ਰਾਈ ਸਟਾਰ ਦਾ ਟਰਮੀਨਲ ਗੋਲਫ ਦੇ ਨੇੜੇ ਐਬਰਫੋਇਲ ਓਨਟਾਰੀਓ ਵਿੱਚ ਹਾਈਵੇ 401 ਦੇ ਐਗਜ਼ਿਟ 299 ਦੇ ਨੇੜੇ ਸਥਿਤ ਹੈ। ਕਿਸੇ ਕਿਸਮ ਦੀ ਜਾਣਕਾਰੀ ਲਈ ਦਲੇਰ ਸਿੰਘ ਨਾਲ 647-818-5244 ਜਾਂ ਫਿਰ ਪਨਵੀਰ ਸਿੰਘ ਨਾਲ 647-465-3787 ਤੇ ਗੱਲਬਾਤ ਕਰ ਸਕਦੇ ਹੋ। ਟ੍ਰਾਈ ਸਟਾਰ ਵਿੱਚ ਟਰੱਕ ਪਾਓ ਤੇ ਢੇਰਾਂ ਸਾਰੇ ਡਾਲਰ ਕਮਾਓ। ਟ੍ਰਾਈ ਸਟਾਰ।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਵੀਕਐਂਡ 'ਤੇ ਕਾਫੀ ਸਾਰੇ ਸੋਹਣੇ ਪ੍ਰੋਗਰਾਮ ਸੀ ਜੀ। ਇੱਕ ਪ੍ਰੋਗਰਾਮ ਬਾਰੇ ਮੈਂ ਗੱਲਬਾਤ ਕਰਨੀ ਚਾਹੁੰਦਾ ਜੀ। ਇਹਦਾ ਨਾਂ ਸੀ ਸੁਰ ਸੁਖਨ। ਇਸ ਪ੍ਰੋਗਰਾਮ ਦੇ ਵਿੱਚ ਦੂਰੋਂ ਦੂਰੋਂ ਸ਼ਾਇਰ ਆਏ ਹੋਏ ਸੀ ਜੀ। ਪੰਜਾਬ ਤੋਂ ਗੁਰਤੇਜ ਕੁਹਾਰ ਵਾਲਾ, ਪਾਕਿਸਤਾਨ ਤੋਂ ਇੱਕ ਸ਼ਾਇਰਾ ਪਹੁੰਚੇ ਹੋਏ ਸੀ ਜੀ, ਤਾਹਿਰਾ ਨਾਮ ਉਹਨਾਂ ਦਾ, ਸ਼ਿਕਾਗੋ ਤੋਂ ਰਾਜਲਾਲੀ, ਵੈਨਕੂਵਰ ਤੋਂ ਕਾਫੀ ਸ਼ਾਇਰ ਆਏ ਹੋਏ ਸੀ, ਕ੍ਰਿਸ਼ਨ ਭਨੋਟ, ਰਾਜਵੰਤ ਰਾਜ, ਗੌਤਮ ਅਤੇ ਸਾਡੇ ਇੱਥੇ ਲੋਕਲ ਜਿਹੜੇ ਸ਼ਾਇਰ ਨੇ ਉਹ ਸੀ ਰਾਜਘੁੰਮਣ ਜੀ, ਜਿਹੜੇ ਇੱਕ ਪ੍ਰੋਗਰਾਮ ਰੇਡੀਓ ਪ੍ਰੋਗਰਾਮ ਪੇਸ਼ ਕਰਦੇ ਨੇ ਫੁਲਕਾਰੀ, ਉਹਨਾਂ ਨੇ ਵੀ ਗੀਤ ਗਾਏ ਸੋਹਣੇ, ਅਤੇ ਸਨੀ ਸ਼ਿਵਰਾਜ। ਕਾਫੀ ਵਧੀਆ ਸੋਹਣਾ ਪ੍ਰੋਗਰਾਮ ਸੀ। ਜਿਹੜੇ ਲਿਟਰੇਰੀ ਕਿਸਮ ਦੇ ਲੋਕ ਨੇ, ਸਾਹਿਤ ਪੜ੍ਹਨ ਵਾਲੇ, ਕਵਿਤਾਵਾਂ ਪੜ੍ਹਨ ਵਾਲੇ, ਜਿਨ੍ਹਾਂ ਦਾ ਪੰਜਾਬੀ ਮਾਂ ਬੋਲੀ ਨਾਲ ਪ੍ਰੇਮ ਹੈ, ਉਹ ਜਦੋਂ ਵੀ ਕਿਤੇ ਫਿਰ ਲੇਖਕ, ਸਾਹਿਤਕਾਰ, ਸ਼ਾਇਰ ਇਕੱਠੇ ਹੁੰਦੇ ਨੇ, ਉਹ ਫਿਰ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਪਹੁੰਚਦੇ ਨੇ। ਤੁਹਾਡੇ ਕੋਲ ਵੀ ਜੇ ਵਕਤ ਹੋਵੇ, ਨਹੀਂ ਜੀ ਸੱਚ ਮੈਂ ਗਲਤ ਕਹਿ ਗਿਆ, ਵਕਤ ਤਾਂ ਬੰਦੇ ਕੋਲ ਕਦੇ ਹੁੰਦਾ ਨਹੀਂ, ਤੁਸੀਂ ਵਕਤ ਕੱਢ ਕੇ ਪਹੁੰਚਿਆ ਕਰੋ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ, ਚੰਗੀ ਗੱਲ ਹੈ ਜੀ। ਥੋੜ੍ਹਾ ਜਿਹਾ ਸਕੂਨ ਮਿਲਦਾ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ ਜਾ ਕੇ, ਅਤੇ ਜ਼ਰੂਰ ਆਇਆ ਕਰੋ ਇਹੋ ਜਿਹੇ ਪ੍ਰੋਗਰਾਮਾਂ ਦੇ ਵਿੱਚ। ਦੋਸਤੋ, ਤੁਸੀਂ ਸਾਡੇ ਆਉਂਦੇ ਦਿਨਾਂ ਦੇ ਵਿੱਚ ਕਈ ਪ੍ਰੋਗਰਾਮ ਹੋ ਰਹੇ ਆ, ਦੇਖੋ ਸਾਨੂੰ ਨਹੀਂ ਪਤਾ ਹੁੰਦਾ, ਬਹੁਤ ਵਾਰੀ ਲੋਕ ਜਿਹੜੇ ਔਰਗਨਾਈਜੇਸ਼ਨਸ ਨੇ ਜਾਂ ਕੁਝ ਬੰਦਿਆਂ ਦਾ, ਸੱਜਣਾਂ ਦਾ ਗਰੁੱਪ ਆਪਣੇ ਆਪ ਪ੍ਰੋਗਰਾਮ ਰੱਖ ਲੈਂਦੇ ਨੇ, ਬਾਅਦ ਦੇ ਵਿੱਚ ਸਾਨੂੰ ਪਤਾ ਲੱਗ ਜਾਂਦਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਵੀ ਸਾਨੂੰ ਪਤਾ ਲੱਗੇ ਤੁਹਾਡੇ ਨਾਲ ਸਾਂਝਾ ਕਰੀਏ। ਕੋਈ ਪ੍ਰੋਗਰਾਮ ਹੋਵੇ ਦੋਸਤੋ, ਤੁਸੀਂ ਬੇਝਿਜਕਾ ਕੇ ਸਾਨੂੰ ਦੱਸ ਦਿਆ ਕਰੋ ਇੱਥੇ, ਅਤੇ ਅੱਗੇ ਦੀ ਅੱਗੇ ਸੁਨੇਹਾ ਜਿਹੜਾ ਪਹੁੰਚ ਜਾਂਦਾ। ਸਾਡੇ ਦੋਸਤ ਨੇ ਜੀ ਪ੍ਰੋਫੈਸਰ ਜਗੀਰ ਕਾਲੋ ਜੀ, ਅਤੇ ਉਹਨਾਂ ਦੀ ਟੀਮ, ਇੱਕ ਪੂਰੀ ਦੀ ਪੂਰੀ ਟੀਮ ਹੈ ਜੀ। ਉਹਨਾਂ ਨੇ ਵਿਸ਼ਵ ਪੰਜਾਬੀ ਕਾਨਫਰੰਸ ਰੱਖੀ ਹੈ ਜੀ ਇੱਥੇ 22 ਅਤੇ 23 ਜੂਨ ਨੂੰ। ਇਹਦੇ ਵਿੱਚ ਵੀ ਦੂਰ ਦੂਰ ਤੋਂ ਜਿਹੜੇ ਲੇਖਕ ਨੇ ਪਹੁੰਚ ਰਹੇ ਨੇ। 22-23 ਜੂਨ 2019 ਸਪਰੈਂਜ਼ਾ ਬੈਂਕਟ ਹਾਲ 'ਚ ਹੈ ਜੀ ਇਹ। ਸੈਟਰਡੇ ਅਤੇ ਸੰਡੇ ਦੋਨੇ ਦਿਨ ਚੱਲਣੀ ਹੈ ਜੀ ਕਾਨਫਰੰਸ, ਇਹ ਤੁਸੀਂ ਆਉਣਾ। ਇਸ ਤੋਂ ਬਿਨਾਂ ਕਹਾਣੀਕਾਰ ਨੇ ਗੁਰਮੀਤ ਕੜਿਆਲ ਵੀ, ਉਹ ਵੀ 15 ਤਰੀਕ ਸ਼ਾਮ ਨੂੰ ਪਹੁੰਚ ਰਹੇ ਨੇ। ਇਹ ਸਾਡੇ ਦੋਸਤ ਨੇ ਜਿਹੜੇ ਕੁਲਵਿੰਦਰ ਖਹਿਰਾ ਸ਼ਾਇਰ ਨੇ ਆਪ ਵੀ ਅਤੇ ਉਹਨਾਂ ਨਿਓ ਇਹ ਸੁਨੇਹਾ ਜਿਹੜਾ ਮੈਂ ਫੇਸਬੁੱਕ 'ਤੇ ਪੜ੍ਹਿਆ ਜੀ। ਇਸੇ ਤਰ੍ਹਾਂ ਜਸਵੰਤ ਜ਼ਫਰ ਜੀ ਆਉਂਦੇ ਦਿਨਾਂ ਦੇ ਵਿੱਚ ਆ ਰਹੇ ਨੇ ਜੀ, ਉਹਨਾਂ ਬਾਰੇ ਵੀ ਇੱਕ ਪ੍ਰੋਗਰਾਮ ਆ ਜਿਹੜਾ ਇੱਥੇ ਰੱਖਿਆ ਹੋਇਆ, ਪੰਜਾਬੀ ਭਵਨ ਸੰਸਥਾ ਹੈਗੀ ਹੈ ਇੱਥੇ ਵਿਪਨਦੀਪ ਮਰੋਕ ਜੀ ਦੀ, ਉਹਨਾਂ ਨੇ ਰੱਖਿਆ ਹੋਇਆ ਜੀ। ਇਸ ਤਰ੍ਹਾਂ ਕਾਫੀ ਸੋਹਣੇ ਪ੍ਰੋਗਰਾਮ ਨੇ ਜੀ, ਤੁਸੀਂ ਇਹਨਾਂ ਪ੍ਰੋਗਰਾਮਾਂ 'ਚੋਂ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜਾਂ ਸਾਰੇ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਨਾ ਚਾਹੁੰਦੇ ਹੋ ਤਾਂ ਚੰਗੀ ਗੱਲ ਹੋਊਗੀ ਜੀ, ਕਿਉਂਕਿ ਵਿਦਵਾਨ ਲੋਕ ਨੇ ਜਿਹੜੇ ਆ ਰਹੇ ਨੇ ਆਪਾਂ ਨੂੰ ਕਵਿਤਾਵਾਂ ਜਾਂ ਸਾਹਿਤ ਨਾਲ ਜੁੜੀਆਂ ਗੱਲਾਂ ਜਾਂ ਸਾਡੇ ਵਿਰਸੇ ਨਾਲ ਜੁੜੀਆਂ ਗੱਲਾਂ ਜਿਹੜੀਆਂ ਉਹ ਸੁਣਾਉਣਗੇ। ਜ਼ਰੂਰ ਆਇਓ। ਕਈ ਦਿਨਾਂ ਦੇ ਰੇਡੀਓ ਤੋਂ ਡਿਸਕਸ਼ਨ ਚੱਲ ਰਹੀ ਹੈ ਜੀ, ਟੀ ਵੀ ਆ ਜਿਹੜੇ ਉਹ ਭਾਰਤ ਪੰਜਾਬ ਵਾਲੇ ਟੀ ਵੀ ਆ ਜਿਹੜੇ ਜਾਂ ਇੱਥੇ ਵੀ ਜਿਹੜੇ ਪੰਜਾਬੀ ਚੈਨਲ ਚੱਲਦੇ ਨੇ, ਵਾਰ ਵਾਰ ਉਹ ਸੀਨ ਦਿਖਾਏ ਜਾ ਰਿਹਾ ਜਿਹਦੇ 'ਚ ਇੱਕ ਛੋਟਾ ਬੱਚਾ ਜਿਹੜਾ ਫਤਿਹਵੀਰ ਉਹ ਬੋਰ ਦੇ ਵਿੱਚ ਡਿੱਗ ਪਿਆ ਸੀ ਅਤੇ ਲਗਾਤਾਰ 5 ਦਿਨ ਉੱਥੇ ਖੜਮੱਸ ਪਿਆ ਰਿਹਾ, ਜੱਦੋਜਹਿਦ ਹੁੰਦੀ ਰਹੀ ਅਤੇ 5 ਦਿਨਾਂ ਬਾਅਦ ਉਸ ਦੀ ਜਿਹੜੀ ਮ੍ਰਿਤਕ ਬਾਡੀ ਆ ਉੱਥੋਂ ਕੱਢੀ ਬੋਰ ਦੇ ਵਿੱਚੋਂ। ਲੋਕਾਂ ਦੇ ਆਪੋ ਆਪਣੇ ਵਿਊਜ਼ ਨੇ ਜੀ, ਤਰ੍ਹਾਂ ਤਰ੍ਹਾਂ ਦੇ ਵਿਊਜ਼ ਆ ਰਹੇ ਨੇ। ਲੋਕ ਸਿਸਟਮ ਨੂੰ ਕੋਸ ਰਹੇ ਨੇ, ਕੋਸਣਾ ਚਾਹੀਦਾ, ਸਰਕਾਰਾਂ ਨੂੰ ਕੋਸ ਰਹੇ ਨੇ। ਕੁਝ ਲੋਕ ਕਹਿ ਰਹੇ ਨੇ ਜੀ ਅਸੀਂ ਤਾਂ 2 ਘੰਟੇ 'ਚ ਕੱਢ ਲਿਆਉਣਾ ਸੀ, ਸਾਨੂੰ ਵਕਤ ਦੇਣਾ ਚਾਹੀਦਾ ਸੀ। ਬਿਲਕੁਲ ਜੀ, ਕਈ ਬੰਦਿਆਂ ਨੂੰ ਮਹਾਰਤ ਹੁੰਦੀ ਹੈ, ਉਹ ਔਖੇ ਕੰਮ ਨੇ ਜਿਹੜੇ ਉਹ ਸੌਖੇ ਢੰਗ ਦੇ ਨਾਲ ਕਰ ਸਕਦੇ ਨੇ, ਅਤੇ ਕੁਝ ਇਹੋ ਜਿਹੇ ਢਿੱਡਲ ਕਿਸਮ ਦੇ ਹੁੰਦੇ ਨੇ ਬੰਦੇ ਪੰਜਾਬ ਪੁਲਿਸ ਵਾਲੇ ਜਿਵੇਂ, ਜਿਨ੍ਹਾਂ ਦੇ ਸਾਹਮਣੇ ਜਿੱਡੀ ਮਰਜ਼ੀ ਵੱਡੀ ਆਫਤ ਆਈ ਹੋਵੇ ਉਹਨਾਂ ਤੋਂ ਆਪਣਾ ਢਿੱਡ ਨਹੀਂ ਸਾਂਭਦਾ ਅਤੇ ਉਹਨਾਂ ਨੇ ਬਾਕੀਆਂ ਨੂੰ ਕੀ ਸੰਭਾਲਣਾ। ਕੁਝ ਇਹੋ ਜਿਹੇ ਮਹਿਕਮਿਆਂ ਦੇ ਵਿੱਚ ਸੀਟਾਂ ਸਾਂਭੀ ਬੈਠੇ ਨੇ, ਅਹੁਦੇ ਸਾਂਭੀ ਬੈਠੇ ਨੇ, ਲੋਕ ਬਿਲਕੁਲ ਨਿਕੰਮੇ, ਸਾਨੂੰ ਪਤਾ ਉੱਥੋਂ ਦੇ ਸਿਸਟਮ ਦਾ। ਕੁਝ ਲੋਕ ਕਮੈਂਟ ਕਰ ਰਹੇ ਨੇ ਜੀ, ਇੱਕ ਪਾਸੇ ਡਿਜੀਟਲ ਇੰਡੀਆ ਕਿਹਾ ਜਾਂਦਾ ਬਈ ਭਾਰਤ ਆ ਜਿਹੜਾ ਜੀ ਉਹਨੇ ਸਪੇਸ ਸ਼ਟਲਸ ਆ ਜਿਹੜੀਆਂ, ਸਪੇਸ ਸਾਇੰਸ ਬੜੀ ਤਰੱਕੀ ਕਰ ਲਈ ਆ, ਵੱਡੇ ਵੱਡੇ ਫਲਾਈਓਵਰ ਬਣ ਗਏ ਨੇ ਅਤੇ ਵੱਡੇ ਵੱਡੇ ਬੁੱਤ 300-300 ਫੁੱਟ ਬੁੱਤ ਆ ਜਿਹੜੇ ਵੱਡੇ ਵੱਡੇ ਲਾਏ ਜਾ ਰਹੇ ਨੇ, ਪਰ ਨਾ ਉੱਥੇ ਜੇ ਅੱਗ ਲੱਗ ਜੇ ਲੋਕਾਂ ਕੋਲ ਫਾਇਰ ਬ੍ਰਿਗੇਡ ਵਾਲਿਆਂ ਕੋਲ 15 ਫੁੱਟ ਦੀ ਪੌੜੀ ਹੁੰਦੀ ਆ, ਅਤੇ ਨਾ ਹੀ ਕੋਈ ਬੱਚਾ ਡੂੰਘੀ ਖੱਡ 'ਚ ਡਿੱਗ ਪਿਆ ਜਾਂ ਕੋਈ ਵੀ ਆਫਤ ਆ ਗਈ, ਉਹ ਆਫਤ ਨੂੰ ਨਜਿੱਠਣ ਦੇ ਲਈ ਸਾਧਨ ਹੈ ਨਹੀਂ। ਕੁਝ ਲੋਕ ਕਮੈਂਟ ਕਰ ਰਹੇ ਨੇ ਜੀ, ਦੇਖੋ ਇੱਥੇ 5 ਦਿਨਾਂ ਦੇ ਵਿੱਚ ਬੱਚਾ ਬੋਰ 'ਚ ਡਿੱਗ ਪਿਆ, ਨਿਕਲਿਆ ਨਹੀਂ, ਅਤੇ ਚੀਨ ਦੇ ਵਿੱਚ ਇੱਕ ਵੀਡੀਓ ਦਿਖਾਈ ਜਾ ਰਹੀ ਹੈ 2 ਘੰਟੇ ਦੇ ਵਿੱਚ ਉਹ ਬੱਚਾ ਜਿਹੜਾ ਕੱਢ ਲਿਆ। ਇਹ ਸਾਰੀਆਂ ਗੱਲਾਂ ਆਪੋ ਆਪਣੀ ਥਾਈਂ ਠੀਕ ਨੇ, ਇਹ ਗਲਤ ਨਹੀਂ ਹਨ। ਕੁਝ ਲੋਕ ਵੱਡੀ ਗਿਣਤੀ ਦੇ ਵਿੱਚ ਕੋਈ ਕਰੇ ਨਾ ਕਰੇ ਕੁਛ, ਉਹ ਕਹਿੰਦੇ ਜੀ ਜਿਹੜਾ ਕੁਛ, ਇਹ ਵੀ ਫੇਸਬੁੱਕ 'ਤੇ ਪੋਸਟ ਆ ਜੀ, ਬਈ ਜਿਹੜੇ ਸਾਹ ਆ ਜਿਹੜੇ ਉਹ ਤਾਂ ਰੱਬ ਨੇ ਗਿਣ ਕੇ ਦਿੱਤੇ ਨੇ ਅਤੇ ਊਂ ਤਾਂ ਸਾਹ ਲੈ ਹੀ ਜਾਣੇ ਆ, ਪਰ ਓੜ ਪੋੜ ਕਰ ਲੈਣਾ ਚਾਹੀਦਾ। ਮਤਲਬ ਆਪਣੀ ਗੱਲ ਹੀ ਕੰਟਰਡਿਕਟਰੀ ਉਹਨਾਂ ਦੀ, ਵੀ ਜੇ ਸਾਹ ਰੱਬ ਨੇ ਲਿਖ ਕੇ ਦਿੱਤੇ ਨੇ ਤਾਂ ਬਸ ਠੀਕ ਆ, ਫਿਰ ਜਦੋਂ ਸਾਹ ਬੰਦ ਹੋ ਜਾਣ ਤਾਂ ਚੁੱਪ ਕਰ ਜਾਓ, ਫਿਰ ਐਵੇਂ ਕਾਹਨੂੰ ਐਂਬੂਲੈਂਸ ਬੁਲਾਉਣੀ ਹੈ। ਚਲੋ ਇਹਦੇ ਬਾਰੇ ਵੀ ਆਪਾਂ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ, ਪਰ ਅਸਲ ਮੁੱਦਾ ਜਿਹੜਾ ਉੱਥੇ ਦਾ ਉੱਥੇ ਹੀ ਪਿਆ ਰਹਿੰਦਾ, ਇਹ ਕੋਈ ਹੁਣ ਦੀ ਗੱਲ ਨਹੀਂ। ਬਾਹਰ ਆਪਾਂ ਵਿਦੇਸ਼ਾਂ 'ਚ ਆ ਗਏ ਵੀ ਆਪਾਂ ਨੂੰ ਹੁਣੇ ਹੀ ਅਕਲ ਆਈ ਹੈ, ਨਹੀਂ ਅਕਲ ਤਾਂ ਮਤਲਬ ਬੰਦੇ ਨੂੰ ਆਲੇ ਦੁਆਲੇ 'ਚੋਂ ਥੋੜ੍ਹੀ ਆ ਜੇ ਬਹੁਤੀ ਆ ਜੇ ਆ ਹੀ ਜਾਂਦੀ ਹੈ। ਕੁਝ ਲੋਕ ਉਹ ਸਿਰ ਸੁੱਟ ਕੇ ਅੰਧ ਵਿਸ਼ਵਾਸਾਂ ਵਾਲੀ ਜ਼ਿੰਦਗੀ ਜਿਉਂਦੇ ਰਹਿੰਦੇ ਨੇ, ਕੁਝ ਲੋਕ ਆਤਮ ਵਿਸ਼ਵਾਸ ਵਾਲੀ ਜ਼ਿੰਦਗੀ ਜਿਉਂਦੇ ਨੇ। ਮੈਂ ਬਹੁਤ ਵਾਰ ਇੱਥੇ ਇਹ ਵੀ ਗੱਲ ਕੀਤੀ ਹੈ, ਕਈ ਸੱਜਣ ਸਾਡੇ ਚਿੜ ਵੀ ਜਾਂਦੇ ਨੇ, ਚਲੋ ਜਿਹਨੇ ਚਿੜਨਾ ਚਿੜੀ ਜਾਵੇ, ਜਿਹਨੇ ਖੁਸ਼ ਹੋਣਾ ਖੁਸ਼ ਹੋਈ ਜਾਵੇ, ਅਸੀਂ ਤਾਂ ਨਹੀਂ ਚਾਹੁੰਦੇ ਕੋਈ ਗੱਲ ਸਾਡੀ 'ਤੇ ਚਿੜੇ, ਕਿਉਂਕਿ ਫਰੀਡਮ ਆਫ ਸਪੀਚ ਆ ਇਹ ਤਾਂ। ਹੁਣ ਚਲੋ ਇੱਥੇ ਤਾਂ ਹੈਗੀ ਆ ਫਰੀਡਮ ਆਫ ਸਪੀਚ, ਹੁਣ ਤਾਂ ਭਾਰਤ ਦੇ ਵਿੱਚ ਭਾਵੇਂ ਫਰੀਡਮ ਆਫ ਸਪੀਚ ਦਬਾਉਣ ਦੀ ਗੱਲ ਚੱਲਦੀ ਹੈ, ਪਰ ਕਿਤੇ ਨਾ ਕਿਤੇ ਜੇ ਗੱਲ ਕੋਈ ਵਧੀਆ ਸਿਆਣਾ ਜੱਜ ਆ ਜੇ ਅਤੇ ਉਹ ਗੱਲ ਆ ਜਿਹੜੀ ਉਹ ਕਈ ਵਾਰੀ ਉੱਭਰ ਕੇ ਸਾਹਮਣੇ ਆ ਜਾਂਦੀ ਆ। ਕੱਲ੍ਹ ਦੀ ਗੱਲ ਹੀ ਆ ਜੇ, ਮੈਂ ਵਿਸ਼ੇ ਤੋਂ ਪਾਸੇ ਨਹੀਂ ਜਾਣਾ, ਬਸ ਥੋੜ੍ਹਾ ਜਿਹਾ ਤੁਹਾਨੂੰ ਜਾਣਕਾਰੀ ਦੇਣੀ ਆ। ਜਿਹੜਾ ਯੋਗੀ ਆ ਯੂਪੀ ਵਾਲਾ, ਉਹਦਾ ਜ਼ੋਰ ਲੱਗਿਆ ਹੋਇਆ, ਜਿਹੜਾ ਵੀ ਕੋਈ ਵਿਰੁੱਧ ਬੋਲਦਾ ਅਤੇ ਉਹਦੇ 'ਤੇ ਕੇਸ ਦਰਜ ਕਰਾ ਦੇਣਾ, ਉਹਨੂੰ ਅੰਦਰ ਬੰਦ ਕਰ ਦੇਣਾ। ਵੈਸੇ ਮੋਦੀ ਸਾਹਿਬ ਦਾ ਵੀ ਜ਼ੋਰ ਲੱਗਿਆ ਹੋਇਆ, ਬੜੇ ਇੰਟਲੈਕਚੁਅਲ ਉਹਨਾਂ ਨੇ ਅੰਦਰ ਕਰਤੇ ਆ ਜਿਹੜਾਂ ਦੇ ਵਿੱਚ ਸੜ ਰਹੇ ਨੇ। ਕਿਸੇ ਨੇ ਟਵਿੱਟਰ 'ਤੇ ਟਵੀਟ ਕੀਤਾ, ਫੇਸਬੁੱਕ 'ਤੇ ਪੋਸਟ ਪਾਈ ਉਹਦੇ ਖਿਲਾਫ, ਜਾਂ ਕੋਈ ਧਾਰਮਿਕ ਰਸਮਾਂ ਰਿਵਾਜ਼ਾਂ ਦੇ ਖਿਲਾਫ ਪਾਈ, ਜਾਂ ਜਿਨ੍ਹਾਂ ਨੂੰ ਤੁਸੀਂ ਖੌਤੀ ਰੱਬ ਭਗਵਾਨ ਦੇਵੀ ਦੇਵਤੇ ਕਹਿੰਦੇ ਆ, ਕੋਈ ਲੌਜਿਕ ਵਾਲੀ ਗੱਲ ਕੀਤੀ, ਉਹ ਫੜ ਕੇ ਅੰਦਰ ਦੇ ਦਿੰਦੇ ਆ। ਤਾਂ ਇੱਕ ਜਿਹੜਾ ਵਿਅਕਤੀ ਆ ਉੱਥੇ, ਪੱਤਰਕਾਰ ਕਹਿ ਲਓ, ਉਹਨੇ ਕਮੈਂਟ ਕੀਤਾ ਯੋਗੀ 'ਤੇ ਅਤੇ ਟਵੀਟ ਕੀਤਾ ਅਤੇ ਉਹਨੂੰ ਚੱਕ ਕੇ ਅੰਦਰ ਦੇ ਤਾ, ਅਤੇ ਉਹ ਗਾਂ ਉਹਦੀ ਜਿਹੜੀ ਵਾਈਫ ਸੀ ਉਹਨੇ ਸੁਪਰੀਮ ਕੋਰਟ ਦੇ ਵਿੱਚ ਜਦੋਂ ਪਟੀਸ਼ਨ ਲਾਈ ਤੇ ਜੱਜ ਸਾਹਿਬ ਨੇ ਵੀ ਇਹ ਗੱਲ ਕਹੀ, ਕਹਿੰਦੇ ਵੀ ਠੀਕ ਹੈ ਅਸੀਂ ਜਿਹਨੇ ਟਵੀਟ ਕੀਤੇ ਨੇ ਯੋਗੀ ਸਾਹਿਬ ਦੇ ਖਿਲਾਫ ਅਸੀਂ ਉਹਨਾਂ ਨਾਲ ਸਹਿਮਤ ਨਹੀਂ, ਪਰ ਇਹਦਾ ਮਤਲਬ ਇਹ ਥੋੜ੍ਹਾ ਤੁਸੀਂ ਫੜ ਕੇ ਅੰਦਰ ਸਿੱਟ ਦਿਓ, ਤੁਸੀਂ ਉਹਨੂੰ ਬਾਹਰ ਕਰੋ, ਮਤਲਬ ਉਹਨਾਂ ਨੇ ਜੱਜ ਸਾਹਿਬ ਨੇ ਹਦਾਇਤ ਦਿੱਤੀ ਹੈ। ਖੈਰ ਜੀ, ਮੈਂ ਮਾੜੀ ਜੀ ਤੁਹਾਨੂੰ ਉਦਾਹਰਣ ਨਹੀਂ ਦੇਣੀ ਸੀ। ਇਸੇ ਤਰ੍ਹਾਂ ਜਦੋਂ ਕੋਈ ਇਹ ਘਟਨਾ ਹੁੰਦੀ ਹੈ ਨਾ, ਇਹ ਘਟਨਾ ਨੂੰ ਵੇਖਣ ਦਾ ਹਰੇਕ ਦਾ ਆਪਣਾ ਨਜ਼ਰੀਆ, ਅਤੇ ਉਹ ਆਪੋ ਆਪਣੇ ਢੰਗ ਨਾਲ ਗੱਲ ਕਰਦਾ। ਇਹ ਘਟਨਾ ਕੋਈ ਪਹਿਲੀ ਨਹੀਂ ਉੱਥੇ, ਠੀਕ ਹੈ, ਆਲੇ ਦੁਆਲੇ ਭਾਵੇਂ ਉਹਨਾਂ ਨੂੰ ਲੱਗਦਾ ਹੋਵੇ ਪਹਿਲੀ ਹੈ, ਪਰ ਬਹੁਤ ਲੋਕ ਨੇ ਜਿਹੜੇ ਇਹ ਜੇ ਬੋਰਾਂ ਦੇ ਵਿੱਚ ਡਿੱਗਦੇ ਨੇ, ਬਹੁਤ ਬੱਚੇ ਨੇ ਸੜਕਾਂ ਦੇ ਉੱਤੇ, ਜਿਹੜੇ ਗਟਰ ਹੁੰਦੇ ਨੇ ਮੈਨਹੋਲ ਉਹਦੇ ਜਿਹੜੇ ਢੱਕਣ ਹੁੰਦਾ ਉਹ ਹੁੰਦਾ ਨਹੀਂ, ਬਹੁਤ ਲੋਕਾਂ ਨੂੰ ਅੰਦਾਜ਼ਾ ਨਹੀਂ ਹੈ ਵੀ ਜਿਹੜੇ ਮਜ਼ਦੂਰ ਨੇ ਉਹ ਖੂਹੀਆਂ ਪੱਟਦੇ ਪੱਟਦੇ ਮਰ ਜਾਂਦੇ ਨੇ, ਢਿੱਗਾਂ ਡਿੱਗ ਪੈਂਦੀਆਂ ਉਹਨਾਂ 'ਤੇ, ਕੋਈ ਬਾਤ ਨਹੀਂ ਪਾਉਂਦਾ। ਇਹ ਚੈਨਲ ਵਾਲੇ ਵੀ ਉੱਥੇ ਪਹੁੰਚਦੇ ਨੇ ਜਿੱਥੇ ਉਹਨਾਂ ਨੂੰ ਪਤਾ ਵੀ ਮਸ਼ਹੂਰੀ ਹੋ ਜਾਣੀ ਹੈ, ਜਿੱਥੇ ਪਤਾ ਵੀ ਗਰੀਬ ਲੋਕ ਨੇ ਸਾਡੀ TRP ਨਹੀਂ ਬਣਨੀ, ਉੱਥੇ ਪਹੁੰਚਦੇ ਹੀ ਨਹੀਂ। ਵੱਡੀ ਗਿਣਤੀ ਦੇ ਵਿੱਚ ਮਜ਼ਦੂਰ ਨੇ ਜਿਹੜੇ ਇੰਡੀਆ ਦੇ ਵਿੱਚ, ਤੁਹਾਨੂੰ ਸਿਸਟਮ ਪਤਾ ਵੀ ਇੱਥੇ ਤਾਂ ਚਲੋ ਸੀਵਰੇਜ ਵਾਲਾ ਸਿਸਟਮ ਆ, ਉੱਥੇ ਖੂਹੀਆਂ ਡੂੰਘੀਆਂ ਪੱਟਦੇ ਨੇ ਟੋਇਲਟ ਸੀਟਸ ਲਾਉਣ ਦੇ ਲਈ, ਕਿਉਂਕਿ ਸੀਵਰੇਜ ਵਾਲਾ ਸਾਰੇ ਪਿੰਡਾਂ 'ਚ ਸਾਰੇ ਇਲਾਕੇ 'ਚ ਬੰਦੋਬਸਤ ਨਹੀਂ ਹੈਗਾ। ਉਹ ਖੂਹੀ ਪੱਟਦੇ ਪੱਟਦੇ ਉਹ ਖੂਹੀ 'ਚ ਇੰਨੀ ਜਗ੍ਹਾ ਹੁੰਦੀ ਹੈ ਵੀ ਮਿੱਟੀ ਇੱਕ ਬੰਦਾ ਉੱਤੋਂ ਕੱਢਦਾ ਟੋਕਰੇ 'ਚ ਪਾ ਕੇ ਜਾਂ ਕੜਾਹੀ 'ਚ ਪਾ ਕੇ ਕਿਸੇ ਤਰੀਕੇ ਨਾਲ, ਬਸ ਬੰਦੇ ਦੇ ਬੈਠਣ ਦੀ ਜਗ੍ਹਾ ਹੀ ਹੁੰਦੀ ਹੈ, ਉਹ ਜਿਵੇਂ ਜਿਵੇਂ ਡੂੰਘੀ ਜਾਂਦੀ ਹੈ ਅਤੇ ਉਹ ਬਹੁਤ ਔਖਾ ਕੰਮ ਹੁੰਦਾ, ਸਫੋਕੇਸ਼ਨ ਵੀ ਹੁੰਦੀ ਹੈ, ਬਹੁਤ ਮਜ਼ਦੂਰ ਮਰਦੇ ਨੇ। ਖੈਰ ਅਫਸੋਸ ਹੁੰਦਾ ਜੀ, ਇਹ ਫਤਿਹਵੀਰ ਜਿਹੜਾ ਬੱਚਾ ਡੈਥ ਹੋਈ ਹੈ ਜਿਹਦੀ, ਇਹਦੇ ਬਾਰੇ ਵੀ ਸਾਰਿਆਂ ਨੂੰ ਦੁਨੀਆ ਭਰ 'ਚ ਗੱਲ ਚੱਲੀ, ਅਫਸੋਸ ਆ, ਨਹੀਂ ਸੀ ਹੋਣਾ ਚਾਹੀਦਾ, ਨਲਾਇਕੀ ਸਾਰਿਆਂ ਦੇ ਸਾਹਮਣੇ ਆ। ਇੱਥੇ ਮੈਂ ਦੋ ਗੱਲਾਂ ਕਰਨੀਆਂ, ਇੱਕ ਤਾਂ ਇਹ ਗੱਲ ਕਰਨੀ ਹੈ ਕਿ ਜ਼ਰੂਰੀ ਨਹੀਂ ਕਿ ਜੇ ਸਿਸਟਮ ਉੱਤੋਂ ਵਧੀਆ ਲੱਗਦਾ ਅਤੇ ਦੇਖਣ ਨੂੰ ਡਿਪਾਰਟਮੈਂਟਸ ਉਹੋ ਜਿਹੇ ਬਣਾਏ ਨੇ, ਉਹਨਾਂ ਕੋਲ ਟੈਕਨੀਕ ਵੀ ਸਾਇੰਟੀਫਿਕ ਜਾਂ ਵਿਗਿਆਨਕ ਹੋਵੇ, ਕਿਉਂਕਿ ਉਹਨਾਂ ਦਾ ਦਿਮਾਗ ਹੀ ਮੋਟਾ, ਉਹ ਲੋਕ ਪੱਖੀ ਕੰਮ ਹੀ ਨਹੀਂ ਕਰਦੇ ਗੇ, ਇਸ ਕਰਕੇ ਉਹ ਆਈਡੀਆਜ਼ ਨੂੰ ਗ੍ਰੈਸਪ ਨਹੀਂ ਕਰਦੇ, ਉਹਨਾਂ ਨੂੰ ਪਤਾ ਨਹੀਂ ਵੀ ਇਹ ਜਿਹੜੀ ਟੈਕਨੀਕ ਹੈ ਇਹ ਕਿਹੜੇ ਵੇਲੇ ਕਿਸ ਮੌਕੇ ਕਿਸ ਥਾਂ 'ਤੇ ਕਿਵੇਂ ਇੰਪਲੀਮੈਂਟ ਕਰਨੀ ਆ। ਇਸ ਕਰਕੇ ਵਧੀਆ ਵਧੀਆ ਤੋਂ ਵਧੀਆ ਟੈਕਨੀਕ ਆ ਜਿਹੜੀ, ਉਹ ਵੀ ਕਈ ਵਾਰੀ ਉਹ ਟੈਕਨੀਕ ਖੁੰਡੀ ਹੋ ਜਾਂਦੀ ਆ, ਫਿਰ ਉਹਦਾ ਸਮਾਂ ਹੁੰਦਾ, ਹਰ ਇੱਕ ਟੈਕਨੀਕ ਨੂੰ ਇੰਪਲੀਮੈਂਟ ਕਰਨ ਦਾ ਸਮਾਂ ਹੁੰਦਾ, ਇਹ ਨਹੀਂ ਵੀ 5 ਦਿਨਾਂ ਬਾਅਦ। ਅੱਛਾ, ਕਈ ਟੈਕਨੀਕ ਸਾਡੇ ਕੋਲ ਵਿਰਸੇ ਦੇ ਵਿੱਚ ਇਹੋ ਜਿਹੀਆਂ ਵਿਗਿਆਨਕ ਨੇ ਜਿਨ੍ਹਾਂ ਨੂੰ ਜਿਹੜੀਆਂ ਆਮ ਲੋਕਾਂ ਕੋਲ ਹੈਗੀਆਂ ਨੇ, ਬਹੁਤ ਬਹੁਤ ਸਾਰੇ, ਜਿਵੇਂ ਇਹ ਜਿਵੇਂ ਮੈਂ ਕਿਹਾ ਟੋਇਲਟ ਸੀਟ ਜਿੱਥੇ ਲਾਈ ਹੁੰਦੀ ਹੈ, ਖੂਹੀਆਂ ਪੱਟਣ ਵਾਲੇ ਲੋਕ, ਬਾਜ਼ੀਗਰ ਲੋਕ, ਪਿੰਡਾਂ ਦੇ ਵਿੱਚ ਕੰਮ ਕਰਨ ਵਾਲੇ ਲੋਕ, ਉਹਨਾਂ ਕੋਲ ਇਹੋ ਜਿਹੀਆਂ ਟੈਕਨੀਕਸ ਹੁੰਦੀਆਂ ਨੇ ਜਿਹੜੀਆਂ ਉਹਨਾਂ ਨੂੰ ਵਿਰਸੇ 'ਚ ਆਪਣੇ ਮਾਂ ਬਾਪ ਤੋਂ ਮਿਲ ਜਾਂਦੀਆਂ ਨੇ, ਅਤੇ ਉਹ ਫਿਰ ਬੜੀ ਛੇਤੀ ਦੇ ਨਾਲ, ਔਖੇ ਤੋਂ ਔਖਾ ਕੰਮ ਬੜੀ ਛੇਤੀ ਦੇ ਨਾਲ, ਤੇਜ਼ੀ ਦੇ ਨਾਲ ਕਰ ਲੈਂਦੇ ਨੇ। ਇਹ ਸਿਸਟਮ ਦੀ ਨਲਾਇਕੀ ਆ ਵੀ ਯੋਗ ਬੰਦਾ ਜਿਹਦੇ ਕੋਲ ਯੋਗਤਾ ਹੈਗੀ, ਵਧੀਆ ਟੈਕਨੀਕ ਹੈਗਾ, ਉਹ ਟੈਕਨੀਕਸ ਨੂੰ ਵਰਤ ਨਹੀਂ ਸਕਦਾ ਗਾ। ਖੈਰ, ਦੂਸਰੀ ਗੱਲ ਹੈਗੀ ਇਹ, ਜਿਹੜੇ ਲੋਕ ਇਹ ਸੋਚਦੇ ਨੇ ਕਿ ਸਾਰਾ ਕੁਛ ਰੱਬ ਦੇ ਹੱਥ ਦੇ ਵਿੱਚ ਆ, ਮੇਰਾ ਉਹਨਾਂ 'ਤੇ ਹਮੇਸ਼ਾ ਹੀ ਕਮੈਂਟ ਰਹਿੰਦਾ। ਖੈਰ, ਇਹ ਗੱਲ ਔਡ ਵੀ ਲੱਗਦੀ ਹੈ ਵੀ ਉੱਧਰੋਂ ਬੰਦੇ ਦੀ ਮੌਤ ਹੋਈ ਹੋਵੇ, ਤੁਸੀਂ ਆਪਣਾ ਰਾਗ ਉਵੇਂ ਹੀ ਗਾਈ ਜਾਓ, ਪਰ ਇਹ ਰਾਗ ਗਾਉਣਾ ਪੈਂਦਾ, ਇਹ ਗਾਉਣਾ ਚਾਹੀਦਾ ਹਰ ਵਾਰੀ, ਕਿਉਂਕਿ ਜਦੋਂ ਬੰਦਾ ਮਰਦਾ ਉਹ ਰਾਗ ਲਾਪਦੇ ਨੇ ਜਿਹੜੇ ਰੱਬ ਦੇ ਪੁਜਾਰੀ ਨੇ, ਇਸ ਕਰਕੇ ਰਾਗ ਲਾਪਿਆ ਜਾਣਾ ਚਾਹੀਦਾ। ਜਿੱਥੇ ਜਿੱਥੇ ਐਕਸੀਡੈਂਟ ਹੁੰਦਾ, ਜਿੱਥੇ ਜਿੱਥੇ ਪੰਜਾਬ 'ਚ ਅਸੀਂ ਐਕਸੀਡੈਂਟ ਹੋਏ ਦੇਖੇ ਨੇ, ਜਿੱਥੇ ਜਿੱਥੇ ਸਾਡੇ ਦੋਸਤ ਮਿੱਤਰ ਵੀ ਮਰੇ ਨੇ, ਮੈਂ ਤੁਹਾਨੂੰ ਬਹੁਤ ਪੁਰਾਣੀ ਉਦਾਹਰਣ ਦਿੰਦਾ, ਸ਼ਾਇਦ 91 ਦੀ ਉਦਾਹਰਣ, 4 ਟੀਚਰ ਸੀ ਜੀ, ਬਰਨਾਲਾ ਇਲਾਕੇ ਦੇ ਸੀ, ਉਹਨਾਂ ਵਿੱਚ ਇੱਕ ਹਰਦੀਪ ਹੰਡਿਆਇਆ ਮਾਸਟਰ ਜੀ ਸੀ, ਉਹਨਾਂ ਦਾ ਬੇਟਾ ਇੱਥੇ ਵੀ ਰਹਿੰਦਾ ਤਰਕਸ਼ੀਲ ਪਰਿਵਾਰ ਦੇ ਵਿੱਚ, ਉਹਨੇ 4 ਮਾਸਟਰ ਸੀ, ਉਹ ਆ ਰਹੇ ਸੀ ਪਟਿਆਲਿਓਂ ਕਿਤੇ ਧਰਨੇ ਤੋਂ, ਅਤੇ ਰਾਹ ਦੇ ਵਿੱਚ ਇੱਕ ਟਰੱਕ ਸੀ ਜਿਹੜਾ ਸਾਈਡ 'ਤੇ ਖੜ੍ਹਾ ਸੀ, ਤੁਹਾਨੂੰ ਪਤਾ ਜਦੋਂ ਲਾਈਟਾਂ ਵੱਜਦੀਆਂ ਉਹ ਖੜ੍ਹੇ ਦਾ ਪਤਾ ਨਹੀਂ ਲੱਗਦਾ ਗਾ, ਉਹ ਕ੍ਰੋਸ ਕਰਨ ਲੱਗੇ ਅਤੇ ਪਤਾ ਨਹੀਂ ਲੱਗਿਆ ਵੀ ਗੱਡੀ ਹੈ ਜਿਹੜੀ ਉਹ ਟਰੱਕ ਦੇ ਥੱਲੇ ਧੱਸ ਗਈ, ਖੜ੍ਹੇ ਹੋਏ ਟਰੱਕ ਦੇ, ਮਤਲਬ ਇੱਕ ਐਕਸੀਡੈਂਟ ਆ, ਸੇਫਟੀ ਫੀਚਰ ਆ, ਇੱਥੇ ਸਾਨੂੰ ਸਾਰਿਆਂ ਨੂੰ ਪਤਾ ਸੜਕ ਦੇ ਆਲੇ ਦੁਆਲੇ ਜਿਵੇਂ ਮਰਜ਼ੀ ਗੱਡੀਆਂ ਖੜਾ ਲੈਂਦੇ ਆ ਲੋਕ, ਹਨੇਰੇ 'ਚ ਨਹੀਂ ਪਤਾ ਲੱਗਦਾ, ਉਹ ਫਲੈਸ਼ ਆ ਜਿਹੜੀ ਉਹ ਲਾਈਟ ਜਿਹੜੀ ਬਹੁਤ ਉੱਚੀ ਰੱਖ ਕੇ ਅਤੇ ਤੇਜ਼ ਲਾਈਟਾਂ ਦੇ ਨਾਲ ਗੱਡੀ ਚਲਾਉਂਦੇ ਨੇ, ਸਾਹਮਣੇ ਵਾਲੇ ਨੂੰ ਨਹੀਂ ਪਤਾ ਲੱਗਦਾ। ਕਈ ਸੜਕਾਂ ਦੇ ਵਿੱਚ ਇਹੋ ਜਿਹੇ ਵਿੰਗ ਨੇ ਵੀ ਉੱਥੇ ਹਰ ਸਾਲ ਐਕਸੀਡੈਂਟ ਹੁੰਦਾ, ਹਰ ਸਾਲ ਐਕਸੀਡੈਂਟ ਹੁੰਦਾ, ਹਰ ਸਾਲ ਉੱਥੇ ਅਖੰਡ ਪਾਠ ਖੁੱਲ੍ਹਦਾ, ਹਰ ਸਾਲ ਪਕੌੜੇ ਖਾਧੇ ਜਾਂਦੇ ਨੇ, ਐਕਸੀਡੈਂਟ ਫਿਰ ਅਗਲੇ ਸਾਲ ਹੁੰਦਾ। ਇਹੀ ਗੱਲ ਕੀਤੀ ਜਾਂਦੀ ਹੈ ਵੀ ਉੱਪਰ ਵਾਲਾ ਰੱਬ ਵਾਹਿਗੁਰੂ ਜਿਹੜਾ ਉਹ ਜਿਹੜੀਆਂ ਆਤਮਾਵਾਂ ਵਿਛੜੀਆਂ ਨੇ, ਰੂਹਾਂ ਵਿਛੜੀਆਂ ਨੇ, ਉਹਨਾਂ ਨੂੰ ਚਰਨਾਂ ਦੇ ਵਿੱਚ ਨਿਵਾਸ ਦੇਵੇ। ਮੈਨੂੰ ਤਾਂ ਹੈਰਾਨੀ ਹੁੰਦੀ ਹੈ ਵੀ ਉਹੋ ਜਿਹੇ ਉੱਪਰ ਵਾਲੇ 'ਤੇ, ਬਈ ਜੇ ਉਹ ਹੈ ਤਾਂ ਸੱਚੀ ਮੁੱਚੀ ਉਹ ਸਾਰਿਆਂ ਨੂੰ ਚਰਨਾਂ ਦੇ ਵਿੱਚ ਹੀ ਨਿਵਾਸ ਦਿੰਦਾ, ਆਪਣੇ ਨਾਲ ਕਿਉਂ ਨਹੀਂ ਬਿਠਾਉਂਦਾ। ਖੈਰ, ਇਹ ਕੱਢ ਗੱਲ ਆ। ਅਤੇ ਦੂਜੀ ਗੱਲ ਇਹ ਆ ਵੀ ਜਿਹੜੇ ਸਾਰਾ ਦਿਨ ਅਰਦਾਸਾਂ ਭਗਤੀ ਕਰਦੇ ਨੇ, ਉਹਨਾਂ ਨੂੰ ਇੰਨੀ ਸਮਝ ਨਹੀਂ ਆਉਂਦੀ ਗੀ ਬਈ ਉਹ ਜਦੋਂ ਹਾਲਾਤ ਪਏ ਨੇ ਬੰਦੇ ਦੀ ਮੌਤ ਈਜ਼ੀਲੀ ਹੋ ਸਕਦੀ ਹੈ, ਉਹਨਾਂ ਹਾਲਾਤਾਂ ਨੂੰ ਸੋਚ ਕੇ ਉਹ ਹਾਲਾਤਾਂ ਨੂੰ ਬਦਲਣ ਬਾਰੇ ਗੱਲ ਕਿਉਂ ਨਹੀਂ ਕਰਦੇ? ਜਿੱਥੇ ਹਰ ਸਾਲ ਅਖੰਡ ਪਾਠ ਖੁਲਾਇਆ ਜਾਂਦਾ ਉੱਥੇ ਹਰ ਸਾਲ ਉਹ ਜਿਹੜਾ ਸ਼ਾਰਪ ਮੋੜ ਹੁੰਦਾ, ਜਿਵੇਂ ਇਹਨਾਂ ਦੇਸ਼ਾਂ ਸ਼ਾਰਪ ਮੋੜ ਹੈਗੇ ਆ, ਉੱਥੇ ਲਿਖ ਕੇ ਲਾਇਆ, ਸੁਜੈਸਟਿਵ ਸਪੀਡ ਲਿਖ ਕੇ ਲਾਈ ਹੋਈ ਹੈ। ਜਦੋਂ ਤੁਸੀਂ ਹਾਈਵੇ 'ਚ ਐਗਜ਼ਿਟ ਲੈਂਦੇ ਹੋ, ਐਂਟਰ ਕਰਦੇ ਹੋ, ਉੱਥੇ ਲਿਖਿਆ ਹੁੰਦਾ ਨਾ ਸੁਜੈਸਟਿਵ ਸਪੀਡ ਯੈਲੋ ਕਲਰ ਦੇ ਵਿੱਚ, ਅਤੇ ਜੇ ਕੋਈ ਨਹੀਂ ਉਹ ਤੇਜ਼ ਸਪੀਡ 'ਤੇ ਗੱਡੀ ਮੋੜਦਾ, ਤੁਹਾਨੂੰ ਪਤਾ ਗੱਡੀ ਸਕਿੱਡ ਕਰ ਜਾਂਦੀ ਹੈ, ਆਪਾਂ ਸਨੋਅ ਪੈਂਦੀ ਦੇ ਵਿੱਚ ਬਹੁਤ ਕੁਛ ਦੇਖਦੇ ਹਾਂ, ਪਰ ਉੱਥੇ ਕੋਈ ਨਹੀਂ ਸਮਝਦਾ। ਅਤੇ ਜਿਹੜੇ ਲੋਕ ਉੱਥੋਂ ਇੱਥੇ ਹੁੰਦੇ ਨੇ, ਆਉਂਦੇ ਨੇ, ਬਹੁਤ ਵਾਰੀ ਉਹ ਵੀ ਸਾਲਾਂ ਬਾਅਦ ਸਮਝਣ ਲੱਗਦੇ ਨੇ। ਬਹੁਤ ਵਾਰੀ ਲੋਕ ਸਾਡੇ 'ਤੇ ਵੀ ਕਮੈਂਟ ਕਰਦੇ, ਕਹਿੰਦੇ ਜੀ ਤੁਹਾਨੂੰ ਇੱਥੇ ਆ ਕੇ ਅਕਲ ਆਈ ਹੈ। ਬਿਲਕੁਲ ਜੀ, ਇੱਥੇ ਆ ਕੇ ਅਕਲ 'ਚ ਵਾਧਾ ਜ਼ਰੂਰ ਹੋਇਆ, ਪਰ ਮਾੜੀ ਮੋਟੀ ਅਕਲ ਆ ਜਿਹੜੀ ਪਹਿਲਾਂ ਸਾਨੂੰ ਸਾਡੇ ਟੀਚਰਾਂ ਨੇ, ਸਾਡੇ ਵੱਡੇ ਭੈਣ ਭਰਾਵਾਂ ਨੇ, ਸਾਡੇ ਮਾਂ ਪਿਓ, ਸਿਆਣੇ ਸੱਜਣਾਂ ਨੇ, ਉਹਨਾਂ ਨੇ ਵੀ ਦੇਣ ਦੀ ਕੋਸ਼ਿਸ਼ ਕੀਤੀ ਹੈ। ਮਾਹੌਲ ਆਪਣਾ ਰੋਲ ਅਦਾ ਕਰਦਾ, ਪਰਿਵਾਰਾਂ ਦਾ ਆਪਣਾ ਰੋਲ ਆ, ਪਿੰਡਾਂ ਦਾ ਆਪਣਾ ਰੋਲ ਆ, ਸਾਡੇ ਤੋਂ ਵੱਡੇ ਲੋਕਾਂ ਦਾ ਆਪਣਾ ਰੋਲ ਆ। ਜੇ ਸਾਡੇ ਤੋਂ ਵੱਡੇ ਸ਼ਰਾਬ ਦੇ ਵਿੱਚ ਗੱਚ ਹੋ ਕੇ ਸਾਰਾ ਦਿਨ ਸ਼ਾਮ ਨੂੰ ਉਹੀ ਗੱਲਾਂ ਕਰੀ ਜਾਣਗੇ ਤਾਂ ਸਾਨੂੰ ਅਕਲ ਸਵਾਹ ਹੋਣੀ ਆ ਫਿਰ। ਅਤੇ ਇਸੇ ਤਰ੍ਹਾਂ ਜੇ ਅਸੀਂ ਸਾਰਾ ਦਿਨ ਆਪਦੇ ਬੱਚਿਆਂ ਨੂੰ ਡੇਰਿਆਂ 'ਚ, ਗੁਰਦੁਆਰਿਆਂ 'ਚ, ਮੰਦਰਾਂ 'ਚ, ਮਸਜਿਦਾਂ ਦੇ ਵਿੱਚ ਉਹਨਾਂ ਦੇ ਕੰਨ ਬੰਦ ਕਰਕੇ, ਦਿਮਾਗ ਬੰਦ ਕਰਕੇ ਉਹ ਹੀ ਸ਼ਬਦ ਘਸੋੜੀ ਜਾਵਾਂਗੇ, ਉਹਨਾਂ ਨੂੰ ਅਕਲ ਕੀ ਆਉਣੀ ਆ? ਉਹਨਾਂ ਨੂੰ ਜ਼ਿੰਦਗੀ ਜਿਉਣ ਬਾਰੇ ਪਤਾ ਹੀ ਨਹੀਂ ਲੱਗਦਾ। ਇਸੇ ਤਰ੍ਹਾਂ ਮੈਂ ਇਹ ਬੱਚੇ ਦੀ ਜਿਹੜੀ ਦੁਖਦਾਈ ਮੌਤ ਹੋਈ ਆ, ਦੁੱਖ ਤਾਂ ਸਾਰਿਆਂ ਨੂੰ ਆ, ਪਰ ਮੈਂ ਤੁਹਾਨੂੰ ਸਵਾਲ ਕਰਨਾ ਚਾਹੁੰਦਾ ਬਈ ਤੁਸੀਂ ਕੀ ਮਾੜੀ ਮੋਟੀ ਸਮਝ, ਜਿਹਨਾਂ ਪਿੰਡਾਂ 'ਚ ਰਹਿੰਦੇ ਹੋ, ਜਿੱਥੇ ਵੀ ਤੁਹਾਨੂੰ ਕੋਈ ਪੰਜਾਬ ਦਾ ਬੰਦਾ ਮਿਲਦਾ, ਤੁਹਾਡਾ ਰਿਸ਼ਤੇਦਾਰ ਮਿਲਦਾ, ਉੱਥੇ ਜਾਂਦੇ ਹੋ, ਤੁਸੀਂ ਸਿਰਫ ਆਪਣੀਆਂ ਮੁੰਦਰੀਆਂ, ਮਹਿੰਗੇ ਕੱਪੜੇ, ਮਹਿੰਗੀਆਂ ਕਾਰਾਂ ਹੀ ਵਿਖਾਉਂਦੇ ਹੋ ਕਿ ਆਲੇ ਦੁਆਲੇ ਮਾੜੀ ਮੋਟੀ ਇਹੋ ਜਿਹੀ ਗੱਲ ਵੀ ਕਰਦੇ ਹੋ ਕਿਤੇ ਵੀ ਭਾਈ ਆਹ ਜਿਹੜੇ ਟੋਏ ਪੱਟੇ ਹੋਏ ਨੇ, ਸੜਕਾਂ ਜਿਹੜੀਆਂ ਇਹੋ ਜਿਹੀਆਂ ਨੇ, ਜਿੱਥੇ ਮੈਨ ਹੋਲਾਂ ਦੇ ਢੱਕਣ ਪੱਟੇ ਨੇ, ਜਿੱਥੇ ਇਹੋ ਜਿਹੇ ਬੋਰ ਨੰਗੇ ਪਏ ਨੇ, ਤੁਸੀਂ ਇਹਨਾਂ ਬਾਰੇ ਸੋਚਦੇ ਹੋ ਕਿ ਤੁਸੀਂ ਆਪ ਵੀ ਸ਼ਾਮ ਨੂੰ ਉਵੇਂ ਹੀ ਰੰਗ ਰਲੀਆਂ ਬਣਾਉਣ ਲੱਗ ਜਾਂਦੇ ਹੋ, ਜਿਵੇਂ ਉਹ ਮਤਲਬ ਵੱਡੇ ਵੱਡੇ ਕੁੰਡਿਆਂ ਵਾਲੀਆਂ ਤੁਸੀਂ ਸ਼ਰਾਬ ਦੀਆਂ ਬੋਤਲਾਂ ਉੱਥੋਂ ਏਅਰਪੋਰਟ ਤੋਂ ਲੈ ਕੇ ਜਾਂਦੇ ਹੋ? ਇਹ ਕੋਈ ਚੰਗਾ ਰੁਝਾਨ ਆ? ਇਕੱਲਾ ਇਹ ਹੀ ਨਹੀਂ ਵੀ ਇੱਥੋਂ ਪੈਸੇ ਦੇ ਕੇ ਤੁਸੀਂ ਕੁੜੀਆਂ ਦੇ ਵਿਆਹ ਕਰਤੇ ਜਾਂ ਬੱਚਿਆਂ ਨੂੰ ਫੀਸ ਦੇਤੀ, ਜਾਂ ਇਹੀ ਨਹੀਂ ਵੀ ਉੱਥੇ ਫਲਾਨੀ ਪਾਰਟੀ ਨੂੰ ਤੁਸੀਂ ਵੋਟਾਂ ਪਵਾਤੀਆਂ? ਕੀ ਜਿਹੜੇ ਰੋਜ਼ਾਨਾ ਜ਼ਿੰਦਗੀ ਦੇ ਕੰਮ ਨੇ ਜਦੋਂ ਬੰਦਿਆਂ ਨੂੰ ਪ੍ਰੋਬਲਮਸ ਆਉਂਦੀਆਂ, ਕੀ ਸੱਚੀ ਮੁੱਚੀ ਤੁਸੀਂ ਦਖਲਅੰਦਾਜ਼ੀ ਕਰਦੇ ਹੋ ਕਿ ਤੁਸੀਂ ਆਪ ਵੀ ਉੱਥੇ ਟਰਾਲੀਆਂ ਦੇ ਵਿੱਚ ਜਾਂ ਬੱਸਾਂ 'ਚ ਬੈਠ ਕੇ ਹੇਮਕੁੰਟ ਦੀ ਯਾਤਰਾ ਕਰਨ ਚਲੇ ਜਾਂਦੇ ਹੋ, ਅਮਰਨਾਥ ਗੁਫਾ ਦੀ ਯਾਤਰਾ ਕਰਨ ਚਲੇ ਜਾਂਦੇ ਹੋ? ਜੇ ਕਿਤੇ ਅਖੰਡ ਪਾਠ ਹੁੰਦਾ ਜਾਂ ਸੰਗਰਾਂਦ ਹੁੰਦੀ ਹੈ ਅਤੇ ਤੁਸੀਂ ਕੜਾਹ ਦੇ ਗੱਫੇ ਆ ਜਿਹੜੇ ਆਮ ਹੀ ਖਾਈ ਜਾਂਦੇ ਹੋ, ਤੁਸੀਂ ਵਾਕਿਆ ਹੀ ਕੋਈ ਗੱਲ ਕਰਦੇ ਹੋ ਉੱਥੇ ਕਿ ਇੱਥੇ ਸਾਡੇ ਰੇਡੀਓ 'ਤੇ ਗੱਲਾਂ ਕਰਨ ਜੋਗੇ ਹੋ? ਜੇ ਗੱਲਾਂ ਕਰਦੇ ਹੋ ਤੁਸੀਂ, ਅਤੇ ਫਿਰ ਜਦੋਂ ਡੇਰਿਆਂ ਦੇ ਵਿੱਚ ਅਰਦਾਸਾਂ ਹੁੰਦੀਆਂ, ਜਦੋਂ ਗੁਰਦੁਆਰਿਆਂ ਦੇ ਵਿੱਚ ਸਵੇਰੇ 5 ਵਜੇ ਪਾਠ ਹੁੰਦਾ, ਅਤੇ ਤੁਹਾਥੋਂ ਬੱਚੇ ਕੋਈ ਸਵਾਲ ਪੁੱਛਦੇ ਨੇ, ਮੈਂ ਤਾਂ ਜੇ ਜਾਵਾਂ ਉੱਥੇ ਪਹਿਲੀ ਗੱਲ ਤਾਂ ਮੈਂ ਵਿਖਾਵਾ ਨਹੀਂ ਕਰਦਾ, ਮੇਰਾ ਕਿਸੇ ਨੂੰ ਪਤਾ ਨਹੀਂ ਹੁੰਦਾ ਵੀ ਮੈਂ ਉੱਥੇ ਗਿਆ ਕਿ ਨਹੀਂ ਗਿਆ, ਪਰ ਜੇ ਮੈਨੂੰ ਕਿਤੇ ਸੈਮੀਨਾਰ 'ਚ ਬੋਲਣ ਦਾ ਮੌਕਾ ਮਿਲੇ, ਜੇ ਮੈਨੂੰ ਕੋਈ ਦੋਸਤ ਮਿੱਤਰ ਰਿਸ਼ਤੇਦਾਰ ਕੋਈ ਗੱਲ ਕਰੇ, ਮੈਂ ਤਾਂ ਜਿਵੇਂ 17 ਸਾਲ ਦਾ ਸੀ, ਮੈਂ 10 ਸਾਲ ਦਾ ਸੀ, 25 ਸਾਲ ਦਾ ਸੀ, ਅੱਜ ਮੈਂ 52 ਸਾਲ ਦਾ, ਮੈਂ ਤਾਂ ਆਪਣੀ ਗੱਲ ਉਵੇਂ ਹੀ ਕਰਦਾ ਵੀ ਸਭ ਪਖੰਡ ਆ ਜੀ। ਇਹਨਾਂ 'ਚ ਤੁਸੀਂ ਨਾ ਵਿਸ਼ਵਾਸ ਕਰੋ, ਤੁਹਾਡੇ 'ਚ ਬਹੁਤ ਤਾਕਤ ਆ। ਮਹਾਨ ਉਹ ਹੀ ਨਹੀਂ ਜਿਹੜੇ ਕਿਤਾਬਾਂ 'ਚ ਮਹਾਨ ਪੁਰਸ਼ ਨੇ, ਉਹ ਤਾਂ ਮਹਾਨ ਪੁਰਸ਼ ਹੈਗੇ ਸੀ ਕਿਉਂਕਿ ਉਹਨਾਂ ਨੇ ਮਹਾਨਤਾ ਵਾਲੇ ਕੰਮ ਕੀਤੇ ਨੇ, ਪਰ ਤੁਸੀਂ ਆਪਣੇ ਘਰ ਦੇ ਵਿੱਚ ਕੀ ਮਹਾਨਤਾ ਵਾਲਾ ਕੰਮ ਕਰਦੇ ਹੋ? ਕੀ ਤੁਸੀਂ ਬੱਚਿਆਂ ਨੂੰ ਨੂੜ ਕੇ ਗਰਦਨ ਤੋਂ ਫੜ ਕੇ ਉਹਨਾਂ ਨੂੰ ਡੇਰਿਆਂ ਦੇ ਵਿੱਚ ਮੱਥੇ ਟਿਕਾਉਂਦੇ ਹੋ? ਤੁਸੀਂ ਸਿਰਫ ਆਪਣਾ ਐਤਵਾਰ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਦੇ ਵਿੱਚ ਖਰਾਬ ਹੀ ਕਰਦੇ ਹੋ ਕਿ ਕੋਈ ਚੱਜ ਦਾ ਕੰਮ ਵੀ ਕਰਦੇ ਹੋ? ਬਹੁਤ ਸਾਰੇ ਮੇਰੇ ਨਾਲ ਮਤਭੇਦ ਰੱਖਣ, ਕਹਿਣਗੇ ਜੀ ਗੁਰਦੁਆਰੇ ਬਹੁਤ ਚੰਗੇ ਕੰਮ ਹੁੰਦੇ ਨੇ। ਹੁੰਦੇ ਨੇ ਜੀ, ਬਹੁਤ ਚੰਗੇ ਕੰਮ ਹੁੰਦੇ ਨੇ, ਪਰ ਜਿਹੜੇ ਬੰਦੇ ਸਿਰਫ ਉੱਥੋਂ ਪਾਠ ਸੁਣ ਕੇ 3-4 ਘੰਟੇ ਕੜਾਹ ਪ੍ਰਸ਼ਾਦ ਛੱਕ ਕੇ ਪਕੌੜੇ ਖਾ ਕੇ ਆ ਜਾਂਦੇ ਨੇ, ਤੁਸੀਂ ਮੈਨੂੰ ਦੱਸੋ ਉਹਨਾਂ ਨੇ ਕੀ ਚੰਗਾ ਕੰਮ ਕੀਤਾ? ਜਿਹੜਾ ਕੁਛ ਉਹਨੂੰ ਪਾਠੀ ਸਿੰਘ ਸੁਣਾ ਰਿਹਾ, ਨਾ ਤਾਂ ਪਾਠੀ ਨੂੰ ਸਮਝਿਆ, ਨਾ ਉਹਨਾਂ ਨੂੰ ਸੁਣ ਰਿਹਾ, ਅਤੇ ਨਾ ਹੀ ਉਹ ਸੋਚ ਰਹੇ ਨੇ। ਜਿਹੜੀਆਂ ਲੇਡੀਜ਼ ਉੱਥੇ ਬੈਠੀਆਂ ਨੇ ਉਹ ਇੱਕ ਦੂਜੇ ਦੇ ਸੂਟ ਵੇਖ ਰਹੀਆਂ, ਬੰਦੇ ਪਾਰਟੀ ਬਾਰੇ ਗੱਲਾਂ ਕਰਦੇ ਨੇ, ਅਤੇ ਕੀ ਤੁਸੀਂ ਸਮਝ ਲਓਗੇ ਤੁਹਾਨੂੰ ਵਧੀਆ ਗੱਲ ਨਹੀਂ? ਜੇ ਤੁਸੀਂ ਕੋਈ ਚੱਜ ਦੀ ਗੱਲ ਸਮਝਣੀ ਹੈ, ਸਿੱਖਣੀ ਹੈ, ਤੁਸੀਂ ਕੰਪਿਊਟਰ ਤੋਂ ਜਾਂ ਕਿਸੇ ਗ੍ਰੰਥ ਤੋਂ ਤੁਸੀਂ ਆਪ ਪੜ੍ਹ ਲਓ, ਫਿਰ ਤੁਹਾਨੂੰ ਸਮਝ ਵੀ ਲੱਗ ਜੂ। ਜੇ ਨਾ ਸਮਝ ਲੱਗੀ ਤਾਂ ਕਿਸੇ ਸਿਆਣੇ ਬੰਦੇ ਤੋਂ ਪੁੱਛ ਲਓ। ਮੈਨੂੰ ਲੱਗਦਾ ਉਹਦੇ 'ਚ ਓਡਾ ਰੋਲ ਹੀ ਸਾਡਾ। ਸਾਡੇ ਸਾਹਮਣੇ ਨੰਗੇ ਬੋਰ ਪਏ ਹੁੰਦੇ ਨੇ ਜੀ, ਅਸੀਂ ਕਦੇ ਨਹੀਂ ਕਿਸੇ ਨੂੰ ਕਹਿੰਦੇ ਵੀ ਭਾਈ ਇਹਨੂੰ ਢੱਕ ਕੇ ਰੱਖੋ, ਕੋਈ ਬੱਚਾ ਡਿੱਗ ਸਕਦਾ। ਸਾਨੂੰ ਆਪ ਨੂੰ ਕਹਿੰਦੇ ਹਾਂ, ਕਈ ਵਾਰੀ ਕਹਿੰਦੇ ਹਾਂ ਇਹ ਛੋਟੀ ਜਿਹੀ ਗੱਲ ਅਸੀਂ ਕਿਉਂ ਕਹਿਣੀਆਂ? ਛੋਟੀਆਂ ਛੋਟੀਆਂ ਗੱਲਾਂ ਤੋਂ ਵੱਡੀਆਂ ਵੱਡੀਆਂ ਗੱਲਾਂ ਬਣਦੀਆਂ ਨੇ। ਇਹਦੇ ਵਿੱਚ ਦੇਖੋ, ਮੈਂ ਸਮਝਦਾ ਸਰਕਾਰ ਦੀ ਨਲਾਇਕੀ ਹੈ, ਸਿਸਟਮ ਦੀ ਨਲਾਇਕੀ ਹੈ। ਜਿਹਨੂੰ ਡਿਜੀਟਲ ਇੰਡੀਆ ਕਿਹਾ ਜਾਂਦਾ ਉਹ ਡਿਗੀਚਲ ਇੰਡੀਆ, ਅਮੀਰ ਉੱਥੇ ਐਸ਼ਾਂ ਕਰਦੇ ਨੇ, ਗਰੀਬ ਅਤੇ ਮੱਧ ਵਰਗ ਇਹਨਾਂ ਦਾ ਮਾੜਾ ਹਾਲ ਆ, ਮੱਧ ਵਰਗ ਲਗਾਤਾਰ ਥੱਲੇ ਵਾਲੇ ਵਰਗ ਸ਼ਾਮਿਲ ਹੋ ਰਿਹਾ, ਪਰ ਕੁਝ ਘਰਦਿਆਂ ਦੀ ਵੀ ਰਿਸਪੋਂਸੀਬਿਲਟੀ ਹੈ, ਕੁਝ ਰਿਸ਼ਤੇਦਾਰਾਂ ਦੀ, ਦੋਸਤਾਂ ਮਿੱਤਰਾਂ ਵੀ ਰਿਸਪੋਂਸੀਬਿਲਟੀ ਹੈ। ਚਲੋ ਘਰਦਿਆਂ ਨੂੰ ਕਹਿ ਦਿਓ ਉਹਨਾਂ ਨੇ ਘਰੇ ਬੋਰ ਆ ਜਿਹੜਾ ਰੱਖਿਆ ਸੀ, ਉਸ ਘਰ ਦੇ ਵਿੱਚ ਜਦੋਂ ਦਾ ਬੋਰ ਹੋਇਆ ਅੱਜ ਤੱਕ ਉਹਨਾਂ ਦੇ ਸੈਂਕੜੇ ਦੋਸਤ ਮਿੱਤਰ ਆਏ ਹੋਣਗੇ, ਆਂਢੀ ਗੁਆਂਢੀ ਆਏ ਹੋਣਗੇ, ਕਿਸੇ ਨੇ ਉਹਨਾਂ ਨੂੰ ਅਕਲ ਨਹੀਂ ਦਿੱਤੀ ਵੀ ਭਾਈ ਇਹਨੂੰ ਢੱਕ ਕੇ ਰੱਖੋ। ਖੇਤ ਦੇ ਵਿੱਚ ਕਿਸਾਨ ਖੇਤੀ ਕਰਦਾ, ਡੂੰਘੇ ਖੂਹ ਜਿੱਥੇ ਮੋਟਰਾਂ ਲਾਈਆਂ ਹੁੰਦੀਆਂ, ਅਤੇ ਕੰਨਾਂ ਤੋਂ ਫੜ ਕੇ ਜਿਹੜੇ ਵੱਡੇ ਭਰਾ ਜਾਂ ਪਿਓ ਆ ਜਿਹੜੇ ਕਹਿੰਦੇ ਹੁੰਦੇ ਸੀ ਵੀ ਜਵਾਕਾਂ ਨੂੰ ਇਹਦੇ ਨੇੜ ਨਹੀਂ ਜਾਣ ਦੇਣਾ, ਉਹ ਸਮਝ ਕਿੱਥੇ ਗਈ। ਜੇ ਪਿੰਡ ਦੇ ਬੱਚੇ ਕੋਈ ਮਾੜਾ ਕੰਮ ਕਰਦੇ ਹੁੰਦੇ ਸੀ ਤਾਂ ਚਾਚਾ ਤਾਇਆ ਜਿਹਦਾ ਕੋਈ ਸਾਖਸਕਰੀ 'ਚੋਂ ਵੀ ਨਹੀਂ ਸੀ ਹੁੰਦਾ, ਉਹ ਵੀ ਪਿੰਡ ਦਾ ਬੰਦਾ ਕਹਿੰਦਾ ਸੀ ਵੀ ਆਪਦੇ ਜਵਾਕਾਂ ਨੂੰ ਭਾਈ ਸਾਂਭ ਕੇ ਰੱਖੋ, ਇਹ ਪੁੱਠੇ ਰਸਤੇ ਪੈ ਗਏ ਨੇ। ਮੇਰਾ ਖਿਆਲ ਇਹ ਇੱਕ ਅਣਹੋਂਦ ਆ ਜਿਹਦੇ ਕਰਕੇ ਪੰਜਾਬ ਦਾ ਨੌਜਵਾਨ ਨਸ਼ਿਆਂ 'ਚ ਆ, ਜਿਹਦੇ ਕਰਕੇ ਇੱਕ ਵੱਖਰੀ ਕਿਸਮ ਦਾ ਸੱਭਿਆਚਾਰ ਉੱਥੇ ਪਣਪ ਰਿਹਾ। ਫਤਿਹਵੀਰ ਦੀ ਗੱਲ ਆ ਜਿਹੜੀ ਇਹ 10 ਦਿਨਾਂ 'ਚ ਭੁੱਲ ਜਾਣੀ ਆ, ਕੋਈ ਨਵਾਂ ਹਾਦਸਾ ਹੋ ਜਾਣਾ, ਨਵੇਂ ਹਾਦਸੇ 'ਤੇ ਚਰਚਾ ਚੱਲੂਗੀ, ਪਰ ਅਸੀਂ ਉੱਥੇ ਦੀ ਉੱਥੇ ਹੀ ਖੜ੍ਹੇ ਹੋਵਾਂਗੇ। ਉਵੇਂ ਹੀ ਅਸੀਂ ਗੁਰਪੁਰਬ ਮਨਾਵਾਂਗੇ, ਉਵੇਂ ਹੀ ਅਸੀਂ ਮਾਤਾ ਦੇਵੀ ਦੇ ਦਿਨ ਮਨਾਵਾਂਗੇ, ਉਵੇਂ ਹੀ ਲੰਗਰ ਚੱਲੂਗਾ, ਉਵੇਂ ਹੀ ਪਕੌੜੇ ਚੱਲਣਗੇ, ਸ਼ਰਾਬ ਦੇ ਦੌਰ ਚੱਲਣਗੇ, ਚਾਰ ਕੁ ਦਿਨਾਂ ਨੂੰ ਇਹ ਗੱਲਾਂ ਜਿਹੜੀਆਂ ਭੁੱਲ ਜਾਣਗੀਆਂ। ਪਰ ਜਿਹੜੇ ਜਿਨ੍ਹਾਂ ਦੀ ਸੋਚ ਠੀਕ ਹੈ, ਜਿਨ੍ਹਾਂ ਦਾ ਢੰਗ ਵਿਗਿਆਨਿਕ ਆ ਸੋਚਣ ਦਾ, ਜਿਨ੍ਹਾਂ ਨੂੰ ਫਿਕਰ ਆ, ਉਹ ਜ਼ਰੂਰ ਕਰਦੇ ਰਹਿਣਗੇ। ਦੂਸਰਾ ਸਵਾਲ ਮੇਰਾ ਵੱਡਾ ਹੈਗਾ, ਮੈਂ ਕੱਲ੍ਹ ਇੱਕ ਫੋਟੋ ਦੇਖੀ ਫੇਸਬੁੱਕ 'ਤੇ, ਇੱਕ ਸ਼ੇਰ ਆ ਜੀ, ਸ਼ੇਰ ਵੀ ਆ, ਸ਼ੇਰ ਮਗਰ ਭੱਜ ਰਿਹਾ ਚੀਤੇ ਦੇ, ਅਤੇ ਕਿਸੇ ਸੱਜਣ ਨੇ ਕਮੈਂਟ ਕੀਤਾ ਕਾਰਟੂਨ ਦੇ ਰੂਪ ਦੇ ਵਿੱਚ, ਸ਼ੇਰ ਕਹਿ ਰਿਹਾ ਰੱਬਾ ਮੈਨੂੰ ਭੁੱਖ ਬਹੁਤ ਲੱਗੀ ਆ, ਅਤੇ ਹਿਰਨ ਮੇਰੇ ਮੂਹਰੇ ਆ, ਮੈਂ ਇਹਦੇ 'ਤੇ ਕਬਜ਼ਾ ਕਰ ਲਾਂ ਅਤੇ ਖਾ ਲਾਂ, ਰੱਬਾ ਮੇਰੀ ਮਦਦ ਕਰ। ਹਿਰਨ ਆ ਜਿਹੜਾ ਉਹ ਕਹਿ ਰਿਹਾ ਰੱਬਾ ਮੈਂ ਮਰ ਜਾਣਾ, ਮੈਂ ਇਹਦੀ ਖੁਰਾਕ ਬਣ ਜਾਣਾ, ਮੈਨੂੰ ਸ਼ੇਰ ਤੋਂ ਬਚਾ। ਤੁਹਾਡਾ ਕਲਪਿਤ ਰੱਬ ਆ ਜਿਹਦੀ ਤੁਸੀਂ ਅਰਦਾਸ ਕਰਦੇ ਰਹਿੰਦੇ ਹੋ, ਉਹ ਸ਼ੇਰ ਦੀ ਅਰਦਾਸ ਸੁਣੂਗਾ ਕਿ ਉਹ ਹਿਰਨ ਦੀ ਅਰਦਾਸ ਸੁਣੂਗਾ, ਦੱਸੋ ਕਿਹਦੀ ਸੁਣੂਗਾ ਉਹ? ਫਤਿਹਵੀਰ ਜਿਹੜਾ ਗਿਆ ਹੈ, ਤੁਹਾਡਾ ਰੱਬ ਆ ਜਿਹੜਾ, ਉਹਨੇ ਕਿਹਦੀਆਂ ਅਰਦਾਸਾਂ ਸੁਣੀਆਂ? ਹੁਣ ਤੁਸੀਂ ਕਹਿ ਦੋਗੇ ਜੀ ਉਹ ਤਾਂ ਰੱਬ ਤਾਂ ਸਾਡੇ ਅੰਦਰ ਆ, ਸਾਨੂੰ ਸਾਰਾ ਉਹਨੂੰ ਸਾਰਾ ਕੁਛ ਪਤਾ। ਉਹ ਤੁਸੀਂ ਇਹ ਵੀ ਕਹਿ ਦੋਗੇ ਜੀ ਤੁਹਾਨੂੰ ਅਕਲ ਨਹੀਂ, ਤੁਹਾਡੇ ਉਹਦੀ ਦੇਖਣ ਵਾਲੀਆਂ ਅੱਖਾਂ ਨਹੀਂ। ਉਹ ਹੋਊਗਾ, ਚਲੋ ਹੋਵੇ ਪਾਸੇ ਹੋਵੇ ਕਿਤੇ, ਪਰ ਆਹ ਜਿਹੜਾ ਸਮਾਜ ਆਪਣਾ ਵਰਤਮਾਨ ਸਮਾਜ ਜਿਹਦੇ 'ਚ ਅਸੀਂ ਜਿਉਂ ਰਹੇ ਹਾਂ, ਜਿਹੜੀਆਂ ਗੱਡੀਆਂ ਚਲਾ ਰਹੇ ਹਾਂ, ਜਿਹੜੇ ਅਸੀਂ ਘਰਾਂ 'ਚ ਰਹਿ ਰਹੇ ਹਾਂ, ਜਿਹੜੇ ਅਸੀਂ ਬੋਰ ਪੱਟ ਰਹੇ ਹਾਂ, ਮੈਨੂੰ ਲੱਗਦਾ ਇੱਥੇ ਰੱਬ ਰੁੱਬ ਦਾ ਕੋਈ ਕੰਮ ਨਹੀਂ ਮਨੁੱਖੀ ਸਮਾਜ ਦੇ ਵਿੱਚ। ਅੱਛਾ ਜੇ ਉਹਦਾ ਕੰਮ ਹੀ ਨਹੀਂ, ਤਾਂ ਫਿਰ ਐਵੇਂ ਅਸੀਂ ਉਹਦੇ ਕਿਉਂ ਗੁਣਗਾਈ ਜਾਂਦੇ ਹਾਂ? ਸਵੇਰ ਤੋਂ ਸ਼ਾਮ ਤੱਕ ਅਸੀਂ ਮਾੜੀ ਜਿਹੀ ਗੱਲ ਹੋਵੇ, ਰੱਬ ਖੈਰ ਕਰੇ, ਅਤੇ ਜਦੋਂ ਕੋਈ ਬੰਦਾ ਫਸ ਜਾਂਦਾ ਮੁਸੀਬਤ ਦੇ ਵਿੱਚ, ਕਹਿੰਦੇ ਹਾਂ ਜੀ ਦੱਸੋ ਹੁਣ ਰੱਬ ਨੇ ਤੁਹਾਡੇ ਹੱਥ ਬਾਂਹ ਜਿਹੜੇ ਇਹ ਥੋੜ੍ਹਾ ਚਲਾਉਣੇ, ਤਾਂ ਤੁਸੀਂ ਆਪ ਹੀ ਚਲਾ ਦੇਣੇ ਆ, ਰੱਬ ਨੇ ਤਾਂ ਤੁਹਾਨੂੰ ਦਿਮਾਗ ਦਿੱਤਾ, ਦਿਮਾਗ ਤਾਂ ਆਪ ਹੀ ਵਰਤਣਾ। ਮਤਲਬ ਅਸੀਂ ਪੁੱਠੀਆਂ ਸਿੱਧੀਆਂ ਗੱਲਾਂ ਕਰਦੇ ਹਾਂ। ਅਸੀਂ ਬੜੇ, ਇੱਕ ਤਾਂ ਆਸਤਿਕ ਹੁੰਦਾ ਨਾ ਜਿਹੜਾ ਕੋਈ ਥੋੜ੍ਹੀ ਬਹੁਤ ਇਸ ਤਰ੍ਹਾਂ ਦੀ ਦਲੀਲ ਦਿੰਦਾ ਵੀ ਗੁੱਡਨੈਸ ਇਜ਼ ਗੋਡ, ਸਾਡੇ 'ਚ ਇੱਕ ਤਾਕਤ ਬੈਠੀ ਹੈ ਜਿਹੜੀ ਸਾਨੂੰ ਚੰਗੇ ਪਾਸੇ ਲਈ ਮਜਬੂਰ ਕਰਦੀ ਹੈ, ਚਲੋ ਉਹ ਬੰਦਾ ਰੱਬ ਨੂੰ ਮੰਨਦਾ, ਉਹਦੀ ਆਪਦੀ ਸੰਤੁਸ਼ਟੀ ਆ, ਮੰਨੀ ਜਾਵੇ। ਇੱਕ ਬੜੇ ਹੋਰ ਹੀ ਕਿਸਮ ਦੇ ਰੱਬ ਨੂੰ ਮੰਨਦੇ ਨੇ, ਜਿਹੜਾ ਉਹ ਇਹ ਸਮਝਦੇ ਨੇ ਵੀ ਉੱਪਰ ਇੱਕ ਬੈਠਾ ਬਾਬਾ, ਜ਼ਿੰਦਗੀ ਦੀ ਡੋਰ ਉਹਦੇ ਹੱਥ 'ਚ ਆ, ਸਾਹ ਵੀ ਉਹਨੇ ਗਿਣ ਕੇ ਦਿੱਤੇ ਆ। ਮੈਨੂੰ ਲੱਗਦਾ ਵੀ ਅਰਦਾਸਾਂ ਕਰਨ ਦੇ ਨਾਲੋਂ, ਪਾਠ ਪੂਜਾ ਕਰਨ ਦੇ ਨਾਲੋਂ, ਮਤਲਬ ਚੰਗੇ ਕੰਮ ਕਰ ਲਏ ਜਾਣ ਤਾਂ ਚੰਗੀ ਗੱਲ ਆ, ਇਹ ਚੰਗੇ ਕੰਮ ਨਹੀਂ ਹੈਗੇ, ਮੈਂ ਬੜਾ ਓਪਨਲੀ ਕਹਿੰਦਾ, ਕਿਉਂਕਿ ਰਿਜ਼ਲਟ ਨਹੀਂ ਕੱਢਦੇ। ਜਿਹੜਾ ਕਹਿੰਦਾ ਨਾ ਬੰਦਾ ਪਾਠ ਪੂਜਾ ਸਮਾਂ ਵੇਸਟ ਕਰਦਾ, ਮੈਂ ਉਹਨੂੰ ਕਹਿੰਦਾ ਕਿ ਕੰਮ ਹੀ ਪੂਜਾ ਹੈ, ਕੰਮ ਤੋਂ ਉੱਤੇ ਕੋਈ ਵੱਡੀ ਪੂਜਾ ਨਹੀਂ। ਇਕੱਲਾ ਮੈਂ ਨਹੀਂ ਕਹਿੰਦਾ ਜੀ, ਸਾਡੇ ਸਾਹਿਤ ਦੇ ਵਿੱਚ ਤੁਸੀਂ ਫਰੋਲ ਕੇ ਦੇਖ ਲਓ, ਬਹੁਤ ਥਾਈ ਲਿਖਿਆ ਹੋਇਆ, ਇਕੱਲੀ ਪਾਠ ਪੂਜਾ ਕਰਨ ਦੇ ਨਾਲੋਂ ਕੰਮ ਕਰ ਲਈਏ, ਸਾਇੰਟੀਫਿਕ ਤਰੀਕੇ ਨਾਲ ਜ਼ਿੰਦਗੀ ਜਿਉਣ ਲਈਏ, ਵਧੀਆ ਗੱਲ ਆ। ਚਲੋ ਸਾਇੰਟੀਫਿਕ ਤਰੀਕੇ ਨਾਲ ਜ਼ਿੰਦਗੀ ਜਿਉਣ ਲਈਏ, ਕੰਮ ਕਰ ਲਈਏ, ਮਿਹਨਤ ਕਰ ਲਈਏ, ਪਾਠ ਪੂਜਾ ਵੀ ਕਰ ਲਈਏ, ਚੰਗੀ ਗੱਲ ਆ। ਪਰ ਸਿਰਫ ਅਤੇ ਸਿਰਫ ਪਾਠ ਪੂਜਾ ਅਤੇ ਅਰਦਾਸਾਂ ਕਰੀ ਜਾਣੀਆਂ, ਇਹਦੇ ਨਾਲ ਜ਼ਿੰਦਗੀ ਦਾ ਕੋਈ ਕੰਮ ਨਹੀਂ ਸੁਧਰਦਾ। ਕਦੇ ਸੁਧਰਿਆ ਹੋਵੇ ਤਾਂ ਮੈਨੂੰ ਦੱਸੋ, ਅਤੇ ਜੇ ਸੁਧਰਿਆ ਹੁੰਦਾ ਤਾਂ ਫਤਿਹਵੀਰ ਵੀ ਅੱਜ ਜਿਹੜਾ ਉਹ ਸਿਰਫ ਅਤੇ ਸਿਰਫ ਅਰਦਾਸਾਂ ਦੇ ਆਸਰੇ ਉਹਨੇ ਜਿਉਂਦਾ ਹੋ ਜਾਣਾ ਸੀ। ਖੈਰ ਜੀ, ਬਹੁਤ ਸਾਰੀਆਂ ਕਾਲਜ਼ ਆ ਰਹੀਆਂ ਨੇ, ਤੁਹਾਡੀਆਂ ਕਾਲਜ਼ ਲੈਂਦੇ ਹਾਂ, ਪਰ ਹੋਲਡ ਕਰਿਓ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਉਂਦੇ ਵਾਪਸ ਆਪਾਂ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ ਏਜ਼ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HSTV ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100, 905-455-9100 ਈਗਲ ਫਰੇਟ ਸਿਸਟਮ।
ਲਾਇਰ ਇੱਕ ਐਸਾ ਪ੍ਰੋਫੈਸ਼ਨ ਜਿਹੜਾ ਸਿਰਫ ਤੁਹਾਡੇ ਮਸਲੇ ਹੀ ਹੱਲ ਨਹੀਂ ਕਰਦਾ, ਬਲਕਿ ਇਹ ਨਾਮ ਹੈ ਵਿਸ਼ਵਾਸ ਦਾ, ਭਰੋਸੇ ਦਾ,
ਤੇ ਇਹਨਾਂ ਸਭ ਗੱਲਾਂ ਤੇ ਖਰੇ ਉਤਰਦੀ ਹੈ ਮਿਨਹਾਸ ਲਾਇਰਸ ਦੀ ਟੀਮ।
ਚਾਹੇ ਹੋਵੇ ਡਾਈਵੋਰਸ ਜਾਂ ਸੈਪਰੇਸ਼ਨ, ਲਿਟੀਗੇਸ਼ਨ ਜਾਂ ਇਮੀਗ੍ਰੇਸ਼ਨ, ਰੀਅਲ ਅਸਟੇਟ ਜਾਂ ਕ੍ਰਿਮੀਨਲ ਕੇਸਿਸ, ਜਾਂ ਫਿਰ ਪਰਸਨਲ ਇੰਜਰੀ,
ਸਹੀ ਅਤੇ ਸਟੀਕ ਸਲਾਹ ਲਈ ਅੱਜ ਹੀ ਮਿਨਹਾਸ ਲਾਇਰਸ ਨੂੰ ਕਾਲ ਕਰੋ 905-671-9944
ਅਕਾਲ ਫਿਜ਼ੀਓਥੈਰੇਪੀ ਐਂਡ ਰੀਹੈਬ ਕਲੀਨਿਕ ਵਾਲਿਆਂ ਦਾ ਨੰਬਰ ਯਾਦ ਰੱਖਣਾ 647-706-3992 ਵੈਨਕਿਰਕ ਅਤੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਇਹਨਾਂ ਦੀ ਕਲੀਨਿਕ ਹੈਗੀ ਆ। ਤੁਹਾਨੂੰ ਜੁਆਇੰਟਸ ਦੀ ਜਾਂ ਮਸਲ ਦੀ ਕੋਈ ਵੀ ਪ੍ਰੋਬਲਮ ਆ, ਮੋਢਾ ਫਰੀਜ਼ ਹੋ ਗਿਆ, ਗੁੱਟ 'ਚ ਦਰਦ ਹੁੰਦਾ, ਕੂਹਣੀ 'ਚ ਦਰਦ ਹੁੰਦਾ, ਤੁਹਾਡੇ ਗੋਡੇ ਦੁਖਦੇ ਨੇ, ਲੱਕ ਦੁਖਦਾ, ਬੈਕ ਦੀ ਪ੍ਰੋਬਲਮ, ਤੁਹਾਨੂੰ ਰੀਹ ਦਾ ਦਰਦ ਜਿਹਨੂੰ ਕਹਿੰਦੇ ਆ, ਲੱਤ 'ਚ ਦਰਦ ਜਾਂਦਾ ਜੀ, ਪੈਰ ਦੁਖਦੇ ਨੇ, ਤੁਹਾਡੇ ਕੋਈ ਵੀ ਪ੍ਰੋਬਲਮ, ਤੁਸੀਂ ਜਾਓ ਇਹਨਾਂ ਕੋਲ, ਇਹ ਤੁਹਾਨੂੰ ਢੰਗ ਤਰੀਕੇ ਦੱਸਣਗੇ। ਇਹਨਾਂ ਕੋਲ ਬੜੀਆਂ ਵਧੀਆ ਟੈਕਨੀਕਸ ਨੇ ਜੀ, ਸ਼ੌਕ ਵੇਵ ਥੈਰੇਪੀ ਰਾਹੀਂ ਇਲਾਜ ਕਰਦੇ ਆ ਜੀ, ਮਸਾਜ ਰਾਹੀਂ ਇਲਾਜ ਕਰਦੇ ਆ, ਕਾਇਰੋਪ੍ਰੈਕਟਰਸ ਦੀ ਟੀਮ ਹੈਗੀ ਇਹਨਾਂ ਕੋਲ, ਆਪ ਇਹ ਮਨਜਿੰਦਰ ਔਲਖ, ਆਪ ਇਹ ਮਾਹਰ ਫਿਜ਼ੀਓਥੈਰੇਪਿਸਟ ਨੇ ਜੀ, ਤੁਸੀਂ ਜਾਓ ਜੀ ਇਹਨਾਂ ਕੋਲ, ਤੁਹਾਡੀਆਂ ਪ੍ਰੋਬਲਮ ਇਹੋ ਜਿਹੀਆਂ ਹੱਲ ਹੋ ਜਾਣਗੀਆਂ। ਵੈਨਕਰਕ ਅਤੇ ਮੇਫੀਲਡ ਦੇ ਇੰਟਰਸੈਕਸ਼ਨ 'ਤੇ ਅਕਾਲ ਫਿਜ਼ੀਓਥੈਰੇਪੀ। ਮੈਡਮ ਨੀਤੂ ਵਿਰਕ ਲਾਇਰ ਨੇ ਜੀ, ਫੈਮਿਲੀ ਲਿਟੀਗੇਸ਼ਨ 'ਚ ਮਾਹਰ, ਪਰਿਵਾਰਕ ਝਗੜਾ ਹੈਗਾ, ਕੋਈ ਪ੍ਰੋਪਰਟੀ ਇਸ਼ੂਜ਼ ਨੇ ਤੁਹਾਡੇ, ਸਪਾਊਜ਼ਲ ਸਪੋਰਟ ਦਾ ਚੱਕਰ ਆ, ਕੋਈ ਬੱਚਿਆਂ ਦੀ ਕਸਟਡੀ ਦਾ ਚੱਕਰ ਆ, ਅਦਾਲਤ 'ਚ ਤੁਹਾਡਾ, ਕੋਰਟ 'ਚ ਤੁਹਾਡਾ ਕੇਸ ਪਹੁੰਚ ਗਿਆ, ਤੁਹਾਨੂੰ ਮਾਹਰ ਵਕੀਲ ਦੀ ਜ਼ਰੂਰਤ ਆ, ਤੁਸੀਂ ਇਹਨਾਂ ਨਾਲ ਤਾਲਮੇਲ ਕਰ ਲਓ 905-799-9800 ਇਹਨਾਂ ਦਾ ਨੰਬਰ ਆ, 9057-9995-900। ਪਹਿਲੀ ਕਾਲ 'ਤੇ ਚੱਲਦੇ ਆ ਦੋਸਤੋ, ਹੋਲਡ ਕਰਕੇ ਰੱਖਿਓ ਜਿਹੜੇ ਪ੍ਰੋਗਰਾਮ ਸਾਡਾ ਸੁਣ ਰਹੇ ਨੇ, ਆਪਣਾ ਕੋਈ ਇਨਪੁੱਟ ਪਾਉਣਾ ਚਾਹੁੰਦੇ ਨੇ, ਉਹਨਾਂ ਵਾਸਤੇ ਨੰਬਰ ਸਾਡਾ ਸਟੂਡੀਓ ਦਾ ਹੁੰਦਾ 416-620-1778, 416-620-1778। ਹਾਂਜੀ ਵੀਰ ਜੀ, ਸ਼ੋਰਟ 'ਚ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਵੀਰ ਜੀ, ਹਾਂਜੀ ਜੀ, ਸਵਾਗਤ ਜੀ ਤੁਹਾਡਾ।
ਹਾਂਜੀ, ਧੰਨਵਾਦ ਬਰਾੜ ਸਾਹਿਬ, ਔਰ ਬਹੁਤ ਵਧੀਆ ਜੀ ਗੱਲਾਂ ਬਾਤਾਂ ਕੀਤੀਆਂ। ਔਰ ਸ਼ਾਰਟ ਦੇ ਵਿੱਚ ਮੈਂ ਇਸ ਨੂੰ ਇਹ,
ਤੁਹਾਡਾ ਨਾਂ ਕੀ ਹੈ ਵੀਰ ਜੀ, ਨਾਂ ਦੱਸਿਆ ਕਰੋ।
ਹਾਂਜੀ, ਮੇਰਾ ਨਾਮ ਪਵਨ ਹੈ ਵੀਰ ਜੀ।
ਹਾਂਜੀ ਪਵਨ ਜੀ,
ਸੋ ਆਪਾਂ ਗੱਲਬਾਤ ਕੀਤੀ ਹੈ ਜੀ, ਕਿਉਂਕਿ ਸਿਸਟਮ ਜਿਹੜਾ, ਮੈਂ ਤੁਹਾਡੀ ਗੱਲ ਦੇ ਨਾਲ ਉੱਥੇ ਸਹਿਮਤ ਹੈਗਾ ਆ ਕਿ ਅਸੀਂ ਜਿਹੜੀ ਸਾਡੀ ਸੋਚ ਹੈਗੀ ਆ, ਸੋਚ ਦੇ ਲੈਵਲ ਤੇ ਅਸੀਂ ਕਿਤੇ ਨਾ ਕਿਤੇ ਅਪਾਹਜ ਬਣਾ ਦਿੱਤੇ ਗਏ ਆ, ਕਿ ਜਦੋਂ ਵੀ ਕੋਈ ਵੀ ਸਾਡੇ ਨਾਲ ਘਟਨਾ ਹੁੰਦੀ ਆ, ਉਹਨੂੰ ਅਸੀਂ ਰੱਬ ਦੇ ਨਾਲ, ਕੁਦਰਤ ਦੇ ਨਾਲ ਜੋੜ ਕੇ ਆਪਣਾ ਜਿਹੜਾ ਹੈਗਾ ਆ ਲਾਂਭਾ ਲਾ ਦਿੰਦੇ ਹਾਂ ਕਿ ਨਹੀਂ ਜੀ, ਇਹਦੀ ਤਾਂ ਕਿਸਮਤ ਦੇ ਵਿੱਚ ਇਹੀ ਲਿਖਿਆ ਹੋਣਾ ਆ ਤੇ ਇਹ ਇੱਦਾਂ ਹੀ ਹੋਣਾ ਆ, ਤੇ ਉਸ ਚੀਜ਼ ਨੂੰ ਅਸੀਂ ਅਸੈਪਟ ਕਰ ਲੈਂਦੇ ਹਾਂ, ਉਹ ਉਹ ਸਾਡੀ ਇੱਕ ਅਪਾਹਜ ਸੋਚ ਦਾ ਪਰਛਾਵਾਂ ਆ। ਜਦਕਿ ਤੁਸੀਂ ਆਲਰੇਡੀ ਤੁਸੀਂ ਉਹ ਗੱਲਾਂ ਕਰੀ ਚੁੱਕੇ ਹੋ ਕਿ ਉਹਨਾਂ ਨੂੰ ਤਾਂ ਵਿਚਾਰ ਕਰਨਾ ਚਾਹੀਦਾ ਆ ਕਿ ਇਹਨੇ ਇਹਦੇ ਪਿੱਛੇ ਕਾਰਨ ਕੀ ਸਨ ਔਰ ਉਹਨਾਂ ਕਾਰਨ ਨੂੰ ਆਪਾਂ ਕਿੱਦਾਂ ਦਰੁਸਤ ਕਰ ਸਕਦੇ ਹਾਂ। ਐਗਰੀ। ਔਰ ਦੂਸਰੇ ਨੰਬਰ ਤੇ ਜੀ, ਸਾਡੀ ਜਿਹੜੀ ਸੋਚ ਦੇ ਨਾਲ ਨਾਲ ਸਾਡਾ ਜਿਹੜਾ ਸੁਭਾਅ ਹੈਗਾ ਆ ਉਹ ਵੀ ਕਾਫੀ ਜ਼ਿਆਦਾ ਵੇਸਲੇ ਪੁਣੇ ਦੇ ਨਾਲ ਹੋ ਚੁੱਕਾ ਆ, ਕਿਉਂਕਿ ਜੇ ਮੰਨ ਲਓ ਸੜਕ ਦੇ ਉੱਤੇ ਕੋਈ ਚੀਜ਼ ਪਈ ਆ, ਮੰਨ ਲਓ ਸੜਕ ਦੇ ਉੱਤੇ ਕੋਈ ਰੋੜਾ ਪਿਆ ਆ, ਮੈਂ ਉਹਨੂੰ ਦੇਖ ਕੇ ਲੰਘ ਜਾਂਦਾ ਆ ਔਰ ਮੇਰੇ ਤੋਂ ਮਗਰ ਜਿਹੜਾ ਬੰਦਾ ਆਉਂਦਾ ਆ ਉਹਨੂੰ ਉਹਦੇ ਤੋਂ ਸੱਟ ਫੇਟ ਲੱਗ ਜਾਂਦੀ ਆ, ਡਿੱਗ ਜਾਂਦਾ ਆ, ਉਹ ਕਿਤੇ ਨਾ ਕਿਤੇ ਜਿਹੜੀ ਜ਼ਿੰਮੇਵਾਰੀ ਆ ਉਹ ਮੇਰੀ ਵੀ ਬਣਦੀ ਸੀ, ਕਿਉਂਕਿ ਉਹਨੂੰ ਮੈਂ ਪਹਿਲਾਂ ਦੇਖਿਆ, ਦੇਖ ਕੇ ਉਹਨੂੰ ਚੁੱਕਿਆ ਨਹੀਂ, ਲੇਕਿਨ ਅਗਲੇ ਬੰਦੇ ਨੂੰ ਉਸਦੇ ਨਾਲ ਸੱਟ ਚੂਟ ਲੱਗ ਗਈ ਤੇ ਜ਼ਿੰਮੇਵਾਰੀ ਕਿਤੇ ਮੇਰੀ ਵੀ ਹੈਗੀ ਆ, ਲੇਕਿਨ ਅਸੀਂ ਉਸ ਜ਼ਿੰਮੇਵਾਰੀ ਨੂੰ, ਅਹਿਸਾਸ ਨੂੰ ਮੰਨਦੇ ਨਹੀਂ ਹੈਗੇ, ਅਸੀਂ ਕਹਿੰਦੇ ਵੀ ਮੈਂ ਨੀ ਚੱਕਣਾ, ਕੋਈ ਹੋਰ ਚੱਕੂਗਾ, ਗਵਰਨਮੈਂਟ ਆ ਕੇ ਚੱਕੂਗੀ, ਕੋਈ ਸਰਵੈਂਟ ਆ ਕੇ ਚੱਕੂਗਾ। ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਨੇ ਸਾਨੂੰ ਬਹੁਤ ਪਿੱਛੇ ਲੈ ਕੇ ਜਾਂਦਾ ਔਰ ਜਿਹੜਾ ਨਤੀਜਾ ਅਸੀਂ ਅੱਜ ਇੱਥੇ ਵੀ ਭੁਗਤ ਰਹੇ ਹਾਂ। ਗੱਲ ਆਪਾਂ, ਮੈਂ ਇਹਨੂੰ ਸ਼ਾਰਟ ਦੇ ਵਿੱਚ ਹੀ ਆਨਸਰ ਕਰੂੰਗਾ ਕਿ ਜੇ ਆਪਾਂ ਬ੍ਰੈਂਪਟਨ ਦੀ ਵੀ ਗੱਲ ਕਰੀਏ, ਅੱਜ ਸਾਡੇ ਕੋਲ ਇੱਕ ਪ੍ਰੋਪਰ ਇੱਕ ਵੱਡੇ ਹਸਪੀਟਲ ਦੀ ਕਮੀ ਹੈਗੀ ਆ, ਲੇਕਿਨ ਨੋਬਡੀ ਟਾਕਸ ਅਬਾਊਟ ਇਟ ਕਿ ਸਾਨੂੰ ਹਸਪੀਟਲ ਚਾਹੀਦਾ, ਲੇਕਿਨ ਅਗੇਨ ਬਸ ਜੋ ਚੱਲਦਾ ਹੈਗਾ ਆ ਉਹਦੇ ਵਿੱਚ ਅਸੀਂ ਇੰਜੋਏ ਕਰ ਰਹੇ ਹਾਂ, ਉਹਦੇ ਵਿੱਚ ਹੀ ਅਸੀਂ ਆਪਣੇ ਆਪ ਨੂੰ ਢਾਲ ਚੁੱਕੇ ਹਾਂ।
ਬਿਲਕੁਲ ਮਿਹਰਬਾਨੀ ਜੀ। ਇੱਥੇ ਬ੍ਰੈਂਪਟਨ ਐਕਸ਼ਨ ਕੋਲੀਸ਼ਨ ਬਣੀ ਹੈ ਜੀ, ਉਹਨਾਂ ਨੇ ਫਰਾਈਡੇ ਸੈਟਰਡੇ ਫਲਾਇਰ ਵੀ ਵੰਡੇ ਨੇ, ਬੜੇ ਮਿਹਨਤੀ ਲੋਕ ਨੇ ਜੀ। ਤੁਹਾਡੀ ਗੱਲ ਠੀਕ ਹੈ ਜੀ, ਪਰ ਆਮ ਲੋਕਾਂ ਤੱਕ ਅਜੇ ਗੱਲ ਨਹੀਂ ਪਹੁੰਚੀ। ਆਮ ਲੋਕ ਸੋਚਦੇ ਕੋਈ ਨਹੀਂ ਸਾਡੇ ਬੱਚੇ ਪੜ੍ਹ ਗਏ, ਅਸੀਂ ਯੂਨੀਵਰਸਿਟੀ ਤੋਂ ਕੀ ਲੈਣਾ। ਉਹਨਾਂ ਨੂੰ ਐਂ ਲੱਗਦਾ ਸੀ ਅੱਜ ਤੰਦਰੁਸਤ ਆ, ਪਤਾ ਨਹੀਂ ਅਸੀਂ ਬਿਮਾਰ ਹੀ ਨਹੀਂ ਹੋਣਾ। ਗੱਲ ਸਾਡੇ ਬਿਮਾਰ ਹੋਣ ਜਾਂ ਸਾਡੇ ਤੰਦਰੁਸਤੀ ਨਹੀਂ, ਗੱਲ ਇਹ ਨਹੀਂ ਕਿ ਸਾਡੇ ਬੱਚੇ ਜਿਹੜੇ ਉਹ ਪੜ੍ਹ ਚੁੱਕੇ ਨੇ, ਗੱਲ ਇਹ ਆ ਕਿ ਆਉਣ ਵਾਲੀ ਜਨਰੇਸ਼ਨ ਆ ਜਿਹੜੀ, ਜੇ ਅਸੀਂ ਸਮਝਾਂਗੇ ਹੈ ਨਾ ਵੀ ਹਾਂ ਸਾਨੂੰ ਲਾਹਣ ਤਾਂ ਪਾਊਗੀ, ਫਿਰ ਹੀ ਆ ਜੀ ਜੇ ਜਿਹਨੂੰ ਫਿਕਰ ਆ ਵੀ ਹਾਂ ਆਉਣ ਵਾਲੀ ਜਨਰੇਸ਼ਨ ਲਈ ਕੁਛ ਕਰਨਾ, ਉਹ ਤਾਂ ਕਰਦੇ ਨੇ, ਕਿਉਂਕਿ ਸਾਡੇ ਤੋਂ ਪਹਿਲੀ ਜਨਰੇਸ਼ਨ ਨੇ ਸਾਡੇ ਲਈ ਬਹੁਤ ਕੁਝ ਕੀਤਾ ਜੀ।
ਇੱਕ ਲਾਸਟ ਗੱਲ ਐਡ ਕਰਨੀ ਚਾਹਾਂਗਾ, ਅਸੀਂ ਲੋਕ ਆਪਣੇ ਘਰਾਂ ਦੇ ਵਿੱਚ ਬਾਰ ਤਾਂ ਬਣਾ ਲਏ, ਠੀਕ ਆ ਬਣਾ ਲਏ, ਉਹ ਕੋਈ ਗੱਲ ਨਹੀਂ, ਜੇ ਤੁਹਾਨੂੰ ਚੰਗਾ ਲੱਗਦਾ ਬਣਾ ਲਓ, ਲੇਕਿਨ ਆਪਣੇ ਘਰ ਦੇ ਵਿੱਚ ਅਸੀਂ ਅੱਜ ਤੱਕ ਇੱਕ ਛੋਟੀ ਜਿਹੀ ਲਾਇਬ੍ਰੇਰੀ 10 ਪੁਸਤਕਾਂ ਦੀ ਜਿਹੜੀ ਕੋਈ ਆਪਾਂ ਕਹਿ ਲਈਏ ਵੀ ਅਲਮਾਰੀ ਨਹੀਂ ਰੱਖ ਸਕੇ, ਜਿਹਦਾ ਨਤੀਜਾ ਇਹ ਨਿਕਲਿਆ ਕਿ ਅਸੀਂ ਖੁਦ ਵੀ ਲਿਟਰੇਚਰ ਤੋਂ ਦੂਰ ਹਾਂ ਤੇ ਸਾਡੇ ਬੱਚੇ ਵੀ ਲਿਟਰੇਚਰ ਤੋਂ ਦੂਰ ਹੈਗੇ ਨੇ।
ਬਿਲਕੁਲ ਬਿਲਕੁਲ ਠੀਕ ਗੱਲ ਕੀਤੀ ਹੈ ਬਾਈ, ਤੁਸੀਂ ਧੰਨਵਾਦ ਤੁਹਾਡਾ। ਜਿਹੜੀ ਵਿੱਦਿਆ ਨਾ ਇਹ ਸਾਨੂੰ ਸੋਚਣ ਦਾ ਇੱਕ ਨਾ ਨਜ਼ਰੀਆ ਦਿੰਦੀ ਹੈ। ਜ਼ਰੂਰੀ ਨਹੀਂ ਕਿ ਪੜ੍ਹੇ ਲਿਖੇ ਲੋਕ ਸਿਆਣੇ ਹੀ ਹੋਣ, ਮੈਂ ਮੰਨਦਾ ਇਸ ਗੱਲ ਨੂੰ ਕਿ ਪੜ੍ਹਾਈ ਹੈ ਜਿਹੜੀ ਇਹ ਵੀ ਵਪਾਰ ਵਾਂਗੂ ਬਣ ਗਈ ਹੈ, ਯੂਨੀਵਰਸਿਟੀਜ਼ ਵੱਡੀਆਂ ਵੱਡੀਆਂ ਵਪਾਰ ਦੇ ਕੇਂਦਰ ਬਣ ਗਈਆਂ ਨੇ। ਜ਼ਰੂਰੀ ਨਹੀਂ ਪੜ੍ਹਾਈ ਲਿਖਾਈ ਚੰਗੀ ਹੋ, ਪਰ ਪੜ੍ਹਾਈ ਲਿਖਾਈ ਫਿਰ ਵੀ ਮਤਲਬ ਤੁਹਾਨੂੰ ਇੱਕ ਨਜ਼ਰੀਆ ਦੇ ਦਿੰਦੀ ਆ। ਦੂਜੇ ਪਾਸੇ ਇਹ ਵੀ ਇੱਕ ਐਸਪੈਕਟ ਹੈਗਾ ਕਿ ਜ਼ਿਆਦਾ ਪੜ੍ਹਿਆ ਲਿਖਿਆ ਬੰਦਾ ਜਿਹੜਾ ਉਹ ਨੈਗੇਟਿਵ ਗੱਲਾਂ ਵਾਲੇ ਪਾਸੇ ਚਲਾਕ ਬਣ ਜਾਂਦਾ, ਉਹ ਸਮਾਜ ਨੂੰ ਗੁੰਮਰਾਹ ਕਰਨ ਅਤੇ ਬੇਵਕੂਫ ਬਣਾਉਣ 'ਚ ਲੱਗ ਜਾਂਦਾ, ਪਰ ਇੱਕ ਨੁਕਸ ਕਿਤੇ ਨਾ ਕਿਤੇ ਸਾਡੀ ਵਿੱਦਿਆ ਦੇ ਵਿੱਚ ਆ, ਦੇਣ ਦੇ ਢੰਗ ਦੇ ਵਿੱਚ ਆ ਅਤੇ ਵਿੱਦਿਆ ਨੂੰ ਵਪਾਰ ਬਣਾਉਣ ਦੇ ਵਿੱਚ ਆ। ਸਹੀ ਮਾਨੇ ਦੇ ਵਿੱਚ ਵਿੱਦਿਆ ਤਾਂ ਸੱਚੀ ਮੁੱਚੀ ਤੀਸਰਾ ਨੇਤਰ ਆ ਜੀ, ਜਿਹੜਾ ਖੁੱਲ੍ਹ ਜੇ ਬੰਦੇ ਦਾ ਨਾ ਅਤੇ ਬੰਦੇ ਨੂੰ ਆਪਣੇ ਬਾਰੇ ਅਤੇ ਆਲੇ ਦੁਆਲੇ ਬਾਰੇ ਉਹਨੂੰ ਜਾਗ੍ਰਿਤੀ ਹੋ ਜਾਂਦੀ ਆ। ਪਰ ਹੁਣ ਵਾਲੀ ਵਿੱਦਿਆ ਤਾਂ ਐਨਕਾਂ ਦੇ ਮੋਟੇ ਮੋਟੇ ਸ਼ੀਸ਼ੇ ਆ ਜਿਹੜੇ ਅੱਖਾਂ ਨੂੰ ਉਹਦੇ ਨਾਲ ਢੱਕ ਦਿੰਦੀ ਆ, ਅਤੇ ਦਿਮਾਗ ਆ ਜਿਹੜਾ ਉਹ ਵੀ ਫਤੂਰ ਭਰ ਜਾਂਦਾ, ਬੰਦਾ ਈਗੋਇਸਟਿਕ ਹੋ ਜਾਂਦਾ। ਮੇਰੇ ਕੋਲ ਕਹੂ ਜੀ ਯੂਨੀਵਰਸਿਟੀ ਦੀਆਂ ਇੰਨੀਆਂ ਡਿਗਰੀਆਂ, ਬਾਕੀ ਬੰਦੇ ਤਾਂ ਐਵੇਂ ਤੁਰੇ ਫਿਰਦੇ ਆ। ਹਾਲਾਂਕਿ ਸੱਚਾਈ ਇਹ ਵੀ ਹੈ, ਬਹੁਤ ਬੰਦੇ ਨਾ ਪੜ੍ਹੇ ਹੋਣ ਦੇ ਬਾਵਜੂਦ ਵੀ ਉਹ ਸਾਡੇ ਨਾਲੋਂ ਕਿਤੇ ਸਿਆਣੇ ਹੁੰਦੇ ਨੇ, ਤਜਰਬਾ ਵੀ ਸਾਨੂੰ ਸਿਆਣੇ ਬਣਾਉਂਦਾ, ਸਾਡਾ ਆਲੇ ਦੁਆਲੇ ਬਾਰੇ ਕੀ ਨਜ਼ਰੀਆ ਇਹ ਵੀ ਸਾਨੂੰ ਸਿਆਣੇ ਬਣਾਉਂਦਾ। ਇੱਕ ਹੋਰ ਕਾਲ ਲੈਂਦੇ। ਹਾਂਜੀ ਨਿੱਘਾ ਸਵਾਗਤ ਤੁਹਾਡਾ। ਹੈਲੋ,
ਹਾਂਜੀ ਹਾਂਜੀ,
ਸਤਿ ਸ਼੍ਰੀ ਅਕਾਲ।
ਹਾਂਜੀ, ਤੁਹਾਡੀਆਂ ਗੱਲਾਂ ਬੜੀਆਂ ਵਧੀਆ ਨੇ ਜੀ।
ਨਾ ਕੀ ਵੀਰ ਜੀ, ਤੁਹਾਡਾ ਨਾਮ ਦੱਸਿਆ ਕਰੋ ਜੀ।
ਜੀਤ ਬੁੱਟਰ, ਟੋਰਾਂਟੋ ਤੋਂ ਲੋਕਲ ਗੱਲ ਕਰ।
ਹਾਂਜੀ ਬੁੱਟਰ ਸਾਹਿਬ।
ਹਾਂਜੀ, ਤੁਹਾਡੀਆਂ ਗੱਲਾਂ ਬਿਲਕੁਲ ਸਹੀ ਨੇ ਜੀ, ਵੀ ਰੱਬ ਕਿਉਂ ਨੀ ਬੋੜਿਆ ਜਦੋਂ ਸਾਡਾ ਇੱਕ ਛੋਟਾ ਜਿਹਾ ਬੱਚਾ ਕਿਸੇ ਬੋਰਵੈਲ ਚ ਫਸਿਆ ਹੋਇਆ ਸੀਗਾ, ਤੇ ਹਰੇਕ ਨੇ ਅਰਦਾਸ ਕੀਤੀ ਹੈ ਜੀ। ਮੱਲਾ ਸਾਹਿਬ, ਪੂਰਾ ਪੰਜਾਬ ਲੱਗਿਆ ਹੋਇਆ ਸੀ, ਇੰਡੀਆ ਬਾਹਰ ਤੋਂ ਵੀ ਲੱਗੇ ਹੋਏ ਸੀ, ਕਿੰਨੀਆਂ ਸੱਚੀਆਂ ਰੂਹਾਂ ਨੇ। ਚਲੋ ਆਪਾਂ ਮੰਨ ਲੈਂਦੇ ਹਾਂ ਵੀ ਕਰਪਟ ਰੂਹ ਆ ਸਾਡੀ, ਕਿਸੇ ਦੀ ਤਾਂ ਰੱਬ ਸੁਣਦਾ, ਤਾਂ ਮੈਨੂੰ ਤਾਂ ਲੱਗਦਾ ਵੀ ਰੱਬ ਉੱਥੇ ਹੈ ਜਿੱਥੇ ਅਸੀਂ ਪ੍ਰੈਕਟੀਕਲੀ ਆਪਣੇ ਆਪ ਨੂੰ ਸਟਰੋਂਗ ਕਰਾਂਗੇ। ਵੀ ਜਿਹੜੀ ਗੱਲ ਤੁਸੀਂ ਦੱਸੀ ਆ ਵੀ ਆਲੇ ਦੁਆਲੇ ਦੇ ਟੋਏ ਬੋਰਵੈਲ ਜਦੋਂ ਅਸੀਂ ਹੱਥੀ ਬੰਦ ਕਰਾਂਗੇ ਤਾਂ ਰੱਬ ਉੱਥੇ ਆਪਣੇ ਆਪ ਹੀ ਬੋੜ ਜਾਊਗਾ। ਸਾਡੇ ਕੀਤੇ ਹੋਏ ਕਾਰਜ ਹੀ ਸਾਨੂੰ ਮੈਨੂੰ ਲੱਗਦਾ ਰੱਬ ਬਣਾ ਦਿੰਦੇ ਨੇ, ਤੇ ਕੀਤੇ ਹੋਏ ਗਲਤ ਕੰਮ ਹੀ ਸਾਨੂੰ ਸ਼ੈਤਾਨ ਬਣਾ ਦਿੰਦੇ ਨੇ। ਮੈਨੂੰ ਤਾਂ ਇਹ ਲੱਗਦਾ ਜੀ ਰੱਬ ਤਾਂ ਹੀ ਆਪਣੇ ਅੰਦਰ ਵੱਸਦਾ ਜੇ ਆਪਾਂ ਸਹੀ ਕੰਮ ਕਰਦੇ ਹਾਂ,
ਉਹਨਾਂ
ਨੂੰ ਰੱਬ ਨਾਲ ਜੋੜ ਸਕਦੇ ਹਾਂ ਸਹੀ ਕੰਮਾਂ ਨੂੰ। ਜਿੱਥੇ ਕਿਤੇ ਅਸੀਂ ਦਾਨ ਕਰਦੇ ਹਾਂ, ਕਿਸੇ ਦੀ ਹੈਲਪ ਕਰਦੇ ਹਾਂ ਡਿੱਗੇ ਹੋਏ ਦੀ, ਤਾਂ ਮੈਨੂੰ ਲੱਗਦਾ ਉੱਥੇ ਰੱਬ ਹੈ ਜੀ।
ਅਗਲੀ ਕਾਲ ਤੇ ਚੱਲਦੇ ਵੀਰ ਜੀ, ਹੋਲਡ ਕਰਕੇ ਨਾ ਰੱਖਿਆ ਕਰੋ ਲਾਈਨ। ਹਾਂਜੀ ਨਿੱਘਾ ਸਵਾਗਤ ਤੁਹਾਡਾ।
ਸਤਿ ਸ੍ਰੀ ਅਕਾਲ, ਮੇਰਾ ਨਾਮ ਗੁਰਮੇਲ ਸਿੰਘ।
ਹਾਂਜੀ ਧੀਰ ਸਾਹਿਬ,
ਸੁਣਾਓ ਕੀ ਹਾਲ ਚਾਲ ਆ ਤੁਹਾਡਾ?
ਵਧੀਆ ਜੀ, ਵਧੀਆ।
ਅੱਛਾ, ਪਹਿਲੀ ਤਾਂ ਗੱਲ ਇਹ ਆ ਵੀ ਜੋ ਭਗਵਾਨਪੁਰੇ ਦੇ ਵਿੱਚ ਉੱਥੇ ਪਿੰਡ ਦੇ ਵਿੱਚ ਹੋਇਆ ਇਹ ਹਾਦਸਾ ਇੱਕ ਬੱਚੇ ਦੇ ਨਾਲ, ਹਾਂਜੀ, ਪਹਿਲਾਂ ਤਾਂ ਗੱਲ ਇਹ ਵੀ 2 ਸਾਲ ਦੇ ਬੱਚੇ ਨੂੰ ਕੀ ਪਤਾ ਰੱਬ ਕੀ ਚੀਜ਼ ਹੁੰਦੀ ਹੈ, ਹੈਨਾ। ਤੇ ਤੁਸੀਂ ਇਹ ਦੇਖੋ ਵੀ ਉਹ ਮਾਂ ਬਾਪ ਕਿੱਥੇ ਗਏ ਸੀ, ਮਾਂ ਬਾਪ ਦਾ ਫਰਜ਼ ਨਹੀਂ ਸੀ ਬਣਦਾ ਵੀ ਉਸ ਜਿਹੜਾ ਉਹ ਹੋਲ ਹੈ ਉਹਨੂੰ ਢੱਕ ਕੇ ਰੱਖਣ। ਹਰ ਜਗ੍ਹਾ ਤੇ ਲੋਕ ਵੀ ਕਹਿਣ ਲੱਗ ਜਾਂਦੇ ਪ੍ਰਸ਼ਾਸਨ ਦਾ ਕਸੂਰ ਆ, ਹੁਣ ਪੁਲਿਸ ਤੁਹਾਡੇ ਕੋਲ ਖੜੀ ਰਹੂਗੀ ਹਰ ਵੇਲੇ ਜਦ ਤੁਸੀਂ ਪੁਲਿਸ ਨੂੰ ਬੁਲਾਉਂਦੇ ਹੋ। ਸਾਡੇ ਘਰਾਂ ਦੇ ਵਿੱਚ ਨਲਕੇ ਲਾਏ ਜਾਂਦੇ ਸੀ, ਸਾਡੀਆਂ ਮਾਵਾਂ ਨੇ ਪੂਰਾ ਉਸ ਵੇਲੇ ਖਿਆਲ ਰੱਖਣਾ, ਪੁਰਾਣੇ ਬਜ਼ੁਰਗ ਸਾਡੇ ਸਿਆਣੇ ਸੀ, ਅੱਜ ਕੱਲ੍ਹ ਪਤਾ ਨੂੰ ਇਹਨਾਂ ਨੂੰ ਕੀ ਹੋ ਗਿਆ। ਮੈਂ ਤਾਂ ਚਾਹੁੰਦਾ ਵੀ ਮਾਂ ਬਾਪ ਨੂੰ ਫੜ ਕੇ ਉੱਥੇ ਜੇਲ੍ਹ 'ਚ ਸੁੱਟਣਾ ਚਾਹੀਦਾ ਤਾਂ ਕਿ ਅੱਗੇ ਤੋਂ ਇਹ ਸਾਰੇ ਖਬਰਦਾਰ ਹੋ ਜਾਣ। ਮੈਂ ਤੁਹਾਨੂੰ ਇੱਥੇ ਦੀ ਗੱਲ ਦੱਸਦਾ ਆਪਣੀ, ਮੈਂ ਦੇਖੀ ਹੋਈ ਜੋ ਕੁਛ ਸਾਲ ਪਹਿਲਾਂ ਇੱਥੇ ਮੈਂ ਇੱਕ ਸਟੋਰ ਦਾ ਨਾਂ ਨਹੀਂ ਲੈਂਦਾ, ਮੈਂ ਉੱਥੋਂ ਸਬਜ਼ੀ ਲੈਣ ਲਈ ਸੀ, ਤੇ ਉਹ ਗਰਮੀਆਂ ਦੇ ਦਿਨ ਇੱਕ ਬੱਚਾ ਇੱਕ ਕਾਰ ਦੇ ਵਿੱਚ ਬੰਦ ਹੈ, ਗਰਮੀ ਬੜੀ ਸੀ, ਉਹਦੇ ਵਿੱਚ ਲੋਕੀ ਲੰਘੀ ਜਾਣ ਤੇ ਮੇਰੀ ਇਹ ਆਦਤ ਨੀ, ਮੈਂ ਉੱਥੇ ਖੜ ਗਿਆ, ਬੱਚੇ ਦੀ ਆਵਾਜ਼ ਵਿੱਚੋਂ ਥੋੜੀ ਥੋੜੀ ਸੁਣਾਈ ਦਿੰਦੀ ਸੀ। ਮੈਂ ਦੇਖਿਆ ਵੀ ਇਹ ਤਾਂ ਬੜੀ ਗੱਲ ਗਲਤ ਆ, ਤੇ ਉਹ ਬੱਚੇ ਦਾ ਚਿਹਰਾ ਲਾਲ ਹੋਇਆ ਪਿਆ, ਉਹ ਵੀ ਦੋ ਢਾਈ ਸਾਲ ਦਾ ਦੋ ਕੁ ਸਾਲ ਦਾ ਹੋਣਾ ਹੀ ਆ ਤੇ ਉਹ ਜੀ ਦੇਖੋ ਮੈਂ ਪੁਲਿਸ ਨੂੰ ਫੋਨ ਕੀਤਾ ਪੁਲਿਸ ਆ ਗਈ ਫਟਾਫਟ ਪੁਲਿਸ ਨੇ ਜਾ ਕੇ ਪਹਿਲਾਂ ਤਾਂ ਬੱਚੇ ਨੂੰ ਖੋਲਿਆ ਅੱਛਾ ਖੋਲ ਕੇ ਬੱਚੇ ਨੂੰ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਕੀਤਾ ਤੇ ਅੱਛਾ ਉਸ ਤੋਂ ਬਾਅਦ ਪੁਲਿਸ ਗਈ ਅੰਦਰ ਸਟੋਰ ਦੇ ਵਿੱਚ ਗਰੋਸਰੀ ਸਟੋਰ ਦੇ ਵਿੱਚ ਉੱਥੇ ਆਵਾਜ਼ ਮਾਰੀ ਗੱਡੀ ਦਾ ਨੰਬਰ ਲੈ ਕੇ ਉਹ ਆਪਣੀ ਔਰਤ ਪੰਜਾਬੋਂ ਭੱਜੀ ਆਈ ਪੁਲਿਸ ਨੇ ਨਾਂ ਲਿਆ ਉਹ ਕਹਿੰਦੇ ਵੀ ਇਹ ਬੱਚਾ ਤੇਰਾ ਕਹਿੰਦੇ ਹਾਂ ਇਹ ਬੱਚਾ ਹੁਣ ਤੈਨੂੰ ਕਹਿੰਦੇ ਅਸੀਂ ਦੇਣਾ ਨੀ ਅਸੀਂ ਨਾਲ ਲੈ ਕੇ ਚੱਲਿਆ ਰੋਵੇ ਪਿੱਟੇ ਬੜਾ ਕੁਛ ਕਰੇ ਲੋਕੀ ਉਹ ਕਹਿਣ ਦੇ ਦੇਣਾ ਚਾਹੀਦਾ ਮੈਂ ਕਿਹਾ ਤੁਸੀਂ ਗੱਲਾਂ ਕੀ ਕਰਦੇ ਹੋ ਇਹ ਬੱਚੇ ਦੀ ਮਾਂ ਇਹ ਬੱਚੇ ਦੇ ਕਾਬਲ ਹੀ ਹੈ ਨੀ ਕਿ ਤੁਸੀਂ ਬੱਚੇ ਦੀ ਹੁਣ ਪੁਲਿਸ ਨੂੰ ਕਹਿੰਦੇ ਦੇਣਾ ਚਾਹੀਦਾ ਪਰ ਪੁਲਿਸ ਵਾਲੇ ਇੱਥੇ ਇਸ ਤਰ੍ਹਾਂ ਨਹੀਂ ਕਰਦੇ ਆਪਾਂ ਨੂੰ ਤੁਹਾਨੂੰ ਬਰਾੜ ਸਾਹਿਬ ਪਤਾ ਹੀ ਆ ਫਿਰ ਉਹ ਬੱਚੇ ਨੂੰ ਲੈ ਗਏ ਤੇ ਮੈਂ ਆਪਣੇ ਘਰ ਆ ਗਿਆ ਦੇਖੋ ਇਹ ਲੋਕਾਂ ਦੇ ਦੇਖੋ ਕਿੱਦਾਂ ਦੇ ਲੋਕ ਨੇ ਇੱਥੇ ਵੀ ਬੜੀਆਂ ਵਾਰਦਾਤਾਂ ਹੁੰਦੀਆਂ ਨੇ ਬੱਚਿਆਂ ਦੇ ਨਾਲ ਤੇ ਉੱਥੇ ਵੀ ਮੈਂ ਤਾਂ ਮਾਂ ਬਾਪ ਦਾ ਕਸੂਰ ਸਮਝਦਾ ਮਾਂ ਬਾਪ ਦਾ ਫਰਜ਼ ਬਣਦਾ ਸੀ ਜਿਸ ਤਰ੍ਹਾਂ ਤੁਸੀਂ ਪਹਿਲਾਂ ਵੀ ਕਿਹਾ ਬਈ ਇਹ ਸਾਰਾ ਕੁਛ ਪ੍ਰਸ਼ਾਸਨ ਤੇ ਦੋਸ਼ ਦੇਣਾ ਠੀਕ ਆ ਉਹਨਾਂ ਨੇ 5 ਦਿਨ ਅਣਗਹਿਲੀ ਕੀਤੀ ਹੈ ਬੱਚਾ ਉੱਥੇ ਕਿਤੇ ਹੋਰ ਲੱਭਦੇ ਰਹੇ ਬੱਚਾ ਪਾਈਪ ਦੇ ਵਿੱਚ ਫਸਿਆ ਰਿਹਾ
ਧੰਨਵਾਦ ਜੀ ਮਿਹਰਬਾਨੀ ਜੀ ਦੇਖੋ ਮੈਂ ਪਤਾ ਨਹੀਂ ਜਿਹੜੇ ਤਰੀਕੇ ਨਾਲ ਗੱਲ ਕੀਤੀ ਹੈ ਮੈਂ ਪ੍ਰਸ਼ਾਸਨ ਨੂੰ ਤਾਂ ਕਦੇ ਵੀ ਬਰੀ ਨਹੀਂ ਕਰਦਾ ਕਿਉਂਕਿ ਪ੍ਰਸ਼ਾਸਨ ਦਾ ਸਾਡੀ ਜ਼ਿੰਦਗੀ ਦੇ ਹਰ ਮੋੜ 'ਤੇ ਜ਼ਿੰਦਗੀ ਦੇ ਵਰਤਾਰੇ ਜਿਹੜੇ ਆਲੇ ਦੁਆਲੇ ਦੇਖਦੇ ਹਾਂ ਉਹਨਾਂ ਵਿੱਚ ਪ੍ਰਸ਼ਾਸਨ ਦਾ ਵੱਡਾ ਰੋਲ ਆ ਪ੍ਰਸ਼ਾਸਨ ਨੇ ਹੀ ਸਾਡੀ ਸੋਚ ਆ ਜਿਹੜੀ ਬਣਾਉਣੀ ਹੁੰਦੀ ਹੈ ਜੇ ਸਾਡੇ ਉਤਲੇ ਰਾਜੇ ਨਲਾਇਕ ਨੇ ਤਾਂ ਅਸੀਂ ਨਲਾਇਕ ਹਾਂ ਜੇ ਉਹ ਲੋਕ ਪੱਖੀ ਨੇ ਸਾਡੀ ਸੋਚ ਆ ਜਿਹੜੀ ਲੋਕ ਪੱਖੀ ਆ ਜੇ ਉਹ ਵੱਡੇ ਵੱਡੇ ਮਸਲਿਆਂ ਨੂੰ ਨਜ਼ਰਅੰਦਾਜ਼ ਕਰਦੇ ਨੇ ਜਿਹੜੇ ਜ਼ਿੰਦਗੀ ਤਾਂ ਲੈਣ ਤੱਕ ਚਲੇ ਜਾਂਦੇ ਨੇ ਤਾਂ ਅਸੀਂ ਨਜ਼ਰਅੰਦਾਜ਼ ਕਰਦੇ ਹਾਂ ਤਾਂ ਇਨਡਾਇਰੈਕਟਲੀ ਉਹ ਰਿਸਪੋਂਸੀਬਲ ਆ ਪ੍ਰਸ਼ਾਸਨ ਤਾਂ ਦੋਸ਼ੀ ਹੈਗਾ ਹੀ ਹੈਗਾ ਮੈਂ ਤਾਂ ਇੱਥੇ ਇਹ ਗੱਲ ਉਭਾਰਨੀ ਚਾਹੁੰਦਾ ਬਈ ਸਰਕਾਰਾਂ ਤੋਂ ਨਾ ਝਾਕ ਕਰੋ ਆਪਣੇ ਬੱਚਿਆਂ ਦੀ ਰਾਖੀ ਆਪ ਕਰੋ ਉਹਦੇ 'ਤੇ ਝਾਕ ਨਹੀਂ ਰੱਖਣੀ ਚਾਹੀਦੀ ਪਰ ਪ੍ਰਸ਼ਾਸਨ ਨੇ ਇਹੋ ਜਿਹੇ ਕਾਨੂੰਨ ਬਣਾਉਣੇ ਹੁੰਦੇ ਆ ਪ੍ਰਸ਼ਾਸਨ ਨੇ ਲੋਕਾਂ ਨੂੰ ਅਵੇਅਰਨੈਸ ਦੇਣੀ ਹੁੰਦੀ ਆ ਵੀ ਭਾਈ ਆਪਦੇ ਜਵਾਕਾਂ ਦੀ ਰਾਖੀ ਇਸ ਤਰ੍ਹਾਂ ਕਰਨੀ ਆ ਹੁਣ ਉੱਥੇ ਪ੍ਰਸ਼ਾਸਨ ਉਹ ਜਿਹਾ ਹੈ ਹੀ ਨਹੀਂ ਜੇ ਤੁਸੀਂ ਸਹੀ ਮਾਇਨੇ 'ਚ ਪੁੱਛਦੇ ਹੋ ਇੱਥੇ ਵੀ ਮਾੜੀਆਂ ਮੋਟੀਆਂ ਗੱਲਾਂ ਚੰਗੀਆਂ ਨੇ ਪਰ ਨੁਕਸ ਇੱਥੋਂ ਦੇ ਵੀ ਤੁਹਾਡੀ ਦੇਖਣ ਵਾਲੀ ਅੱਖ ਚਾਹੀਦੀ ਆ ਬਥੇਰੇ ਨੁਕਸ ਇੱਥੇ ਵੀ ਹੈਗੇ ਨੇ ਫਿਰ ਕਿਸੇ ਦਿਨ ਡਿਟੇਲ ਦੇ ਵਿੱਚ ਗੱਲ ਕਰਾਂਗੇ ਉਹ ਨੁਕਸ ਕਿਹੋ ਜਿਹੇ ਨੇ ਕਿਵੇਂ ਲੋਕਾਂ 'ਚ ਕੈਂਸਰ ਵੱਧ ਫੁੱਲ ਰਿਹਾ ਕਿਵੇਂ ਅਸੀਂ ਜਿਹੜਾ ਕੁਝ ਖਾ ਪੀ ਰਹੇ ਹਾਂ ਸਾਨੂੰ ਨਹੀਂ ਪਤਾ ਉੱਤੋਂ ਦੇਖਣ ਨੂੰ ਸੰਤਰਾ ਉੱਤੋਂ ਦੇਖਣ ਨੂੰ ਸੇਬ ਬੜਾ ਸੋਹਣਾ ਜਿਹਾ ਲੱਗਦਾ ਪਰ ਉਹਦੇ ਵਿੱਚ ਕੀ ਆ ਜੈਨੈਟਿਕਲੀ ਮੋਡੀਫਾਈਡ ਆ ਕਿ ਨਹੀਂ ਉਹ ਸਾਨੂੰ ਪਤਾ ਨਹੀਂ ਮੀਟ ਆ ਜਿਹੜਾ ਬਹੁਤ ਸੋਹਣਾ ਲੱਗਦਾ ਪਰ ਉਹ ਮੀਟ ਕਿੱਥੋਂ ਕਿਹੜੇ ਹਾਰਮੋਨਸ ਪਾਏ ਗਏ ਆ ਕਿਵੇਂ ਉਹ ਮੀਟ ਆ ਜਿਹੜਾ ਉਹ ਥੋੜ੍ਹੇ ਦਿਨਾਂ 'ਚੋਂ ਜਾਨਵਰ ਨੂੰ ਵੱਡਾ ਕਰਕੇ ਫੀਡ ਦੇ ਕੇ ਉਹਨੂੰ ਪੈਦਾ ਕੀਤਾ ਗਿਆ ਉਹਦੇ ਸਾਡੀ ਬਾਡੀ 'ਤੇ ਆਫਟਰ ਇਫੈਕਟਸ ਕੀ ਨੇ ਇਹ ਬੜੀਆਂ ਵੱਡੀਆਂ ਗੱਲਾਂ ਨੇ ਫਿਰ ਕਿਸ ਦਿਨ ਕਰਾਂਗੇ ਮੈਂ ਤਾਂ ਕਹਿੰਦਾ ਪ੍ਰਸ਼ਾਸਨ ਹਰ ਇੱਕ ਚੀਜ਼ ਲਈ ਦੋਸ਼ੀ ਆ ਜੀ ਸਾਡੇ ਸੋਚਣ ਢੰਗ ਦੇ ਲਈ ਵੀ ਪ੍ਰਸ਼ਾਸਨ ਜ਼ਿੰਮੇਵਾਰ ਆ ਪਰ ਮਾਂ ਪਿਓ ਦਾ ਆਲੇ ਦੁਆਲੇ ਦਾ ਜੇ ਮਾਂ ਪਿਓ ਦਾ ਦੋਸ਼ ਹੈ ਤਾਂ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰ ਜਾਂਦੇ ਰਹੇ ਉਹਨਾਂ ਦੀਆਂ ਅੱਖਾਂ ਭਲਾ ਉਹਨਾਂ 'ਤੇ ਕੀ ਗੋਗਲ ਲਾਈਆਂ ਹੁੰਦੀਆਂ ਸੀ ਉਹ ਕੋਈ ਐਕਸਰੇ ਮਤਲਬ ਉਹ ਸੀ ਜਿਹੜੀਆਂ ਕੋਈ ਉਹ ਹੋਰ ਤਰ੍ਹਾਂ ਦੀਆਂ ਗੋਗਲ ਸੀ ਵੀ ਉਹ ਸਾਹਮਣਾ ਜਿਹੜਾ ਬੋਰ ਆ ਜਿਹੜਾ ਉਹਨੂੰ ਦਿਸ ਨਹੀਂ ਸੀ ਰਿਹਾ ਕਿੰਨੇ ਲੋਕ ਗਏ ਹੋਣਗੇ ਕਿੰਨੇ ਆਂਢੀ ਗੁਆਂਢੀ ਗਏ ਉਹ ਤਾਂ ਹੈਗਾ ਹੀ ਹੈਗਾ ਇੱਕ ਹੱਦ ਤੋਂ ਬਾਅਦ ਪ੍ਰਸ਼ਾਸਨ ਦਾ ਰੋਲ ਆ ਜਿਹੜਾ ਆ ਜਾਂਦਾ ਵੀ ਜਦੋਂ ਪਤਾ ਹੀ ਲੱਗ ਗਿਆ ਸੀ ਬੱਚਾ ਬੋਰ 'ਚ ਡਿੱਗ ਪਿਆ ਅਤੇ ਉਹਨੂੰ ਕੱਢਿਆ ਜਾਣਾ ਚਾਹੀਦਾ ਸੀ ਵਧੀਆ ਟੈਕਨੀਕ ਦੇ ਨਾਲ ਪਰ ਤੁਹਾਨੂੰ ਪਤਾ ਜੀ ਉੱਥੇ ਕਿਹੋ ਜਿਹਾ ਕੰਮ ਆ ਜਿਹੜਾ ਉਹ ਚੱਲਦਾ ਨੈਕਸਟ ਕਾਲ ਤੇ ਚੱਲਦੇ ਹਾਂ ਹਾਂਜੀ ਨਿੱਕਾ ਸਵਾਗਤ ਤੁਹਾਡਾ
ਹਾਂਜੀ ਵੀਰੇ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਜੀ
ਹਾਂਜੀ ਚਰਨਜੀਤ ਜਿਸ ਪ੍ਰਸ਼ਾਸਨ ਦੀ ਤੁਸੀਂ ਗੱਲ ਕਰਦੇ ਆ ਉਹ ਪ੍ਰਸ਼ਾਸਨ ਵਾਲੇ ਤਾਂ ਇੱਦਾਂ ਕਰਦੇ ਆ ਬੰਦੇ ਨੂੰ ਫੜ ਕੇ ਤੂੰ ਦੌੜ ਮਗਰੋਂ ਤੇਰੇ ਗੋਲੀ ਮਾਰਦੇ ਆ ਆ ਤੁਸੀਂ ਕੱਲ ਦੀ ਗੱਲ ਕਠੂਆ ਦੇ ਵਿੱਚ ਜਿਹੜੀ 8 ਸਾਲ ਦੀ ਕੁੜੀ ਦੇ ਨਾਲ 6 ਜਾਣਿਆਂ ਨੇ ਰੇਪ ਕੀਤਾ ਬਾਅਦ ਚ ਉਹਨੂੰ ਮਾਰਿਆ ਉਹ ਕਿਸੇ ਹੋਰ ਜਾਤ ਦੀ ਸੀਗੀ ਕਰਕੇ ਉਹਦੇ ਬਾਰੇ ਤੁਸੀਂ ਸੁਣਿਆ ਤਾਂ ਹੋਣੀ ਆ ਉਹਦੇ ਬਾਰੇ ਵੀ 2 ਮਿੰਟ ਪਲੀਜ਼ ਹੈਗਾ ਤਾਂ ਚਾਨਣਾ ਪਾਓ ਲੋਕਾਂ ਨੂੰ ਦੱਸੋ ਥੋੜਾ ਜਿਹਾ ਉਹਦੇ ਬਾਰੇ ਵੀ
ਧੰਨਵਾਦ ਤੁਹਾਡਾ ਵੀਰ ਜੀ ਤੁਸੀਂ ਗੱਲ ਬਿਲਕੁਲ ਠੀਕ ਆ ਜੀ ਫਿਰ ਮੈਂ ਤਾਂ ਕਿੰਤੂ ਪਰੰਤੂ ਪ੍ਰਸ਼ਾਸਨ ਤੇ ਵੀ ਕਰ ਰਿਹਾ ਪਰ ਜਿਹੜੇ ਲੋਕ ਮੈਜੋਰਿਟੀ ਆਫ ਦਾ ਪੀਪਲ ਮੇ ਬੀ 95% ਲੋਕ ਇਹ ਸੋਚਦੇ ਨੇ ਵੀ ਇਹ ਪ੍ਰਸ਼ਾਸਨ ਤੋਂ ਉੱਤੇ ਵੀ ਇੱਕ ਵੱਡਾ ਰੱਬ ਦਾ ਪ੍ਰਸ਼ਾਸਨ ਆ ਜਿਹਦੇ ਹੁਕਮ ਬਿਨਾਂ ਪੱਤਾ ਨਹੀਂ ਝੂਲਦਾ ਮੈਂ ਤਾਂ ਉਹਦੇ 'ਤੇ ਕਿੰਤੂ ਕਰ ਰਿਹਾ ਇਹ ਪ੍ਰਸ਼ਾਸਨ ਅੱਗੇ ਤਾਂ ਤੁਸੀਂ ਧਰਨੇ ਮੁਜ਼ਾਰੇ ਦਿੰਦੇ ਹੋ ਰੇਡੀਓ 'ਤੇ ਬੋਲਦੇ ਹੋ ਕਦੇ ਉਸ ਪ੍ਰਸ਼ਾਸਨ ਵਾਲੇ ਵੀ ਜਿਹੜਾ ਦੇਖਾ ਜਿਹਨੂੰ ਕਿਹਾ ਜਾਂਦਾ ਕਿ ਤਾਰ
ਸਰਕਾਰ ਆ ਜਿਹੜੀ ਬੰਦੇ ਦੀ ਹਿਲਦੀ ਹੈ ਤਾਂ ਉਹ ਹਿਲਾਉਂਦਾ। ਹੁਣ ਇੱਥੇ ਕਹੋ ਵੀ ਫਤਿਹਵੀਰ ਦੀ ਜ਼ਿੰਮੇਵਾਰੀ ਤੁਹਾਡੇ ਰੱਬ 'ਤੇ ਵੀ ਬਣਦੀ ਹੈ। ਧੀਰ ਸਾਹਿਬ ਕਹਿ ਕੇ ਗਏ ਵੀ ਰੱਬ ਨੂੰ ਤਾਂ ਰੱਬ ਉਹ ਬੱਚੇ ਨੂੰ ਤਾਂ ਰੱਬ ਦਾ ਪਤਾ ਨਹੀਂ ਸੀ, ਬੱਚੇ ਨੂੰ ਤਾਂ ਨਹੀਂ ਪਤਾ ਸੀ, ਪਰ ਤੁਹਾਡੇ ਜਿਹੜਾ ਸਰਵ ਵਿਆਪਕ ਰੱਬ ਆ ਉਹਨੂੰ ਤਾਂ ਪਤਾ ਸੀ ਨਾ, ਜਿਹੜਾ ਕਹਿੰਦੇ ਉਹ ਥਾਂ ਥਾਂ 'ਤੇ ਵੱਸਦਾ, ਕਣ ਕਣ 'ਚ ਵੱਸਦਾ, ਉਹ ਕਿੱਥੇ ਗਿਆ ਸੀ ਉਦੋਂ? ਉਹ ਵੈਸੇ ਹੀ ਜਦੋਂ ਕਿਤੇ ਜ਼ਬਰ ਜ਼ੁਲਮ ਹੁੰਦਾ, ਜਦੋਂ ਔਰੰਗਜ਼ੇਬ ਮਾਰ ਰਿਹਾ ਸੀ, ਜਦੋਂ ਵਜ਼ੀਰ ਖਾਨ ਸਾਹਿਬਜ਼ਾਦਿਆਂ ਨੂੰ ਚਿੰਡ ਰਿਹਾ ਸੀ, ਜਦੋਂ ਗੁਰੂ ਅਰਜਨ ਦੇਵ ਜੀ ਤੱਤੀਆਂ ਤਵੀਆਂ 'ਤੇ ਬਿਠਾਇਆ ਜਾ ਰਿਹਾ ਸੀ ਉਹਨਾਂ ਨੂੰ, ਉਦੋਂ ਵੀ ਪਤਾ ਨਹੀਂ? ਜਦੋਂ ਬੱਚਿਆਂ ਨੂੰ ਟੋਟੇ ਟੋਟੇ ਪਾ ਕੇ ਮਾਵਾਂ ਦੇ ਗਲ ਦੇ ਵਿੱਚ ਪਾਇਆ ਜਾ ਰਿਹਾ ਸੀ, ਉਦੋਂ ਵੀ ਤੁਹਾਡਾ ਸਰਵ ਵਿਆਪਕ ਰੱਬ ਸੀ ਜਿਹੜਾ ਉਹ ਕਿਤੇ ਲੁਕਿਆ ਬੈਠਾ ਸੀ। ਮੈਂ ਤਾਂ ਉਸ ਪ੍ਰਸ਼ਾਸਨ ਦੀ ਗੱਲ ਕਰ ਰਿਹਾ, ਇਹ ਤਾਂ ਪ੍ਰਸ਼ਾਸਨ ਨਿਕੰਮਾ ਤੇ ਨਲਾਇਕ ਹੈਗਾ ਹੀ ਹੈਗਾ, ਉਹਦੇ ਬਾਰੇ ਨਹੀਂ ਤੁਸੀਂ ਗੱਲ ਕਰਦੇ। ਪਤਾ ਨਹੀਂ ਤੁਹਾਨੂੰ ਲੱਗਦਾ ਵੀ ਪਤਾ ਨਹੀਂ ਮੇਰੇ ਰਿਸ਼ਤੇਦਾਰ ਦੋਸਤ ਮਿੱਤਰ ਖਿਲਾਫ ਹੋ ਜਾਣਗੇ। ਹੁਣ ਇੱਕ ਤੁਹਾਨੂੰ ਇਹ ਵੀ ਗੱਲ ਦੱਸਦਾ ਬਈ, ਇਹ ਲੋਕ ਵੀ ਧਰਮ ਨੂੰ ਮੰਨਦੇ ਨੇ, ਕਾਫੀ ਵੱਡੀ ਗਿਣਤੀ 'ਚ ਧਰਮੀ ਲੋਕ ਨੇ, ਪਰ ਇਹ ਉਸ ਤਰੀਕੇ ਨਾਲ ਨਹੀਂ ਮੰਨਦੇ ਜਿਸ ਤਰੀਕੇ ਨਾਲ ਸਾਡੇ ਆ ਜਿਹੜੇ ਉਹ ਨੱਕ ਰਗੜਦੇ ਆ, ਮਾਂ ਡੰਡੌਤ ਕਰਦੇ ਆ, ਮੱਥਾ ਟੇਕਦੇ ਆ, ਇਸ ਤਰੀਕੇ ਨਾਲ ਨਹੀਂ ਮੰਨਦੇ ਗੇ। ਇਹ ਕਹਿੰਦੇ ਅਸੀਂ ਜੇ ਮੰਨਦੇ ਹਾਂ ਭਾਈ, ਅਸੀਂ ਆਪਦੇ ਤਰੀਕੇ ਨਾਲ ਮੰਨਦੇ ਹਾਂ, ਪਰ ਜ਼ਿੰਦਗੀ ਦੇ ਵਿੱਚ ਇਹਨਾਂ ਦੇ ਰੱਬ ਦੀ ਦਖਲਅੰਦਾਜ਼ੀ ਨਹੀਂ। ਇਹਨਾਂ ਨੇ ਦੋ ਚਾਰ ਵਾਰ ਦੇਖਿਆ 150 ਸਾਲ ਪਹਿਲਾਂ ਵੀ ਚੌਂਕ ਦੇ ਵਿੱਚ ਪਤਾ ਨਹੀਂ ਲੱਗਦਾ, ਇੱਕ ਕਾਰ ਇੱਧਰੋਂ ਆ ਗਈ, ਦੂਜੀ ਇੱਧਰੋਂ ਆ ਗਈ, ਕਿਹੜੀ ਪਹਿਲਾਂ ਰੁਕੇ, ਕਿਹੜੀ ਮਗਰੋਂ ਰੁਕੇ, ਟੱਕਰ ਹੋ ਜਾਂਦੀ ਹੈ, ਲੋਕ ਮਰ ਜਾਂਦੇ ਆ। ਇਹਨਾਂ ਨੇ ਸਿੰਪਲ ਜਿਹਾ ਰੂਲ ਸਟੋਪ ਆਲਵੇਜ਼ ਸਟੋਪ ਵਾਲਾ ਕੱਢ ਲਿਆ ਵੀ ਜਿਹੜਾ ਪਹਿਲਾਂ ਆਇਆ ਉਹ ਪਹਿਲਾਂ ਤੁਰ ਜੇ ਰੁਕ ਕੇ, ਜਿਹੜਾ ਮਗਰੋਂ ਆਇਆ ਉਹ ਮਗਰੋਂ ਤੁਰ ਜੇ। ਇਹਨਾਂ ਲੋਕਾਂ ਨੂੰ ਅਹਿਸਾਸ ਹੋ ਗਿਆ ਵੀ ਰੇਲਵੇ ਲਾਈਨਾਂ ਟਰਾਂਸਪੋਰਟ ਦਾ ਸਾਧਨ ਨੇ, ਪਰ ਜਿਹੜੀਆਂ ਜਿੱਥੇ ਫਾਟਕ ਨਹੀਂ ਲੱਗੇ ਹੋਏ ਉੱਥੇ ਕੀ ਕੀਤਾ ਜਾਵੇ? ਇਹਨਾਂ ਨੇ ਫਾਟਕ ਲਾ ਤੇ, ਫਿਰ ਇਹਨਾਂ ਨੇ ਬੰਦਿਆਂ ਨੂੰ ਸੋਝੀ ਦੇਣੀ ਸ਼ੁਰੂ ਕਰਤੀ, ਫਿਰ ਇਹਨਾਂ ਨੇ ਜਿਹੜੇ ਵਲਨਰੇਬਲ ਨੇ, ਜਿੱਥੇ ਈਜ਼ੀਲੀ ਮਤਲਬ ਹੋ ਸਕਦਾ ਹਾਦਸਾ, ਬੱਚੇ ਨੇ ਜਿਵੇਂ ਵੀ ਜਿਹੜਾ ਬੱਚਿਆਂ ਨੂੰ ਜਾਂ ਬੱਸ ਨੂੰ ਚਲਾਉਣ ਵਾਲਾ ਡਰਾਈਵਰ ਇੱਕ ਦੇ ਹੱਥ 'ਚ ਕੰਟਰੋਲ ਆ 60-70 ਬੰਦਿਆਂ ਦਾ, ਉਹਦੇ ਲਈ ਜ਼ਰੂਰੀ ਕਰਤਾ ਵੀ ਭਾਈ ਮਤਲਬ ਕਾਰ ਵਾਲਾ ਤਾਂ ਲੰਘ ਜੇ ਦੋ ਬੰਦੇ ਸਿਆਣੇ ਹੋ ਸਕਦੇ ਆ, ਇੱਕ ਦੀ ਜੇ ਨਹੀਂ ਨਿਗਾਹ 'ਚ ਆਈ ਗੱਡੀ, ਪਰ ਤੁਸੀਂ ਉੱਥੇ ਖੜ ਕੇ ਹੀ ਜਾਣਾ ਰੇਲਵੇ ਲਾਈਨ ਤੋਂ ਪਹਿਲਾਂ, ਗੱਡੀ ਆਉਂਦੀ ਹੋਵੇ ਜਾਣਾ। ਇਹਨਾਂ ਨੇ ਕਾਨੂੰਨ ਬਣਾ ਤੇ, ਅਸੀਂ ਸਾਰੀ ਡੋਰੀ ਆਪਣੀ ਉਹ ਜਿਹੜਾ ਅਦਿੱਖ ਰੱਬ ਆ ਉਹਦੇ 'ਤੇ ਅਸੀਂ ਸਿੱਟੀ ਬੈਠੇ ਹਾਂ। ਮੈਨੂੰ ਤਾਂ ਸਮਝ ਨਹੀਂ ਲੱਗਦੀ, ਜੇ ਮੇਰੇ ਵਰਗਾ ਬੰਦਾ ਵੀ ਕੋਈ ਮਰ ਜੇ ਨਾ ਤਾਂ ਲੋਕ ਕਹਿਣਗੇ ਦੇਖਿਆ ਉਹ, ਦੇਖ ਕੱਲ੍ਹ 2 ਵਜੇ ਉਹ ਨਾਸਤਕ ਵੱਡਾ ਰੱਬ ਦੇ ਖਿਲਾਫ਼ ਰੌਲਾ ਪਾਈ ਜਾਂਦਾ ਸੀ, ਉਹ ਦੇਖੋ ਚੱਕ ਕੇ ਮਾਰਿਆ। ਹੁਣ ਮਰਨਾ ਤਾਂ ਪਾਈ ਸਾਰਿਆਂ ਨੇ ਆ, ਅੱਜ ਨਹੀਂ ਕੱਲ੍ਹ ਨੂੰ ਮਰ ਜਾਣਾ, ਪਰ ਲੋਕ ਉਦੋਂ ਬੜੇ ਖੁਸ਼ ਹੁੰਦੇ ਆ ਵੀ ਹਾਂ ਪਤਾ ਨਹੀਂ ਜਿਵੇਂ ਸਜ਼ਾ ਦੇ ਦਿੱਤੀ ਹੋਵੇ ਨਾ ਉਹ। ਮਿੱਤਰੋ ਗੱਲ ਇਹ ਹੈ, ਸਾਰਿਆਂ ਨੇ ਮਰਨਾ, ਕਿਸੇ ਕਦੇ ਬਿਮਾਰ ਹੋ ਕੇ ਕਿਸੇ ਨੇ ਮਰ ਜਾਣਾ, ਕਿਸੇ ਨੂੰ ਹਾਰਟ ਟ੍ਰਬਲ ਆ ਜਾਣੀ ਹੈ, ਕੋਈ ਬੰਦਾ ਪਹਿਲਾਂ ਮਰ ਗਿਆ ਮਗਰੋਂ ਮਰ ਗਿਆ, ਇਹਦੇ 'ਚ ਤੁਹਾਡੇ ਰੱਬ ਦਾ ਬਿਲਕੁਲ ਹੀ ਰੋਲ ਨਹੀਂ। ਕੁਦਰਤ ਸਵੈ ਚਾਲਤ ਆ, ਸਰੀਰਕ ਮਸ਼ੀਨਰੀ ਹੈ ਜਿਹੜੀ ਜਿੰਦ ਜਾਨ ਆ, ਇਹ ਸਾਡੇ ਅੰਦਰ ਪ੍ਰੋਸੈਸ ਚੱਲ ਰਹੇ ਆ, ਉਹ ਸਾਰੇ ਪ੍ਰੋਸੈਸ ਦਾ ਸਮ ਟੋਟਲ ਆ ਕਿ ਬੰਦੇ ਦੇ ਵਿੱਚ ਲਾਈਫ ਆ। ਅਸੀਂ ਰੋਜ਼ ਜਿਉਂ ਰਹੇ ਹਾਂ, ਰੋਜ਼ ਮਰ ਰਹੇ ਹਾਂ, ਜਿੰਨੀ ਦੇਰ ਤੱਕ ਸਾਡੇ ਜਿਉਣ ਦੀ ਦਰ ਆ ਜਿਹੜੀ ਉਹ ਤੇਜ਼ ਹੁੰਦੀ ਆ, ਮਰਨ ਦੀ ਦਰ ਹੌਲੀ ਹੁੰਦੀ ਆ, ਕਿਵੇਂ ਸਾਡੇ ਸੈੱਲ ਸਾਡੇ ਨਹੁੰ ਵੱਧਦੇ ਨੇ ਉਹ ਮਰਦੇ ਨੇ, ਸਾਡੇ ਵਾਲ ਝੜਦੇ ਨੇ ਬੋਡੀ ਤੋਂ, ਸੈੱਲ ਝੜਦੇ ਨੇ ਅੰਦਰ, ਹਜ਼ਾਰਾਂ ਕਿਸਮ ਦੇ ਬੈਕਟੀਰੀਆ ਉਹ ਮਰਦੇ ਵੀ ਨੇ ਜੰਮਦੇ ਵੀ ਨੇ, ਪਰ ਇੱਕ ਸਟੇਜ ਆ ਜਾਂਦੀ ਹੈ ਜਦੋਂ ਮਰਨ ਦੀ ਦਰ ਤੇਜ਼ ਹੋ ਜਾਂਦੀ ਹੈ, ਅਤੇ ਇੱਕ ਦਿਨ ਬੰਦੇ ਦਾ ਸਿਸਟਮ ਆ ਜਿਹੜਾ ਕਲੈਪਸ ਕਰ ਜਾਂਦਾ, ਤੁਹਾਡਾ ਕੰਪਿਊਟਰ ਨਹੀਂ ਕਲੈਪਸ ਕਰਦਾ, ਇਹ ਠੀਕ ਹੈ ਵੀ ਇਹਨੂੰ ਰੀਬੂਟ ਕਰ ਲੈਂਦੇ ਹੋਏ, ਬੰਦੇ ਦੀ ਮਸ਼ੀਨਰੀ ਇਹ ਜੀ ਰੀਬੂਟ ਨਹੀਂ ਹੁੰਦੀ, ਪਰ ਇਹ ਹੈ ਵੀ ਇਹ ਸੋਚ ਤੁਹਾਨੂੰ ਕਿਤੇ ਨਾ ਕਿਤੇ ਬਦਲਣੀ ਪੈਣੀ ਹੈ। ਜਿਨ੍ਹਾਂ ਨੇ ਬਦਲ ਲਈ ਉਹ ਚੰਗੇ ਰਹੇ, ਜਿਨ੍ਹਾਂ ਨੇ ਇਹ ਸੋਚਿਆ ਬਈ ਭਾਣਾ ਮੰਨ ਲਓ, ਭਾਣਾ ਮੰਨਣ ਦੀ ਆਪਣੀ ਥਿਊਰੀ ਆ, ਜਿੱਥੇ ਬੰਦੇ ਦਾ ਵੱਸ ਨਹੀਂ ਨਾ ਰਹਿੰਦਾ, ਜਦੋਂ ਪੁਰਾਣੇ ਸਮੇਂ 'ਚ ਲੜਾਈਆਂ ਲੜਦੇ ਸੀ, ਵੱਡੇ ਵੱਡੇ ਮੁਕਾਬਲੇ ਹੁੰਦੇ ਸੀ, ਬੰਦੇ ਦੇ ਵੱਸ 'ਚ ਕੁਛ ਨਹੀਂ ਸੀ ਹੁੰਦਾ, ਉਦੋਂ ਕਹਿੰਦਾ ਸੀ ਵੀ ਠੀਕ ਆ ਭਾਈ ਹਾਲਾਤ ਆ, ਹਾਲਾਤਾਂ ਅੱਗੇ ਸਮਰਪਣ ਕਰ ਦਿਓ। ਪਰ ਅੱਜ ਹਰ ਇੱਕ ਗੱਲ ਨੂੰ ਹੀ ਕਹੋ ਤੁਸੀਂ, ਬੱਚਾ ਬੋਰ 'ਚ ਡਿੱਗ ਪਿਆ ਉੱਪਰ ਵਾਲੇ ਦਾ ਭਾਣਾ ਹੈ, ਹੈਂਜੀ ਉਹ ਸਾਡੇ ਬਾਬਾ ਜੀ ਨੇ ਕਿਰਪਾ ਕਰਤੀ ਆਹ ਹੋ ਗਿਆ, ਉਹ ਸਭ ਫਜ਼ੂਲ ਗੱਲਾਂ ਨੇ ਜੀ, ਐਵੇਂ ਨਾ ਸਮਾਂ ਬਰਬਾਦ ਕਰਿਆ ਕਰੋ ਗੁਰਦੁਆਰੇ ਮੰਦਰਾਂ ਮਸਜਿਦਾਂ 'ਚ। ਉਹਦੀ ਬਜਾਏ ਬੱਚਿਆਂ 'ਚ ਪਰਿਵਾਰ 'ਚ ਬੈਠ ਕੇ ਆਪਣਾ ਚੰਗੀਆਂ ਗੱਲਾਂ ਕਰਿਆ ਕਰੋ, ਜਾਂ ਖੇਲਿਆ ਕਰੋ, ਐਕਸਰਸਾਈਜ਼ ਕਰਿਆ ਕਰੋ, ਚੰਗੀਆਂ ਕਿਤਾਬਾਂ ਪੜ੍ਹਿਆ ਕਰੋ, ਸੈਰ ਕਰਿਆ ਕਰੋ। ਪਰ ਜਿਹੜਾ ਤੁਸੀਂ ਆਹ 3-4 ਘੰਟੇ ਪਾਠ ਪੂਜਾ ਜੀ ਟੱਲ ਵਜਾਉਂਦੇ ਹੋ ਨਾ, ਇਹਦਾ ਅੱਜ ਤੁਹਾਨੂੰ ਮੈਂ ਭੈੜਾ ਲੱਗੂੰਗਾ, ਪਰ ਐਂਡ 'ਚ ਜਾ ਕੇ ਤੁਹਾਨੂੰ ਪਤਾ ਲੱਗ ਜਾਣਾ ਇਹ ਸਮਾਂ ਤੁਹਾਡਾ ਵਿਅਰਥ ਆ, ਨੋਨ ਪ੍ਰੋਡਕਟਿਵ ਸਮਾਂ, ਨਾ ਵੇਸਟ ਕਰੋ, ਚੱਜ ਦਾ ਕੰਮ ਕਰ ਲਿਆ ਕਰੋ। ਨੈਕਸਟ ਕਾਲ 'ਤੇ ਚੱਲਦੇ। ਹਾਂਜੀ ਵੀਰ ਜੀ, ਨਿੱਘਾ ਸਵਾਗਤ ਤੁਹਾਡਾ।
ਹਾਂਜੀ ਸਤਿ ਸ਼੍ਰੀ ਅਕਾਲ ਸਾਹਿਬ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਆਪਣੀ ਗੱਲਾਂ 100% ਸਹੀ ਆ। ਦੇਖੋ, ਇੱਥੇ ਕੋਈ ਬੰਦਾ ਕਿਸੇ 'ਤੇ ਪ੍ਰੋਬਲਮ ਆਉਂਦੀ ਆ, ਪੁਲਿਸ ਆਪਦੀ ਜ਼ਿੰਮੇਵਾਰੀ ਸਮਝਦੀ ਆ। ਆਪਣੇ ਜਸਪਾਲ ਦੇ ਪਹਿਲਾਂ ਦੇਖੋ, ਉਹ ਪ੍ਰਸ਼ਾਸਨ ਤੋਂ ਕੀ ਆਪਾਂ ਆਸ ਰੱਖ ਸਕਦੇ ਹਾਂ? ਇਹਨਾਂ ਨੇ ਬੰਦਾ ਗ੍ਰਿਫਤਾਰ ਕੀਤਾ, ਮਾਰ ਕੇ ਇਹ ਨੀ ਪਤਾ ਕਿੱਥੇ ਸਿੱਟਿਆ, ਕਿੱਥੇ ਨਹੀਂ, ਬੋਡੀ ਵੀ ਨੀ ਕਰ ਦਿੰਦੀ, ਰਾਈਟ। ਉਲਟਾ ਸਰਕਾਰ ਨੇ ਬੰਦੇ ਦਾ ਗ੍ਰਿਫਤਾਰ ਕੀ ਕਰਨੇ, ਜਰੂਰ 5-4 ਲੱਖ ਲਾਓ ਭਾਈ, ਚੁੱਪ ਕਰ ਜਾਓ, ਇਹਨੂੰ ਬੰਦ ਕਰੋ ਇੱਥੇ ਹੀ, ਠੀਕ ਆ ਜੀ।
ਜਿਹੜਾ ਆਪਣਾ ਪ੍ਰਸ਼ਾਸਨ ਨੂੰ ਚਲਾਉਣ ਵਾਲਾ ਖੁਦ ਨਲਾਇਕ ਆ ਰੂਸਾਂ ਨੂੰ ਲੈ ਕੇ ਸ਼ਿਮਲੇ ਬੈਠਾ ਤੇ ਉਹਦੇ ਨਾਲ ਕੀ ਆਸ ਕੀਤੀ
ਤੇ ਜਿਹੜੇ ਵੀ ਠੀਕ ਹੈ ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ ਜਿਹੜੇ ਨਲਾਇਕ ਬੰਦਿਆਂ ਨੇ ਚੁਣਿਆ
ਹਾਂਜੀ ਮੈਂ ਦੇਖੋ ਨਾ ਇੱਕ ਮਿੰਟ ਮੇਰੀ ਗੱਲ ਸੁਣੋ ਆਪਣੇ ਪਿੰਡਾਂ ਦੇ ਵਿੱਚ ਆਪਾਂ ਪਿੰਡਾਂ 'ਚ ਰਹਿੰਦੇ ਆਏ ਹਾਂ ਰਾਈਟ ਕੋਈ ਬੰਦਾ ਕਰੈਕਟਲੈਸ ਹੁੰਦਾ ਸੀ ਆਪਾਂ ਉਹਦੇ ਨਾਲ ਬੋਲਣਾ ਛੱਡ ਦਿੰਦੇ ਠੀਕ ਆ ਜੀ ਇਹ ਕਰੈਕਟਲੈਸ ਨੂੰ ਲੋਕ ਵੋਟਾਂ ਪਾ ਕੇ ਬਣਾਉਂਦੇ ਕਿਉਂ ਹਾਂਜੀ ਅੱਛਾ ਮੇਰੀ ਸੁਣੋ ਇੱਕ ਗੱਲ ਤੁਸੀਂ ਜਾਂ ਮੈਂ ਇੱਥੋਂ ਆਪਣਾ ਪਾਕਿਸਤਾਨ ਦਾ ਮਿੱਤਰ ਹੋਵੇ ਦੋਸਤ ਉਹਨੂੰ ਇੰਡੀਆ ਚਲੇ ਜਾਈਏ ਉਹ ਇੰਡੀਆ ਨਾਲ ਲੈ ਜਾਈਏ ਆਪਾਂ ਨੂੰ ਜਦੇ ਜਸੂਸੀ ਦੀ ਮੋਹਰ ਲਾ ਕੇ ਅੰਦਰ ਸਿੱਟ ਦੇਣਗੇ ਠੀਕ ਆ ਕੀ ਗੱਲ ਲੁੱਚਿਆ ਤੇ ਇਹਨਾਂ ਤੇ ਨੀ ਲੱਗਦੀ ਮੋਹਰ ਠੀਕ ਆ ਜੀ ਪਰ ਬਸ ਇੱਦਾਂ ਹੀ ਚੱਲ ਰਿਹਾ ਜੀ ਉੱਥੇ ਇੱਦਾਂ ਹੀ ਚੱਲੀ
ਮਿਹਰਬਾਨੀ ਜੀ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ ਧੰਨਵਾਦ
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ ਪੈਸੇ ਬਚਾ ਸਕਦੇ ਹੋ 647-278-5003 647-278-5003 ਪ੍ਰਦੀਪ ਗੋਇਲ ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ ਜੇ ਤੁਸੀਂ ਟਰੱਕ ਡਰਾਈਵਰ ਹੋ ਤੇ ਚੰਗੀ ਨੌਕਰੀ ਦੀ ਭਾਲ ਦੇ ਵਿੱਚ ਹੋ ਤਾਂ ਗਿਗ ਐਕਸਪ੍ਰੈਸ ਨਾਲ ਸੰਪਰਕ ਕਰੋ ਕੈਂਬਰਿਜ ਵਿੱਚ ਵੀ ਇਹਨਾਂ ਨੇ ਆਪਣਾ ਟਰਮੀਨਲ ਖੋਲ ਦਿੱਤਾ ਹੈ ਹੁਣ ਤੁਸੀਂ ਕੰਮ ਕੈਂਬਰਿਜ ਤੋਂ ਵੀ ਸਟਾਰਟ ਕਰ ਸਕਦੇ ਹੋ ਟੈਕਸਸ ਮਿਡਵੈਸਟ ਅਤੇ ਡੈਡੀਕੇਟਡ ਰਨ ਵਾਸਤੇ ਚੰਗੀ ਤਨਖਾਹ ਲਈ ਗਿਗ ਐਕਸਪ੍ਰੈਸ 905-614-0544 905-614-0544 ਗਿਗ ਐਕਸਪ੍ਰੈਸ
ਗਾਰਨਿਸ਼ਮੈਂਟ ਪਾਵਰ ਆਫ ਸੇਲ ਨੋਟਿਸ ਬੈਂਕ ਵੱਲੋਂ ਪੈਸੇ ਦੀ ਮੰਗ ਹੁਣੇ ਹੀ ਸਾਨੂੰ ਕਾਲ ਕਰੋ ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ ਕਰਜ਼ਾ ਮਾਫ਼ ਕਰਾਓ 100% ਮਾਨਸਿਕ ਸ਼ਾਂਤੀ ਪਾਓ ਕਲੈਕਸ਼ਨ ਕਾਲਾਂ ਤੋਂ ਛੁਟਕਾਰਾ ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ 416-502-3100 ਕਰਜ਼ੇ ਤੋਂ ਪਰੇਸ਼ਾਨ ਅਸੀਂ ਕਰਾਂਗੇ ਕੰਮ ਆਸਾਨ 416-502-3100
ਹਾਂ ਬਾਈ ਕੀ ਹਾਲ ਚਾਲ
ਵਧੀਆ ਵੀਰਾ ਤੂੰ ਸੁਣਾ
ਕਾਹਦੇ ਹਾਲ ਯਾਰ 3 ਦਿਨ ਹੋ ਗਏ ਆ ਟਰੱਕ ਦਾ ਲੋਨ ਨਹੀਂ ਹੋ ਰਿਹਾ ਯਾਰ ਕੋਈ ਵਧੀਆ ਜਿਹਾ ਨਾਮ ਤੇ ਦੱਸ
ਤੈਨੂੰ ਕਿਤੇ ਜਾਣ ਦੀ ਲੋੜ ਨਹੀਂ ਹੁਣ ਵਨ ਸਟਾਪ ਲੈਂਡਿੰਗ ਤੇ ਕਾਲ ਕਰ 905-794-8800 ਵਨ ਸਟਾਪ ਲੈਂਡਿੰਗ ਮੇਜਰ ਲੈਂਡਰਸ ਦੇ ਨਾਲ ਹੀ ਕੰਮ ਕਰਦੇ ਆ ਟਰੱਕ ਟ੍ਰੇਲਰ ਡੰਪ ਟਰੱਕ ਔਰ ਕਿਸੇ ਤਰ੍ਹਾਂ ਦਾ ਵੀ ਇਕਵਿਪਮੈਂਟ ਲੋਨ ਕਰਵਾਉਣਾ ਤੇ ਕਾਲ ਕਰੋ ਵਨ ਸਟਾਪ ਲੈਂਡਿੰਗ 905-794-8800 ਵਨ ਸਟਾਪ ਲੈਂਡਿੰਗ
ਨਾ ਮੈਂ ਕਿਹਾ ਜੀ ਕੀ ਗੱਲ ਹੋਈ ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ
ਕੀ ਦੱਸਾਂ ਬੈਂਕ ਨੇ ਮੌਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ ਸੈਂਟਮ ਮੌਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਰਣਜੀਤ ਢਿੱਲੋਂ ਸੇਮ ਡੇ ਮੌਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ਾਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ
ਰਣਜੀਤ ਢਿੱਲੋਂ ਕਾਲ ਕਰੋ 905-499-2700-905-499-2700 ਰਣਜੀਤ ਢਿੱਲੋਂ
B for popular, B for pizza,
B for Bella,
Bella,
हां जी ना दूजा ना तीजा खाओ हमेशा नंबर वन पॉपुलर पिज्जा
जिथे ना सिर्फ तुसी अपने मनपसंद पिज्जा बल्कि स्वाद ले करारे विंग्स ते गार्लिक ब्रेड दा भी मजा ले सकते हो
भई बच्चियां ते जवानां नू ही नहीं ए ता साडी बेबे नू भी पता है
आहो जी भूख लगी है बाली ते कमाओ नंबर
9058744242
905-874-4242 पॉपुलर पिज्जा
ਯੂਨਾਈਟਿਡ ਗਰੁੱਪ ਆਫ ਕੰਪਨੀ ਤੋਂ ਸੰਦੇਸ਼ ਲੈ ਕੇ ਹਾਜ਼ਰ ਹਾਂ ਜਿਹੜੇ ਮੇਰੇ ਵੀਰ ਏਜ਼ੈਡ ਲਾਇਸੈਂਸ ਔਰ 2 ਸਾਲ ਦਾ ਐਕਸਪੀਰੀਅੰਸ ਹੈ ਐਜ਼ ਅ ਡਰਾਈਵਰ ਜਾਂ ਬ੍ਰੋਕਰ ਕੰਮ ਕਰਨਾ ਚਾਹੁੰਦੇ ਹੋ ਨਵੇਂ ਟਰੱਕਾਂ ਦੇ ਉੱਤੇ ਸਾਡੇ ਕੋਲ ਬ੍ਰੈਂਡ ਨਿਊ ਟਰੱਕ ਪਹੁੰਚੇ ਨੇ ਤੁਸੀਂ ਹੋਮ ਡੀਪੂ ਨਾਲ ਲਾਬਲਾਜ਼ ਨਾਲ ਕੈਨੇਡੀਅਨ ਟਾਇਰ ਨਾਲ ਕੈਨੇਡਾ ਪੋਸਟ ਦੇ ਨਾਲ ਕੰਮ ਕਰ ਸਕਦੇ ਹੋ ਏਜੈਕਸ ਕੈਂਬਰਿਜ ਬ੍ਰੈਂਟਨ ਮਿਸੀਸਾਗਾ ਵਿੰਜ਼ਰ ਮੋਂਟਰੀਅਲ ਕਿਸੇ ਵੀ ਸਟੇਸ਼ਨ ਤੋਂ ਕੰਮ ਸਟਾਰਟ ਕਰ ਸਕਦੇ ਹੋ ਅਸੀਂ $21 ਤੋਂ $27 ਤੱਕ ਤੁਹਾਨੂੰ ਸਿਟੀ ਦੇ ਵਿੱਚ ਪੇ ਕਰਦੇ ਹਾਂ ਬ੍ਰੈਂਡ ਨਿਊ ਟਰੱਕਾਂ ਦੇ ਉੱਤੇ ਸਾਰੀਆਂ ਸ਼ਿਫਟਾਂ ਅਵੇਲੇਬਲ ਨੇ ਮੋਂਟਰੀਅਲ ਦੇ ਸਾਰੇ ਪਾਸੇ ਨੂੰ ਰਾਊਂਡ ਟ੍ਰਿਪ ਅਵੇਲੇਬਲ ਨੇ ਆਟਵਾ ਨੂੰ ਇੱਕ ਦਿਨ ਦੇ ਟ੍ਰਿਪ ਦੇ ਵਿੱਚ ਤੁਸੀਂ ਐਜ਼ ਏ ਡਰਾਈਵਰ ਜਾਂ ਬ੍ਰੋਕਰ ਬਹੁਤ ਵਧੀਆ ਪੈਸਾ ਬਣਾ ਸਕਦੇ ਹੋ ਹਰ ਇੱਕ ਸੈਟਰਡੇ ਨੂੰ ਅਸੀਂ ਓਪਨ ਹਾਊਸ ਲਾਉਂਦੇ ਹਾਂ 10 ਤੋਂ 3 ਵਜੇ ਤੱਕ ਸਾਡੀ ਗਲਿਡਨ ਦੀ ਲੋਕੇਸ਼ਨ ਦੇ ਉੱਤੇ ਸਾਡਾ ਹੈੱਡ ਆਫਿਸ ਹੈ 101 ਗਲਿਡਨ ਰੋਡ ਬ੍ਰੈਂਪਟਨ ਗੁਰਦੁਆਰਾ ਸਾਹਿਬ ਦੇ ਕੋਲ ਹੈ ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 905-453-1400 ਅਪਲਾਈ ਟੁਡੇ ਐਂਡ ਸਟਾਰਟ ਯੂਰ ਵਰਕ ਟੁਮਾਰੋ ਯੂਨਾਈਟਿਡ ਗਰੁੱਪ ਆਫ ਕੰਪਨੀ
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ 1783 ਐਲਬੀਅਨ ਰੋਡ ਬਿਗ ਬੌਸ ਫਰਨੀਚਰ 416-675-8988 ਬਿਗ ਬੌਸ इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज में सोमा दिंदा आ रहा है हुण खुल चुका है 16 इंटरमोडल ड्राइव ब्रैम्पटन के सीएन के यार्ड के बिल्कुल लागे टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन अते फर्नीचर तुसी इत्थों खरीद सकते हो टॉप चॉइस इलेक्ट्रॉनिक्स 905-799-0045 टॉप चॉइस इलेक्ट्रॉनिक्स सब तो सस्ता टॉप चॉइस
एक बार फिर निघा स्वागत काफ़ी सारे कॉलर साढ़े नाल ने ते बस एक मिनट दो जी थोड़े सारे कॉल्स आ जिहड़ियां उह लवांगे ऑन द एयर करांगे साढ़े अज्ज दे प्रोग्राम नूं प्रदीप गोयल जी स्पॉन्सर करते सी जी 647-278-5003 उन्हां दा नंबर है जी कारां दी सब तो सस्ते रेट दे उत्ते इंश्योरेंस करदे ने नवें आए हो इत्थे तुसीं इंश्योरेंस महंगी हो रही है या तुहाडे डीमेरिट पॉइंट वध गए ने इंश्योरेंस कर नहीं रही कोई कंपनी ऑटो इंश्योरेंस वास्ते तुसीं इन्हां नूं कर लो कॉल जी नो एप्लीकेशन कोट लै लो तुहानूं आपे ही पता लग जी तुहाडे 25-30-40-50-100 डॉलर बच सकते हैं महीने के 647-278-5003 इन्हां दा नंबर हैगा जी राजकलसी कोले काफ़ी सारिया सोहनिया वधिया प्रॉपर्टीज़ हैगियां जिहड़ियां तुहाडे फिट आ सकदियां जी तुसी लै सकते हो तुहानू सैमी डिटैच घर चाहिए 3 बैडरूम का 2 बैडरूम की फिनिश बेसमेंट यह भी अवेलेबल उन्होंने को 4 बैडरूम का हाउस 2 बैडरूम की फिनिश बेसमेंट यह भी चंगूजी क्वीन एरिए इन्होंने को अवेलेबल हैगी राजकलसी का नंबर 416-566-2075 आ घर की रेनोवेशन करा रहे हो तो लगते हाथ फिर किचन भी नवी बना लो जी किचन से जो पैसे लाओगे एक तो किचन सोहनी लगती है दूसरी घर जो बाई चांस वेचना पै जाए तो महंगी प्राइस से विकता 905-673-2872 इन्हों का नंबर आ कई बार घर आप नवा बुक कराया हों बिल्डर दे कोले पहुंच जाने भी सानू यह जी अपग्रेड्स दे जहाँ काउंटर टॉप चाहिए यह जी कैबिनेट चाहिए तो बिल्डर तुसी हैरान होवोगे जी 3-4 गुणा वध पैसे मंगता छोटे जे काम जे तुसी क्लोजिंग करा लो बेसिक किचन लै लो जो तो क्लोजिंग हो जाए थोड़े दिन ही और किचन वाले जो नवी सोहनी किचन बना देंगे ना तो प्राइस का पता लग जू तो ना क्वालिटी का पता लग जू बई किमें घटिया क्वालिटी वाला जो समान हों बिल्डर उ महंगे भाव वेच के तो पैसे कमाते हैं और किचन वाले के काम की भी गरंटी प्राइस की भी गरंटी है तो फिनिशिंग वगैरह इन्नी सोहनी लगती है जी तुम तो देख के पता लगना जी मेरे शब्दों राही मैं विखा नहीं सकता हूँ उन्होंने शोरूम जाके वेखो किया हुआ काम देखो और किचन का नंबर और किचन का 905-673-2872 काफ़ी सारे कॉलर साढ़े नाल ने पर एक मिनट लई अद्धे एक मिनट लई रणजीत ढिल्लों जी पिकनिक का सुनेहा देने लगे ने हाँ जी ढिल्लों साहब अपने को समय की शॉर्टेज आ
धन्यवाद ब्राड साहब मैं सिर्फ यही दसना चाहवांगा सारे लिसनर जेडे भी इन्हां चो पंजाब यूनिवर्सिटी चंडीगढ़ पढ़े हुए है साडा एक पिकनिक इस संडे नूं पिकनिक हो रही है ते मैनू कॉन्टैक्ट किया जा सकता है पिकनिक पंजाब यूनिवर्सिटी लिमनी एसोसीएशन चंडीगढ़ वालों की है तो सारिया नूं सदा जी यूनिवर्सिटी च पढ़े हुए एक्स स्टूडेंट्स नूं भी अपने फैमिलीज नाल आउण ते इत्थे बहुत ही यूनीक एक डिफरेंट एरिया लोकेशन ते कीती है असीं जिहड़ी विंसन चर्चल ते अपने किंग ते है टेराकोटा च ते मैनूं संपर्क किया जा सकता है जी तुहाडे कोल समां घट है 416-545-7626 मेरा सैल है 416-545-7626 पंजाब यूनिवर्सिटी लिमनी एसोसिएशन दी पिकनिक बारे 16 तरीक नूं फादर्स डे वाले दिन हो रही है
मेहरबानी जी साडे कोल 20 सेकंड हरेक कॉलर लई हां जी पहली कॉल ते चलदे वीर जी की कहना चाहुंदे हो
हेलो
हां जी सत श्री अकाल
हां जी सत श्री अकाल बराड़ साहब ढिल्लों बोलदा मिल्टन तों
हां जी ढिल्लों साहब
हां जी बराड़ साहब तुसी इन्नियां कॉलां सुनियां ने कोई बंदा उधर नूं तुरन नूं तैयार नहीं हैगा जिहड़े पासे नूं तुरना चाहुंदे हो तुसी वी ओह जिहड़ा उत्थे कसूरवार कहिंदे ओह उत्थे बैठा होया आ ओहदा कसूर कड्ढो ते ओहदे मतलब कि ओहदे ओहनूं कहो वी तूं ही सारा कुछ गलत कीता उधर नूं कोई नहीं तुर रिहा कोई नहीं तुर रिहा
धन्यवाद जी धन्यवाद
जिहड़ी चीज है ही नहीं ओहदे उत्ते ही सारे लोग मरी जांदे आ सच्चाई नूं समझण नूं तैयार ही नहीं हैगे तुसीं इन्नियां मसालां वधियां दित्तियां ने ओह सारियां इहनां दे कन्नां चों इक चों पैणी दूजों निकल जाणी घड़ी नूं नहीं पता लगना वी असल बीमारी की
समां घट वीर जी अपने कोल नैक्सट कॉल ते चलदे हां जी निघा स्वागत वीर जी 20 सैकंड
बट साहब सत श्री अकाल मेरा नाम हरमिंदर है
हां जी हरमिंदर जी
ਬਟ ਸਾਹਿਬ ਅੱਜ ਤੱਕ ਰੱਬ ਬਾਰੇ ਜੋ ਕੁਝ ਸਾਨੂੰ ਦੱਸਿਆ ਗਿਆ ਤੇ ਜੋ ਕੁਝ ਸੋ ਕਾਲਡ ਮਹਾਂਪੁਰਸ਼ਾਂ ਜਾਂ ਵਿਦਵਾਨਾਂ ਨੇ ਕਿਤਾਬਾਂ 'ਚ ਲਿਖਿਆ ਉਹ ਬਿਲਕੁਲ ਝੂਠ ਤੇ ਗਲਤ ਆ ਅਗਰ ਅਸੀਂ ਪ੍ਰੋਬਲਮ ਸੋਲਵ ਕਰਨ ਲਈ ਫਾਰਮੂਲਾ ਹੀ ਗਲਤ ਲਾਵਾਂਗੇ ਤਾਂ ਆਂਸਰ ਕਦੇ ਵੀ ਠੀਕ ਨਹੀਂ ਆ ਸਕਦਾ
ਕੀ ਬਾਤ ਹੈ ਜੀ ਵਾਹ ਜੀ ਵਾਹ ਮਾਰੇ ਜਾਈਏ ਤੁਹਾਡੇ ਤੇ ਤੁਸੀਂ ਜਿਹੜਾ ਸ਼ਬਦ ਕਿਹਾ ਨਾ ਫਾਰਮੂਲਾ ਹੈ ਤੇ ਤਾਂ ਤੁਸੀਂ ਸਾਇੰਸ ਪੜ੍ਹੇ ਲੱਗਦੇ ਹੋ ਜਾਂ ਤੁਹਾਡੀ ਟੈਕਨੀਕ ਸਾਇੰਟੀਫਿਕ ਆ
ਬਸ ਮੈਨੂੰ ਬਸ 30 ਸਕਿੰਟ ਹੋਰ ਦਿਓ ਪਲੀਜ਼
ਹਾਂਜੀ ਹਾਂਜੀ
ਦੇਖੋ ਸਾਰਿਆਂ ਨੇ ਨਾ ਰੱਬ ਨੂੰ ਇਹਨਾਂ ਨੇ ਇੱਕ ਅਲੱਗ ਹਸਤੀ ਮੰਨ ਕੇ ਚੱਲਿਆ ਕਿ ਸਤੋਂ ਦੂਰ ਕਿਤੇ ਸੱਤਵੇਂ ਸਮਾਨ ਤੇ ਰਹਿੰਦਾ ਉਹੀ ਸਾਰਾ ਕੁਝ ਕਰਦਾ ਇਹਨਾਂ ਨੇ ਇੱਕ ਓਂਕਾਰ ਦਾ ਮਤਲਬ ਦੱਸਿਆ ਵੀ ਇੱਕ ਰੱਬ ਆ ਦੇਅਰ ਇਜ਼ ਵਨ ਗੋਡ ਯਾਨੀ ਕਿ ਉਹਦੀ ਇੱਕ ਅਲੱਗ ਹਸਤੀ ਆ ਜਦੋਂ ਕਿ ਇੱਕ ਓਂਕਾਰ ਦਾ ਮਤਲਬ ਆ ਵੀ ਇਹ ਸਾਰਾ ਪਸਾਰਾ ਹੀ ਇੱਕ ਦਾ ਵਾ ਜਿਹੜੇ ਜੋ ਬਨਸਪਤੀ ਆ, ਪਸ਼ੂ ਪੰਛੀ ਜਾਨਵਰ ਜੋ ਅਸੀਂ ਵੀ ਆ, ਇਹ ਸਾਰੇ ਕੁਦਰਤ ਚ ਰਹਿੰਦੇ ਆ, ਰੱਬ ਕੁਦਰਤ ਚ ਵਸਦਾ, ਇਹਦਾ ਮਤਲਬ। ਸੋ ਜਿਹੜਾ ਕੁਛ ਅਸੀਂ ਰੱਬ ਨੂੰ ਕਰਨ ਨੂੰ ਕਹਿ ਰਹੇ ਹਾਂ, ਦੇਰ ਇਜ਼ ਨੋ ਗੋਡ, ਜੋ ਕੁਛ ਕਰਨਾ ਅਜੇ ਤੱਕ ਬੰਦੇ ਨੇ ਹੀ ਕੀਤਾ, ਬੰਦੇ ਨੇ ਹੀ ਕਰਨਾ। ਉਦਾਹਰਨ ਦੇ ਤੌਰ ਤੇ ਹੁਣ ਕਰਤਾਰਪੁਰ ਦਾ
ਮਾਫੀ ਚਾਹੁੰਦੇ ਜੀ, ਸਮਾਂ ਅਸੀਂ ਕਾਫੀ ਉੱਪਰ ਲੈ ਲਿਆ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
The views expressed on the preceding program may not necessarily be those of the owner or management of WTOR radio station.
आप सुन रहे हैं WTOR 770 साजावास ब्रॉडकास्टिंग सर्विस 24/7। हमारे रेडियो और टीवी के सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप। eawaz टीवी आपका अपना चैनल है। आप eawaz टीवी को तमाम IPTV बॉक्सेस पर फ्री देख सकते हैं। लाइक कीजिए हमारा फेसबुक पेज eawaz। फीडबैक और एडवर्टाइजमेंट के लिए कॉल कीजिए
4 ਸਾਲਾਂ ਲਈ ਬਿਨਾਂ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ। ਬ੍ਰੈਂਪਟਨ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ। ਦੋਨੋਂ ਲੋਕੇਸ਼ਨ ਦਾ ਇੱਕੋ ਹੀ ਨੰਬਰ 9058747171।
The biggest cricket event has begun. Yes, ICC Cricket World Cup 2019. Aapke liye lekar aaye hain cricket ka sabse bada show North America mein. Hum aapko denge latest news, inside and outside updates, match analysis, team and player stats, trivia question, surprise interview and exciting prizes. Dekhiye Match Point rozana raat 9 baje Dr. Adnan ke saath sirf eawaz TV par Facebook eawaz.com।
सेल सेल सेल, विनायक फर्नीचर मिसिसागा लोकेशन, कहां 2915 अर्जेंटिया रोड, एनएमसी सागा, वेस्टर्न चर्च अर्जेंटिया, मेजर